ਕੀ ਲਾਜ ਆਸ ਗੋਬਿੰਦ ਦਾਸ ਕੁਹਾਰ।
ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਪਹਿਲਾ। ਜਪ ਤਪ ਸੰਜਮ ਸਾਧੀਐ ਤੀਰਥ ਕੀਚੈ ਵਾਸ। ਉਨ ਦਾਨ ਚੰਗਿਆਈਆ ਬਿਨ ਸਾਚੇ ਕਿਆ ਪਾਸ। ਜਪ ਤਪ ਸੰਜਮ ਸਾਧੀਐ ਤੀਰਥ ਕੀਚੈ ਵਾਸ। ਪੁੰਨ ਦਾਨ ਚੰਗਿਆਈਆ ਬਿਨ ਸਾਚੇ ਕਿਆ ਤਾਸ। ਜਿਹਾ ਰਾਦੇ ਤਿਹਾ ਗੁਣ ਬਿਨ ਗੁਣ ਜਨਮ ਵਿਨਾਸ। ਮੁੰਦੇ ਗੁਣ ਦਾਸੀ ਸੁਖ ਹੋਏ ਅਵਗਨ ਤਿਆਗ ਸਮਾਈਐ। ਗੁਰਮਤ ਪੂਰਾ ਸੋਏ ਮੁੰਦੇ ਗੁਣ ਦਾਸੀ ਸੁਖ ਹੋਏ ਅਵਗਨ ਤਿਆਗ ਸਮਾਈਐ। ਗੁਰਮਤ ਪੂਰਾ ਸੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀਓ, ਸਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਸ੍ਰੀ ਕਰਤਾਰਪੁਰ ਸਾਹਿਬ ਵਿਖੇ ਜੋ ਰਾਵੀ ਦੇ ਕਿਨਾਰੇ ਤੇ ਹੈ, ਉਸ ਜਗ੍ਹਾ ਵਿੱਚ ਸੰਗਤਾਂ ਨੂੰ ਦਰਸ਼ਨ ਦੇ ਕਰਕੇ ਨਿਹਾਲ ਕਰ ਰਹੇ ਹਨ। ਸੋ ਪੰਡਿਤ ਲੋਕ ਸਤਿਗੁਰੂ ਜੀ ਦੇ ਪਾਸ ਆਏ, ਬੇਨਤੀ ਕੀਤੀ ਜੀ ਕੋਈ ਜਪ ਤਪ ਕਰਨਾ ਚਾਹੀਦਾ, ਤੀਰਥਾਂ ਦਾ ਇਸ਼ਨਾਨ ਕਰਨਾ ਚਾਹੀਦਾ ਹੈ। ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਗੁਰਮਤਿ ਦੇ ਸਿੱਖਿਆ ਦ੍ਰਿੜ ਕਰਵਾਉਂਦਿਆਂ ਹੋਇਆਂ ਪਵਿੱਤਰ ਉਪਦੇਸ਼ ਇਹ ਸ਼ਬਦ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਉਚਾਰ ਕਰਕੇ ਸੰਗਤ ਨੂੰ ਇੱਥੇ ਨਿਹਾਲ ਕੀਤਾ ਹੈ। ਸੋ ਸੁਣੋ ਪ੍ਰੇਮ ਨਾਲ।
ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ। ਜਪ ਤਪ ਸੰਜਮ ਸਾਧੀਐ।
ਸ੍ਰੀ ਰਾਗ ਵਿੱਚ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਭਾਈ ਜਪ ਤਿੰਨ ਪ੍ਰਕਾਰ ਦਾ ਜਪ ਮੰਨਿਆ ਹੈ। ਇੱਕ ਰਾਜਸੀ ਜਪ ਹੈ, ਇੱਕ ਤਾਮਸੀ ਜਪ ਹੈ, ਇੱਕ ਸੰਤਕੀ ਜਪ ਹੈ। ਰਾਜਸੀ ਜਪ ਉਹ ਹੁੰਦਾ ਹੈ ਸੋ ਆਪਣੇ ਮਨ ਦੀਆਂ ਦੁਨਿਆਵੀ ਕਾਮਨਾ ਪੂਰੀਆਂ ਕਰਨ ਵਾਸਤੇ ਜਿਹੜਾ ਜਪ ਕੀਤਾ ਜਾਵੇ ਉਸ ਨੂੰ ਰਾਜਸੀ ਜਪ ਕਹੀਦਾ ਹੈ। ਜਿਹੜਾ ਕਿਸੇ ਨੂੰ ਮਾਰਨ ਵਾਸਤੇ ਕਿਸੇ ਸ਼ਬਦ ਦਾ ਜਪ ਕੀਤਾ ਜਾਵੇ, ਨਾਸ਼ ਕਰਨ ਵਾਸਤੇ ਕਿਸੇ ਨੂੰ, ਉਸ ਨੂੰ ਤਾਮਸੀ ਜਪ ਕਹੀਦਾ ਹੈ। ਤੇ ਜਿਹੜਾ ਮਨ ਦੀ ਸ਼ਾਂਤੀ ਵਾਸਤੇ, ਮਨ ਦੇ ਟਿਕਾਓ ਵਾਸਤੇ, ਅਡੋਲਤਾ ਵਾਸਤੇ ਕੀਤਾ ਜਾਵੇ ਉਸ ਨੂੰ ਸ਼ਾਂਤੀ ਤਪ ਕਹੀਦਾ ਹੈ। ਇਸੇ ਤਰ੍ਹਾਂ ਹੀ ਜਪ ਤੇ ਤਪ ਤਿੰਨ ਪ੍ਰਕਾਰ ਦਾ ਤਪ ਹੈ, ਉੱਥੇ ਲਮਕਣਾ, ਧੂਣੀਆਂ ਤੌਣੀਆਂ, ਜਲ ਧਾਰੇ ਕਰਨੇ। ਸੋ ਇਹ ਤਾਜ ਕਿਹੜੇ ਸਾਧਨ ਹਨ, ਇਸ ਨੂੰ ਤਾਮਸੇ ਤਪ ਕਹਿੰਦੇ ਹਨ। ਸੋ ਇਸੇ ਤਰ੍ਹਾਂ ਹੀ ਰਾਜ ਸੱਤਾ ਦੀ ਪ੍ਰਾਪਤੀ ਵਾਸਤੇ ਤਪੱਸਿਆ ਕਰਨੀ ਜਾਂ ਇੰਦਰੀਆਂ ਦਾ ਦਮਨ ਕਰਨਾ, ਇਸ ਨੂੰ ਰਾਜਸੇ ਤਪ ਕਹਿੰਦੇ ਹਨ। ਪੁੱਠੇ ਲਮਕਣਾ, ਧੂਣੀਆਂ ਤੌਣੀਆਂ, ਜਲ ਧਾਰੇ ਕਰਨੇ, ਭੁੱਖੇ ਰਹਿਣਾ, ਸਿਮਰਹਿਣਾ ਆਲਕ ਦੇ ਵਰਤ ਰੱਖਣੇ, ਇਹ ਤਾਂ ਤਾਮਸੀ ਤਪ ਹੈ। ਇੰਦਰੀਆਂ ਦਾ ਦਮਨ ਕਰਨਾ ਤੇ ਮਨ ਦੇ ਵਿੱਚ ਵਾਸ਼ਨਾ ਬਣੀ ਰਹਿਣੀ, ਇਸ ਨੂੰ ਰਾਜਸੀ ਤਪ ਕਹਿੰਦੇ ਹਨ। ਸੋ ਇਸੇ ਤਰ੍ਹਾਂ ਹੀ ਰਾਜਸੇ ਤੇ ਤਾਮਸੇ ਤੇ ਸਾਤਕੇ ਤਪ ਮਨ ਦੀਆਂ ਵਾਸ਼ਨਾ ਨੂੰ ਖੈ ਕਰਨ ਵਾਸਤੇ, ਇੰਦਰੀਆਂ ਨੂੰ ਅਧੀਨ ਕਰਕੇ ਰੱਖਣਾ, ਮਨ ਦੇ ਸੰਕਲਪਾਂ ਨੂੰ ਰੋਕਣਾ, ਇਹਨੂੰ ਸਾਂਚਕੇ ਤਪ ਕਹਿੰਦੇ। ਤਿੰਨ ਪ੍ਰਕਾਰ ਦਾ ਤਪ ਹੈ, ਜਪ ਤਪ
ਸੰਜਮ
ਤੇ ਸੰਜਮ। ਜਿਹੜਾ ਹੈ ਥੋੜਾ ਖਾਣਾ, ਥੋੜਾ ਬੋਲਣਾ, ਥੋੜਾ ਸੌਣਾ, ਇਹ ਤਾਲਕ ਸੰਜਮ। ਜਾਂ ਇਸੇ ਪ੍ਰਕਾਰ ਹੀ ਕਿਸੇ ਨਾਲ ਬੋਲਣਾ ਜਾਂ ਅੰਕਾਂਤ ਰਹਿਣਾ, ਸੋ ਕਿਸੇ ਦੇ ਨਾਲ ਛੋਹਣਾ ਵੀ ਨਾ, ਇਕੱਲਿਆ ਰਹਿਣਾ, ਇਹ ਤਾਰ ਕੇ ਸੰਜਮ ਕਰਨਾ। ਸਾਧੀਆ ਸਾਧਨਾ ਕਰੀਏ ਫਿਰ ਪੜੋ ਪੰਗਤੇ।
ਜਪ ਸੰਜਮ ਸਾਧੀਆ
ਜਪ ਦੇਵਤਿਆਂ ਦਾ ਮੰਤਰ ਪੜਨਾ, ਤੇ ਤਪੱਸਿਆ ਕਰਨੀ, ਧੂਣੀਆਂ ਤਾਉਣੀਆਂ ਤੇ ਸੰਜਮ ਇੰਦਰੀਆਂ ਦਾ ਦਮਨ ਕਰਨਾ, ਇਹ ਤਾਲਕ ਸਾਰੇ ਸਾਧਨਾਂ ਨੂੰ ਜੇ ਕਰ
ਲਈਏ।
ਮਹਾਰਾਜ ਕਹਿਣਗੇ ਹੇ ਪੰਡਿਤ ਜਨੂ, ਜੇ ਤੀਰਥਾਂ ਦੇ ਉੱਪਰ ਵੀ ਨਿਵਾਸ ਕਰ ਲਈਏ, ਜਾ ਕੇ ਕੁਟੀਆ ਬਣਾ ਕੇ ਰਹਿ ਪਈਏ ਕਿਨਾਰਿਆਂ ਤੇ ਤੀਰਥਾਂ ਦੇ,
ਦਾਨ ਚੰਗੇ ਆਈਆਂ
ਤੇ ਪੁੰਨ ਵੀ ਕਰ ਲਈਏ। ਪੁੰਨ ਹੁੰਦਾ ਜਿਹੜਾ ਪੁਰਬ ਦਾ ਦਿਨ ਜਾਣ ਕਰਕੇ ਕਿਸੇ ਨੂੰ ਦੇਣਾ, ਕੋਈ ਦਾਨ ਕਰਨਾ, ਉਹਨੂੰ ਪੁੰਨ ਕਹੀਦਾ। ਪੁਰਬ ਦੇ ਦਿਨ ਵਾਲੇ ਦਿਨ ਕੋਈ ਉਹਦੇ ਹੱਥੋਂ ਦੇਣਾ, ਤੇ ਦਾਨ ਹੁੰਦਾ ਜਿਹੜਾ ਨਿਤਾ ਪ੍ਰਤੀ ਹਰ ਰੋਜ਼ ਹੀ ਕਰੀ ਜਾਣ। ਪੁੰਨ ਦਾਨ ਚੰਗਿਆਈਆਂ ਭਲਿਆਈ ਦਾ, ਨੇਕੀ ਦਾ ਕੋਈ ਕੰਮ ਕਰਨਾ, ਪੁੰਨ ਤੇ ਦਾਨ ਦਾ ਇੰਨਾ ਕੰਤਰ ਸਮਝਣਾ। ਮਹਾਰਾਜ ਕਹਿੰਦੇ ਜਪ ਵੀ ਕਰ ਲਈਏ, ਤਪ ਵੀ ਕਰ ਲਈਏ, ਸੰਜਮ ਵੀ ਕਰ ਲਈਏ ਤੇ ਪੁੰਨ ਵੀ ਕਰ ਲਈਏ, ਤੀਰਥਾਂ ਤੇ ਨਿਵਾਸ ਵੀ ਕਰੀਏ, ਦਾਨ ਵੀ ਕਰ ਲਈਏ, ਚੰਗੇ ਕੰਮ ਹੋਰ ਪਰਪਕਾਰ ਵਾਲੇ ਕਰ ਲਈਏ। ਪਰ ਬਿਨ ਸਾਚੇ ਕਿਆ ਤਾਸ, ਬਿਨ ਸੱਚੇ ਪਰਮੇਸ਼ਰ ਦੇ ਨਾਮ ਜਪੇ ਤੋਂ ਬਗੈਰ ਤਾਸ ਤਿੰਨਾਂ ਦੇ ਤਾਈ ਕਿਆ ਕੀ ਮਿਲੇਗਾ, ਭਾਵ ਕੁਝ ਵੀ ਨਹੀਂ ਮਿਲੇਗਾ, ਸੋ ਕਿਸੇ ਵੀ ਕੰਮ ਨਹੀਂ ਆਵੇਗਾ। ਬਾਕੀ ਪੁੰਨ ਦਾਨ ਜਿਸਨਾ ਕੀਤਾ ਹੈ ਭਜਨ ਤੋਂ ਬਗੈਰ, ਜੇ ਭਜਨ ਕਰਕੇ ਸਾਰਾ ਕੁਝ ਕਰੀਏ ਫਿਰ ਬਹੁਤਾ ਸਫਲਾ ਹੋਵੇਗਾ। ਤੇ ਬਿਨ ਸਾਚੇ ਕਿਆ ਕੀ ਹੋਵੇਗਾ, ਕਹਿੰਦੇ ਤਾਸ ਤ੍ਰਿਸ਼ਨਾ ਦਾ ਨਾਮ ਹੈ, ਤ੍ਰਿਸ਼ਨਾ ਹੀ ਉਹਨਾਂ ਨੂੰ ਚਿੰਬੜ ਗਏ ਸੱਸ ਨੂੰ ਕੜੇ ਸੀ। ਸੋ ਤਾਸ ਨਾਮ ਤ੍ਰਿਸ਼ਨਾ ਦਾ ਹੈ, ਜੇ ਸੱਸਾ ਮੁਕਤਾ ਹੋਵੇ ਤਾਂ ਤਿਸਦਾ ਵੀ ਹੁੰਦਾ, ਤਾਸ ਸੱਸੇ ਨੂੰ ਔਂਕੜ ਹੋਵੇ ਤਿਸਦਾ ਅਰਥ ਵੀ ਬਣਦਾ ਤੇ ਤਾਸ ਤ੍ਰਿਸ਼ਨਾ ਦਾ ਅਰਥ ਵੀ ਬਣਦਾ ਹੈ। ਸੋ ਤ੍ਰਿਸ਼ਨਾ ਹੀ ਉਹਨਾਂ ਨੂੰ ਪ੍ਰਾਪਤ ਹੋਵੇਗੀ, ਇਹ ਤੋਂ ਬਿਨਾਂ ਹੋਰ ਕੁਝ ਨਹੀਂ ਪ੍ਰਾਪਤ ਹੋਵੇਗਾ।
ਫਿਰ
ਪੜਦੇ
ਨੂੰ
ਬਿਨ ਸਾਚੇ ਸੱਚੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਿਆ ਕੀ ਤਾਸ ਉਹਨਾਂ ਨੂੰ ਕੋਈ ਖਜ਼ਾਨਾ ਮਿਲ ਜਾਵੇਗਾ। ਤਾਸ ਨਾਮ ਖਜ਼ਾਨੇ ਦਾ ਹੁੰਦਾ ਪਾਤਰ ਦਾ, ਕੋਈ ਖਜ਼ਾਨਾ ਜੇ ਉਹਨਾਂ ਨੂੰ ਨਹੀਂ ਮਿਲੇਗਾ, ਤਾਸ ਤਿੰਨਾਂ ਨੂੰ ਕੁਝ ਵੀ ਨਹੀਂ ਮਿਲੇਗਾ, ਤਾਸ ਤ੍ਰਿਸ਼ਨਾ ਮਿਲੇਗੀ, ਨਾਮ ਤੋਂ ਬਗੈਰ ਹੋਰ ਕੁਝ ਨਹੀਂ ਪ੍ਰਾਪਤ ਹੋਵੇਗਾ। ਰਾਧੇ ਨਾਮ ਬੀਜਣ ਦਾ ਹੈ। ਮਹਾਰਾਜ ਕਹਿੰਦੇ ਜਿਹੋ ਜਿਹਾ ਰਾਧੇ ਕੋਈ ਬੀਜ ਬੀਜੇਗਾ, ਉਹੋ ਜਿਹਾ ਲੂਣਾ ਕੱਟੇਗਾ ਭਾਈ। ਜੇ ਜੌ ਬੀਜੇ ਤਾਂ ਜੌ ਕੱਟਣੇ ਪੈਣਗੇ, ਉੱਥੇ ਅੰਗੂਰ ਨਹੀਂ ਲੱਗਣ ਲੱਗੇ। ਸੋ ਜਿਹੋ ਜਿਹਾ ਬੀਜ ਬੀਜਣਾ ਹੈ ਉਹੋ ਜਿਹਾ ਵਧਣਾ ਪਵੇਗਾ। ਜੇ ਸਕਾਮ ਕਰਮਾਂ ਰੂਪੀ ਬੀਜ ਬੀਜਿਆ ਤਾਂ ਦੇਵ ਦੇ ਹੀ ਪ੍ਰਾਪਤ ਹੋ ਜਾਵੇਗੀ, ਮੁਕਤ ਨਹੀਂ ਹੋਵੇਗੀ। ਫਿਰ ਵਿਸ਼ੇ ਆਨੰਦ ਦੇ ਸੁੱਖ ਨੂੰ ਭੋਗ ਕਰਕੇ 84 ਦਾ ਗੇੜਾ ਫਿਰ ਭੁਗਤਣਾ ਪਵੇਗਾ। ਜੇ ਇਸੇ ਤਰ੍ਹਾਂ ਹੀ ਜੀਵ ਘਾਤ ਕਰਦਾ ਰਿਹਾ, ਕੁਝ ਕੁ ਸਮਾਂ ਪੁੰਨ ਵਿੱਚ ਬਤੀਤ ਕੀਤਾ ਤੇ ਕੁਝ ਕੁ ਸਮਾਂ ਪਾਪਾਂ ਵਿੱਚ ਲੰਘ ਗਿਆ, ਫਿਰ ਮਨੁੱਖਾਂ ਦੇ ਮਿਲ ਪਵੇਗੀ। ਜੇ ਨਿਰੇ ਪਾਪ ਕੀਤੇ ਦੈਤ ਦੇ ਹੀ ਪ੍ਰਾਪਤ ਹੋਵੇਗੀ, ਐਸੀ ਹਾਲਤ ਹੋਵੇਗੀ। ਸੋ ਮਹਾਰਾਜ ਕਹਿੰਦੇ ਹਨ ਜਿਹਾ
ਰਾਧੇ
ਜਿਹੋ ਜਿਹਾ ਰਾਧੇ ਬੀਜ ਬੀਜੇਗਾ ਉਹੋ ਜਿਹਾ ਲੂਣਾ ਵਧਣਾ ਪਵੇਗਾ, ਕੱਟਣਾ ਪਵੇਗਾ। ਜੇ ਨਿਸਕਾਮ ਕਰਮ ਰੂਪੀ ਬੀਜ ਬੋ ਦੇਵਾਂਗੇ, ਬੀਜ ਦੇਵਾਂਗੇ, ਤਾਂ ਫਿਰ ਬ੍ਰਹਮ ਗਿਆਨ ਦੀ ਪ੍ਰਾਪਤੀ ਰੂਪ ਤੇ ਫਲ ਲੂਣਾ ਕੱਟ ਲਵਾਂਗੇ। ਪ੍ਰਾਪਤ ਕਰਨ ਰੂਪ ਲੋੜਾ ਦਾਖ ਬਜੌਰੀਆਂ ਚੱਕਰ ਬੀਜਿਆ ਜੱਟ, ਠੰਡਾ ਉਨ ਕਤਾਇਦਾ ਪੈਂਦਾ ਲੋੜਾ ਪਾਠ। ਭਗਤੀ ਜੀ ਨੇ ਬਚਨ ਕਹਿਣ, ਫਰੀਦ ਜੀ ਨੇ ਲੋੜਾ ਦਾਖ ਬਜੌਰੀਆਂ, ਬਜੌਰ ਦੇਸ਼ ਦੀਆਂ ਦਾਖਾਂ ਜੱਟ ਭਾਲਦਾ ਹੈ ਤੇ ਕਿੱਕਰਾਂ ਦੇ ਬੀਜ ਬੀਜਦਾ, ਠੰਡਾ ਉਨ ਕਤਾਇਦਾ। ਸੋ ਸਮਾਂ ਸਾਰਾ ਬਤੀਤ ਕਰ ਦਿੰਦਾ ਉਨ ਕੱਤਣ ਦੇ ਵਿੱਚ, ਤੇ ਪੈਦਾ ਲੋੜਾ ਪਾਠ ਪਹਿਨਣ ਵਾਸਤੇ ਪਸ਼ਮੀਨੇ ਦੇ ਪਟਪਮਰ ਵਸਤਰ ਭਾਲਦਾ ਹੈ ਚੰਗੇ। ਇਸੇ ਤਰ੍ਹਾਂ ਲੋੜਾ ਦਾਖ ਬਜੌਰੀਆਂ, ਜੀਵ ਰੂਪ ਜਿਹੜਾ ਇਹ ਜੱਟ ਹੈ, ਲੋੜੇ ਚਾਹੁੰਦਾ ਤਾਂ ਹੈ, ਬੈਕੁੰਠ ਰੂਪੀ ਬਾਜ਼ਾਰ ਦੀਆਂ ਬਜੌਰ ਦੇਸ਼ ਦੀਆਂ ਮੁਕਤੀਆਂ ਰੂਪ ਦੱਖ, ਪਾਪਾਂ ਰੂਪੀ ਕਤਰਾਂ ਦੇ ਬੀਜ ਬੀਜੀ ਜਾਂਦਾ ਹੈ। ਜਿਹਨੇ ਰਾਤ ਜੀਵ ਘਾਤ ਕਰਨਾ, ਮੰਦੇ ਸੰਕਲਪ ਕਰੀ ਜਾਣੇ, ਇਹੋ ਜਿਹੇ ਬੀਜ ਬੀਜਦਾ ਹੈ ਕਤਰਾਂ ਦੇ ਪਾਪਾਂ ਦੇ। ਤੇ ਹੰਡਾ ਉਨਕਤਾਏ ਦਾ ਸਕਾਮ ਕਰਮਾਂ ਰੂਪੀ ਇਹ ਕੱਤੀ ਜਾਂਦਾ ਸੂਤ ਦੇ ਤਾਈ ਸਮਾਂ ਲੰਘਾਈ ਜਾਂਦਾ ਹੈ, ਤੇ ਪੈਂਦਾ ਲੋੜਾ ਪਾਤ ਭਗਤੀ ਰੂਪ ਜਾਂ ਤਾਂ ਬ੍ਰਹਮ ਗਿਆਨ ਰੂਪੀ ਵਸਤਰ ਭਾਲਦਾ, ਕਿੱਥੋਂ ਪ੍ਰਾਪਤ ਹੋਵੇਗਾ, ਨਹੀਂ ਹੋਵੇਗਾ। ਜਿਹੋ ਜਿਹਾ ਭਾਈ ਕੋਈ ਰਾਧੇ ਬੀਜੇਗਾ ਉਹੋ ਜਿਹਾ ਲੂਣਾ ਉਹਨੂੰ ਕੱਟਣਾ ਪਵੇਗਾ। ਇਸ ਵਾਸਤੇ ਨਿਸਕਾਮ ਕਰਮਾਂ ਰੂਪੀ ਬੀਜ ਧਰਤੀ ਰੂਪ ਹਿਰਦੇ ਰੂਪ ਧਰਤੀ ਵਿੱਚ ਬੀਜਣਾ ਚਾਹੀਏ, ਜਿਸ ਕਰਕੇ ਬ੍ਰਹਮ ਗਿਆਨ ਰੂਪੀ ਫਲ ਦੀ ਪ੍ਰਾਪਤੀ ਕਰਨ ਰੂਪ ਕੱਟ ਲਈਏ। ਭਾਈ ਬਿਨਾਂ ਗੁਣ ਧਾਰਨ ਕੀਤੇ ਤੋਂ ਸਤ ਸੰਤੋਖ ਦਇਆ ਧਰਮ ਵਿਚਾਰ ਆਦਿਕ ਜਿਹੜੇ ਗੁਣ ਹਨ, ਇਹਨਾਂ ਦੇ ਧਾਰਨ ਕੀਤੇ ਤੋਂ ਬਗੈਰ ਇਹ ਜਨਮ ਵਿਨਾਸ਼ ਨਾਸ਼ ਹੀ ਹੋਵੇਗਾ, ਕਿਸੇ ਵੀ ਕੰਮ ਨਹੀਂ ਆਵੇਗਾ। ਇਹਨਾਂ ਦਾ ਪਸ਼ੂ ਚੰਗਾ ਫੇਰ ਪਸ਼ੂ ਮਿਲ ਚੰਗਿਆਈਆਂ ਖੜ ਖਾਦਾ ਅੰਮ੍ਰਿਤ ਦੇਹ ਨਾਮ ਵੀ ਹੋਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਮਹਾਰਾਜ ਨੇ ਕਿਹਾ ਸੌ ਵੇਰਾਂ ਸਿੱਟੇ ਮੂੰਹ ਕਹੀਏ ਤੇ ਇੱਕ ਲਾਹਣਤ ਬਣਦੀ ਹੈ, ਸੌ ਵੇਰਾਂ ਲਾਹਣਤ ਕਹੀਏ ਤੇ ਇੱਕ ਤਰਕਾਰ ਬਣਦਾ ਹੈ। ਸੋ ਮਹਾਰਾਜ ਕਹਿੰਦੇ ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਪਟੰਬ ਪ੍ਰੀਤ ਸਹਿਤ ਜਿੱਤ ਹੁਣ ਖਸਮ ਨਾ ਪਾਇਆ, ਪੌੜੀ ਛੁੜ ਕੇ ਫਿਰ ਹਾਥ ਨਾ ਆਵਾ, ਅਹਿਲਾ ਜਨਮ ਗਵਾਇਆ। ਐਸੀ ਹਾਲਤ ਹੁੰਦੀ ਹੈ, ਨਾਮ ਤੋਂ ਬਗੈਰ ਜਨਮ ਵਿਅਰਥ ਹੀ ਜਾਵੇਗਾ। ਨਾਮ ਨਾ ਜਪਾ ਤੇ ਆਤਮ ਘਾਤੀ ਮਾਰੇ ਨੇ ਬਚਨ ਕਿਹਾ, ਮਰਨਾ ਜਾਹੀ ਜਿਨ੍ਹਾਂ ਬਿਸਰਤ ਨਾਮ, ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਦਿੱਤਾ ਗਿਆ। ਮਾਲਕ ਨੇ ਮਰ ਕਿਉਂ ਨੀ ਜਾਂਦੇ, ਜੰਮੇ ਕਿਉਂ ਐਸੇ?
ਗੁਣਦਾਸੀ ਸੁਖ ਹੋਏ
ਸਗਲ ਸਰੀਰ ਆਪ ਸਭ ਕਾਮ, ਨਹੀਂ ਫਲ ਮਨੁੱਖ ਜਪਾ ਨਹੀਂ ਨਾਮ। ਮਹਾਰਾਜ ਕਹਿੰਦੇ ਸਾਰੇ ਬਾਕੀ ਸਰੀਰ ਕੰਮ ਆਉਂਦੇ ਹਨ, ਮਨੁੱਖਾ ਜਨਮ ਜੇ ਭਜਨ ਨਹੀਂ ਕਰਦਾ ਫਿਰ ਨਿਸਫਲ ਹੈ, ਕਿਸੇ ਵੀ ਕੰਮ ਨਹੀਂ।
ਗੁਣਦਾਸੀ ਸੁਖ ਹੋਏ
ਮੁੰਡੇ ਜੋਬ ਨੂੰ ਗਿਆਤ, ਮੁੰਡ ਜੋਬ ਨੂੰ ਹੁੰਦੀ ਹੈ ਇਸਤਰੀ ਜਿਹਦੇ ਤੇ ਜਵਾਨੀ ਹੋਵੇ ਤੇ ਪਤੀ ਦੀ ਪ੍ਰਾਪਤੀ ਦਾ ਚਾਅ ਹੋਵੇ ਪਰ ਸੇਵਾ ਕਰਨ ਦਾ ਢੰਗ ਨਾ ਹੋਵੇ, ਉਹਨੂੰ ਪ੍ਰਸੰਨ ਕਰਨ ਦਾ ਤਰੀਕਾ ਨਾ ਆਉਂਦਾ ਹੋਵੇ, ਉਹਨੂੰ ਮੁੰਡ ਜੋਬ ਨੂੰ ਗਿਆਤ ਕਹਿੰਦੇ ਹੈ। ਤੇ ਮਹਾਰਾਜ ਕਹਿੰਦੇ
ਮੁੰਡੇ
ਜੋਬ ਨਾ ਗਿਆਤ, ਜੇ ਤੂੰ ਸੁਖ ਚਾਹੁੰਦੀ ਆ ਤਾਂ ਗੁਣ ਦਾਸੀ ਗੁਣ ਧਾਰਨ ਕਰ, ਤੇ ਗੁਣ ਧਾਰਨ ਕਰਕੇ ਹੰਕਾਰ ਨਾ ਕਰ ਦਾਸੀ। ਜਿਹੜਾ ਗੋਲੀਆਂ ਦਾ ਸੁਭਾਅ ਹੁੰਦਾ ਸੇਵਾ ਕਰਨੀ, ਨਿਮਰਤਾ ਰੱਖਣੀ, ਆਗਿਆ ਮੰਨਣੀ, ਇਸ ਤਰੀਕੇ ਵਾਲਾ ਸੁਭਾਅ ਆਪਣਾ ਬਣਾ ਲੈ ਤਾਂ ਸੁਖ ਹੋਏ, ਫਿਰ ਤੈਨੂੰ ਸੁਖ ਸਰੂਪ ਦੀ ਪ੍ਰਾਪਤੀ ਹੋਵੇਗੀ। ਮੁੰਡੇ ਗੁਣ ਹੇ ਮੁੰਡ ਜੋਬਨ ਅਗਿਆਤ, ਗੁਣ ਗਿਆਨ ਦੀ ਪ੍ਰਾਪਤੀ ਕਰ, ਤੇ ਦਾਸੀ ਗੋਲੀ ਬਣ ਕੇ ਰਹੋ ਹਰ ਵੇਲੇ, ਸੇਵਾ ਭਾਵਨਾ ਰੱਖ ਮਨ ਵਿੱਚ, ਫਿਰ ਸੁਖ ਹੋਏ ਖੱਖ ਨੂੰਕੜਾ ਸੁਖ ਹੋਏ, ਆਤਮਾਨੰਦ ਸੁਖ ਦੀ ਪ੍ਰਾਪਤੀ ਫਿਰ ਹੋਵੇਗੀ।
ਅਵਗਨ ਤਿਆਗ ਸਮਾਈ
ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਬੇਨਤੀ ਕੀਤੀ, ਮਹਾਰਾਜ ਕਿਵੇਂ ਮਿਲੀਦਾ ਉਸ ਨੂੰ ਅਕਾਲ ਪੁਰਖ ਪਰਮੇਸ਼ਰ ਪਤੀ ਨੂੰ? ਤਾਂ ਮਹਾਰਾਜ ਕਹਿੰਦੇ ਹਨ
ਅਵਗਨ ਤਿਆਗ ਸਮਾਈ,
ਮਹਾਰਾਜ ਕਹਿੰਦੇ ਪਾਇੜੇ ਔਗਣ, ਫਿੱਕਾ ਬੋਲਣਾ, ਮੰਦ ਕਰਮ ਕਰਨੇ, ਘਰ ਦਾ ਸਮਾਨ ਲੁਟਾ ਦੇਣਾ, ਭੈੜਾ ਜੀਵਨ ਬਣ ਜਾਣਾ, ਇਹ ਜਿਹੜੇ ਔਗਣ ਝੂਠ ਬੋਲਣਾ ਇਹਨੂੰ ਤਿਆਗ ਦੇ ਛੱਡ ਦੇ, ਫੇਰ ਸਮਾਈਆ ਮਸਤ ਹੋ ਜਾਵੇਂਗੇ, ਉਸ ਵਿੱਚ ਭੇਦ ਹੋ ਜਾਵੇਂਗੇ।
ਗੁਰਮਤ ਪੂਰਾ ਸੋਏ
ਗੁਰਮਤ ਧਾਰਨ ਕਰ, ਫਿਰ ਕਹਿੰਦੇ ਪੂਰਾ, ਪੂਰਾ ਕੌਣ ਹੈ? ਪਰਮੇਸ਼ਰ ਸੋਏ ਜੋ ਤਤਪਦ ਦਾ ਲੱਖ ਅਰਥ ਰੂਪ ਹੈ, ਉਹਦੀ ਪ੍ਰਾਪਤੀ ਵਾਲਾ ਹੋ ਜਾਵੇਗਾ। ਰਹਾਉ ਬਸਰਾਮ ਦੇ ਕੇ ਕਹਿੰਦੇ ਹਨ ਸਤਿਗੁਰੂ, ਜੇ ਭਾਈ ਵਿਣ ਬਗੈਰ ਰਾਸੀ ਪੂੰਜੀ ਤੋਂ, ਸੋ ਵਪਾਰੀਆ ਕੋਈ ਵਪਾਰੀ ਹੋਵੇ, ਉਹ ਚੌਂ ਕੁੰਡਾਂ ਵਿੱਚ ਤੱਕਦਾ ਫਿਰੇ, ਪੈਸਾ ਕੋਲ ਹੋਵੇ ਕੋਈ ਨਾ, ਵਪਾਰ ਕਰਨ ਨੂੰ ਤੁਰਿਆ ਫਿਰੇ ਐਵੇਂ,
ਆਪਣਾ
ਉਹ ਆਪਣੇ ਮੂਲ ਦੀ ਪਛਾਣ ਹੀ ਨੀ ਕਰਦਾ ਕਿ ਮੇਰੇ ਕੋਲ ਰਾਸੀ ਹੈ ਹੀ
ਨਹੀਂ,
ਉਹ ਭਾਈ ਦੀ ਵਸਤ ਘਰ ਬਾਰ ਵਿੱਚ ਹੀ ਰਹਿ ਗਈ ਹੈ, ਨਾਲ ਲਿਆਉਣਾ ਕਿਸੇ, ਖਾਲੀ ਤੁਰਿਆ ਫਿਰਦਾ ਸੀ। ਇਸੇ ਪ੍ਰਕਾਰ ਫੇਰ ਪੜੋ ਦੋਵੇਂ ਪੰਕਤੀਆਂ, ਇਹ ਵਪਾਰੀਆ ਕੌਣ? ਅਧਿਕਾਰੀ ਜੋ ਜਗਿਆਸੂ ਹੈ ਜੀਵ, ਇਹ ਜੀਵ ਰੂਪ ਅਧਿਕਾਰੀ ਜਿਹੜਾ ਵਪਾਰੀਆ ਹੈ, ਸ਼ਰਧਾ ਰੂਪ ਰਾਸੀ ਤੋਂ ਬਗੈਰ ਹੀ ਤੁਰਿਆ ਫਿਰਦਾ ਹੈ, ਨਿਸ਼ਚਾ ਨਹੀਂ ਗੁਰੂ ਘਰ ਦੇ ਉੱਪਰ, ਸ਼ਰਧਾ ਪੈਸੇ ਪੂੰਜੀ ਪਾਸ ਨਹੀਂ ਹੈ, ਇਹ ਭਾਈ ਭਾਵੇਂ ਚਾਰੇ ਕੁੰਡਾਂ ਵਿੱਚ ਤੱਕਦਾ ਫਿਰਦੇ, ਚੜ੍ਹਦਾ ਲਹਿੰਦਾ ਦੱਖਣ ਪਹਾੜਾ ਆਦਿਕ ਇਹਦੇ ਵਿੱਚ ਵੀ ਵਿਚਰ ਆਵੇ, ਤੀਰਥਾਂ ਤੇ ਜਾ ਆਵੇ, ਤੇ ਤੱਕੇ ਕੁੰਡਾਂ ਚਾਰ, ਚਾਰ ਕੁੰਡਾਂ ਕਿਹੜੀਆਂ? ਅੰਡਜ, ਜੀਰਜ, ਸੇਤਜ, ਉਤਪੁਜ, ਇਹ ਚਾਰੇ ਖਾਣੀਆਂ ਰੂਪ ਕੁੰਡਾਂ ਦੇ ਉੱਪਰ ਵਿਚਰ ਆਵੇ, ਤੱਕ ਲਵੇ ਇਹਨਾਂ ਦੇ ਤਾਂ ਹੀ। ਇਸੇ ਤਰ੍ਹਾਂ ਮਨ, ਬੁੱਧ, ਚਿੱਤ, ਅਹੰਕਾਰ ਜਿਹੜੇ ਅੰਤਸ਼ਕਰਨ ਦੇ ਚਾਰ ਹਿੱਸੇ ਹਨ, ਇਹਨਾਂ ਵਿੱਚ ਵੀ ਭਾਵੇਂ ਵਿਚਰ ਲਵੇ, ਇਹਨਾਂ ਨੂੰ ਤੱਕੀ ਜਾਵੇ, ਪਰ ਜੇ ਸ਼ਰਧਾ ਤੇ ਨਿਸ਼ਚਾ ਰੂਪ ਪੂੰਜੀ ਪਾਸ ਨਹੀਂ, ਅਧਿਕਾਰੀ ਰੂਪ ਜਗਿਆਸੂ ਦੇ
ਮੂਲ ਨਾ ਬੁੱਝੇ ਆਪਣਾ,
ਉਹ ਖਾਲੀ ਰਹੇਗਾ, ਮੂਲ ਨਾ ਬੁੱਝੇ ਆਪਣਾ, ਆਪਣੇ ਮੂਲ ਮੁੱਢ ਨੂੰ ਬੁੱਝਿਆ ਸਮਝਦਾ ਹੀ ਨਹੀਂ, ਕਿ ਰਕਤ ਬਿੰਦਕ ਇਹੋ ਤਨ, ਅਗਨੀ ਪਾਸ ਪ੍ਰਾਣ, ਇਹ ਤਾਂ ਰਕਤ ਮਾਂ ਦੀ ਰਕਤ ਖੂਨ ਹੈ, ਪਿਤਾ ਦੀ ਬਿੰਦ ਹੈ, ਇਹ ਧਾਤੂ ਤੋਂ ਰਲ ਕਰਕੇ ਸਰੀਰ ਬਣਿਆ, ਜੇ ਇਹਦਾ ਮਾਣ ਕਰਦਾ ਜੀਵ, ਸੋ ਦੇਸ਼ਟਾ ਅਸਤ ਰਕਤ ਪਰੇਟੇ ਚਾਮ, ਇਸ ਉੱਪਰਲੇ ਰੱਖ ਉਗਮਾਨ। ਮਹਾਰਾਜ ਕਹਿੰਦੇ ਵਿਸ਼ਟਾ ਦੇ ਵਿੱਚ ਤੂੰ ਖਚਿਤ ਹੋਇਆ ਹੈ, ਚਮੜੀ ਤੇਰੇ ਉੱਪਰ ਪਰਮੇਸ਼ਰ ਨੇ ਲਾ ਦਿੱਤੀ ਹੈ, ਹੱਡੀਆਂ ਪਾਤੀਆਂ ਵਿੱਚ ਮਿੰਝ ਪਾ ਦਿੱਤੀ ਹੈ, ਹੋਰ ਇਦੋਂ ਵੱਧ ਕੀ ਹੈ? ਜੇ ਚਮੜੀ ਨਾਲ ਪਰਮੇਸ਼ਰ ਤੇਰੇ ਉੱਪਰ ਦਿੰਦਾ, ਮੱਖੀਆਂ ਨੇ ਖਾ ਲੈਣਾ, ਬਹਿਣੀ ਨਹੀਂ ਸੀ ਦੇਣਾ ਤੈਨੂੰ ਕਿਤੇ, ਇਹਦੇ ਤੇ ਮਨੁੱਖ ਤੂੰ ਮਾਣ ਕਰੀ ਫਿਰਦਾ, ਇੰਨਾ ਹੰਕਾਰੀ ਹੋ ਗਿਆ ਹੈ। ਸੋ ਸਤਿਗੁਰੂ ਜੀ ਕਹਿੰਦੇ ਹਨ
ਮੂਲ ਨਾ ਬੁੱਝੇ ਆਪਣਾ,
ਜੀਵ ਤੂੰ ਆਪਣੇ ਮੂਲ ਮੁੱਢ ਨੂੰ ਬੁੱਝਿਆ ਸਮਝਦਾ ਹੀ ਨਹੀਂ ਹਾਂ, ਕਿ ਕਿੱਥੋਂ ਮੈਂ ਜੰਮਿਆ ਹਾਂ, ਮਾਟੀ ਕਾਲੇ ਦੇਹੋਰਾ ਕਰਿਆ, ਪੰਜਾਂ ਤੱਤਾਂ ਰੂਪ ਮਿੱਟੀ ਦਾ ਦੇਹੋਰਾ ਘੜਾ ਦੇਹ ਬਣਾ ਦਿੱਤੀ ਆ, ਸਰੀਰ ਕੀ ਮਾਣ ਕਰਦਾ ਇਸਦਾ,
ਵਸਤ ਰਹੀ ਘਰ ਬਾਰ,
ਵਸਤ ਰਹੀ ਘਰ ਬਾਰ, ਘਰ ਕਿਹੜਾ ਹੈ? ਸੰਸਾਰ, ਬਾਰ ਨਾਲ ਵਿੱਚ ਦਾ ਪਹਿਲੇ ਅਰਥ ਚ, ਇਹ ਜਿਹੜੀ ਵਸਤੂ ਸੀ ਨਾ ਆਤਮਾਨੰਦ, ਆਤਮਾਨੰਦ ਉਹ ਸੰਸਾਰ ਰੂਪੀ ਘਰ ਦੇ ਬਾਹਰ ਵੇਖੀ ਰਹੀ ਤੇ ਮੂਲ ਨੂੰ ਬੁੱਝਿਆ ਹੀ ਨੀ, ਜਿਵੇਂ ਬਣਿਆ ਆਕਾਸ਼ ਦਾ ਫੇਰ ਪੌੜੇ ਪੰਗ ਤੇ
ਮੂਲ ਨਾ ਬੁੱਝਿਆ ਆਪਣਾ।
ਮੂਲ ਕੌਣ ਹੈ? ਮੁੱਢ ਪਰਮੇਸ਼ਰ। ਪਰਮੇਸ਼ਰ ਦੁਆਰਾ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਜਿਹੜਾ ਮੂਲ ਆਪਣਾ ਮੁੱਢ ਸੀ ਨਾ, ਪਰਮੇਸ਼ਰ ਦੀ ਪ੍ਰਾਪਤੀ ਕਰਕੇ ਮਨੁੱਖਾ ਜਨਮ ਦੀ ਸਫਲਤਾ, ਸੋ ਇਸ ਮੁੱਢ ਨੂੰ ਬੁੱਝਿਆ ਹੀ ਨਹੀਂ, ਸਮਝਿਆ ਹੀ ਨਹੀਂ ਹੈ। ਵਸਤ ਰਹੀ ਘਰ ਬਾਰ। ਘਰ ਕਿਹੜਾ ਹੈ? ਤੁਰਿਆ ਵਸਤ। ਉਹਦੇ ਚ ਵਸਤੂ ਕਿਹੜੀ ਹੈ? ਆਤਮਾਨੰਦ, ਬਾਹਰ ਨਾ ਵਿੱਚ ਦਾ। ਤੁਰਿਆ ਵਸਤਾ ਰੂਪ ਘਰ ਦੇ ਬਾਹਰ ਵਿੱਚ ਹੀ ਵਸਤੂ ਸੀ ਜਿਹੜੀ ਆਤਮਾਨੰਦ, ਉਹ ਰਹਿ ਗਈ, ਉਹਦੀ ਪ੍ਰਾਪਤੀ ਹੀ ਨਾ ਕਰ ਸਕਿਆ, ਐਸਾ ਗਿਆਨੀ ਬਣ ਗਿਆ। ਫੇਰ ਪੜ।
ਮੂਲ ਨਾ ਬੁੱਝਿਆ ਆਪਣਾ।
ਮੂਲ ਨਾ ਬੁੱਝਿਆ ਆਪਣਾ। ਮੂਲ ਕੌਣ ਹੈ? ਆਪਣਾ ਮੁੱਢ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਇਹਨੂੰ ਬੁੱਝਿਆ ਸਮਝਿਆ ਹੀ ਨਹੀਂ ਹੈ ਗਿਆਨੀ ਜੀਵ ਨੇ।
ਵਸਤ ਰਹੀ ਘਰ ਬਾਰ।
ਵਸਤ ਰਹੀ ਘਰ ਬਾਰ। ਘਰ ਕਿਹੜਾ? ਗੁਰੂ ਕੀ ਸਾਧ ਸੰਗਤ। ਸਾਧ ਸੰਗਤ ਰੂਪੀ ਘਰ ਦੇ ਬਾਹਰ ਵਿੱਚ ਵਸਤੂ ਸੀ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਨੀ, ਗੁਰਬਾਣੀ ਦੇ ਕੀਰਤਨ ਕਥਾ ਦੁਆਰਾ। ਇਹ ਲੱਭੀ ਨਹੀਂ, ਇਹ ਤੋਂ ਰਹਿ ਹੀ ਗਿਆ, ਪਾਸੇ ਤੁਰਿਆ ਫਿਰਦਾ ਐਸਾ ਗਿਆਨੀ ਹੈ।
ਮੂਲ ਨਾ ਬੁੱਝਿਆ ਆਪਣਾ।
ਮੂਲ ਨਾ ਬੁੱਝਿਆ ਆਪਣਾ। 84 ਲੱਖ ਜੂਨਾਂ ਦੇ ਵਿੱਚੋਂ ਮਨੁੱਖਾ ਜਨਮ ਰੂਪੀ ਮੂਲ ਮੁੱਢ ਸੀ, ਤੇਰੀ ਪਛਾਣ ਹੀ ਨੀ ਕੀਤੀ ਕਿ ਭਈ ਪ੍ਰਾਪਤ ਮਨੁੱਖ ਦੇ ਹੁਰੀਆ। ਗੋਬਿੰਦ ਮਿਲਣ ਕੇ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਸ ਨੂੰ ਬੁੱਝਿਆ ਹੀ ਨਹੀਂ, ਸਮਝਿਆ ਹੀ ਨਹੀਂ ਅਗਿਆਨੀ ਨੇ।
ਵਸਤ ਰਹੀ ਘਰ ਬਾਰ।
ਵਸਤ ਰਹੀ ਘਰ ਬਾਰ। ਵਸਤ ਰਹੀ ਘਰ ਬਾਰ। ਵਸਤੂ ਕਿਹੜੀ? ਚੇਤਨ ਸੱਤਾ ਪਰਮੇਸ਼ਰ ਦੀ। ਘਰ ਕਿਹੜਾ ਹੈ? ਅੰਤਕਰਨ। ਬਾਹਰ ਕੌਣ ਹੈ? ਇੰਦਰੀਏ। ਇੰਦਰੀਆਂ ਦੇ ਵਿੱਚ ਵਸ ਰਹੀ ਹੈ ਚੇਤਨ ਸੱਤਾ ਪਰਮੇਸ਼ਰ ਦੀ, ਉਸ ਦੁਆਰਾ ਉਹਦੇ ਸਰੂਪ ਦੀ ਸਖਿਆਤ ਨੂੰ ਜਾਣੇ ਨਹੀਂ। ਉਹ ਹਿਰਦੇ ਰੂਪੀ ਘਰ ਦੇ ਵਿੱਚ ਹੀ ਰਹਿ ਗਈ, ਲੱਭ ਨਾ ਸਕਿਆ। ਵਸੀ ਰੱਬ ਹਿਆਲੀਆ, ਜੰਗਲ ਕਾ ਢੂੰਡੇ ਹਿਆਲੀਆ। ਹਿਰਦੇ ਦੇ ਵਿੱਚ ਹੀ ਰੱਬ ਵੱਸਦਾ, ਬਾਹਰ ਜਾ ਕੇ ਜੰਗਲਾਂ ਚ ਤੁਰਿਆ ਫਿਰਦਾ, ਕੰਨ ਪਰਵਾ ਕੇ ਢੱਠਾ ਮਹਿਆਂ ਦੀ ਤਰ੍ਹਾਂ।
ਦਿਨ ਵੱਖਰ ਦੁੱਖ ਅਗਲਾ।
ਦਿਨ ਵੱਖਰ। ਵੱਖਰ ਉਹ ਵਸਤੂ ਜਿਹੜੀ ਲਾਭਦਾਇਕ ਹੋਵੇ, ਉਹ ਲਾਭਦਾਇਕ ਵਸਤੂ ਕਿਹੜੀ ਹੈ? ਨਾਮ। ਦਿਨ ਵੱਖਰ
ਦੁੱਖ ਅਗਲਾ।
ਲਾਭਦਾਇਕ ਵਸਤੂ ਹੈ ਜਿਹੜਾ ਨਾਮ ਜਪਣੇ ਦੇ ਨਾਲ ਸਾਰੀਆਂ ਬਾਕੀ ਚੀਜ਼ਾਂ ਪ੍ਰਾਪਤ ਹੁੰਦੀਆਂ ਹਨ। ਇਸ ਨਾਮ ਲਾਭਦਾਇਕ ਵੱਖਰ ਵਸਤੂ ਨਾਮ ਜਪੇ ਤੋਂ ਬਗੈਰ ਦੁੱਖ ਅਗਲਾ, ਬਹੁਤਾ ਦੁੱਖ ਹੈ ਅੱਗੇ ਜੰਮਣ ਮਰਨ ਦਾ ਪਰਲੋਕ ਵਿੱਚ ਵੀ।
ਕੂੜ ਮੁੱਠੀ ਕੂੜਿਆਰ।
ਜਿਤਨੀ ਸ੍ਰਿਸ਼ਟੀ ਹੈ ਕੂੜ ਝੂਠ ਚ ਲਾ ਕੇ ਮੁੱਠੀ ਲੁੱਟੀ ਗਈ ਹੈ, ਤੇ ਕੂੜਿਆਰ ਝੂਠੇ ਪਦਾਰਥਾਂ ਦੀ ਆਰ ਪ੍ਰਾਪਤੀ ਵਾਲੀ। ਕੂੜਿਆਰ, ਕੂੜ ਝੂਠ ਤੇ ਆਰ ਪ੍ਰਾਪਤ, ਝੂਠੇ ਕੌੜੇ ਪਦਾਰਥ ਤੇ ਉਹਨਾਂ ਦੀ ਪ੍ਰਾਪਤੀ ਕਰਨ ਵਾਲੀ। ਕੂੜ ਝੂਠ ਦੇ ਵਿੱਚ ਲੱਗ ਕਰਕੇ ਸ੍ਰਿਸ਼ਟੀ ਸਾਰੀ ਲੁੱਟੀ ਗਈ। ਮਹਾਰਾਜ ਕਹਿੰਦੇ ਭਾਈ ਜੇ ਲਾਹਾ ਲੈਣਾ ਤਾਂ ਇਹ ਲਾਹਾ ਪਰਮੇਸ਼ਰ ਦਾ ਲੈਣਾ ਕਰੋ। ਕਿੰਨਾ ਚਿਰ? ਕਹਿੰਦੇ ਐ ਨਿਸ, ਇਹ ਦਿਨ ਤੇ ਨਿਸ ਰਾਤ, ਦਿਨੇ ਰਾਤ। ਨਵਤਨ ਨਵੀਨ ਰੂਪ ਹੈ ਪਰਮੇਸ਼ਰ, ਸੱਚ ਪਰਮੇਸ਼ਰ ਨਿਤ ਨਵਾਂ। ਸੋ ਗੁਰ ਕਿਰਪਾ ਤੇ ਨਿਤ ਕਵਾਂ, ਐਸਾ ਮੇਰਾ ਪਰਮੇਸ਼ਰ ਹੈ, ਉਸ ਦੇ ਨਾਮ ਦਾ ਲਾਹਾ ਲੈਣਾ ਕਰੋ ਦਿਨੇ ਰਾਤ। ਦਿਨ ਰਾਤੀ ਅਰਾਧੋ ਪਿਆਰੋ ਨਿਮਖ ਨਕੀਜਾ ਢੀਲਾ।
ਪਰਖੇ ਰਤਨ ਵਿਚਾਰ।
ਮਹਾਰਾਜ ਕਹਿੰਦੇ ਭਾਈ ਪਰਖੇ ਰਤਨ ਵਿਚਾਰ, ਪਰਖ ਲਵੋ। ਉਹ ਰਤਨ ਰੂਪ ਹੈ, ਪ੍ਰਕਾਸ਼ ਰੂਪ ਹੈ, ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ। ਉਸ ਦੁਆਰਾ ਬ੍ਰਹਮ ਗਿਆਨ ਸਰੂਪ ਦੀ ਪ੍ਰਾਪਤੀ ਕਰੋ, ਪਰਖ ਕਰਕੇ ਚੰਗੀ
ਤਰ੍ਹਾਂ।
ਵਸਤ ਲਹਿ ਘਰ ਆਪਣੇ, ਅੱਗੇ ਪੜੋ।
ਚੱਲੇ ਕਾਰਜ ਸਾਰ।
ਜਿਨ੍ਹਾਂ ਨੇ ਭਾਈ ਨੌ ਤਰ੍ਹਾਂ ਪਰਮੇਸ਼ਰ ਨਵੀਨ ਸਰੂਪ ਦੀ ਪਰਖ ਕਰਕੇ ਸ਼ਬਦ ਰੂਪੀ ਰਤਨ ਦੀ ਵਿਚਾਰ ਕੀਤੀ ਹੈ, ਉਹ ਵਸਤ ਲਹਿ ਘਰ ਆਪਣੇ। ਘਰ ਕਿਹੜਾ ਹੈ? ਅੰਤ ਹੈ ਕਰਨ। ਇਹਦੇ ਵਿੱਚ ਵਸਤੂ ਕਿਹੜੀ? ਆਤਮਾਨੰਦ, ਆਪਣਾ ਸਰੂਪ ਜੋ ਹੈ ਉਹਨੂੰ ਲੱਖ ਲੈਂਦੇ ਨੇ ਆਪਣਾ ਜਾਣ ਕੇ।
ਬਣ ਜਾ ਰਿਹਾ
ਰਹਿ ਗਈ ਪੰਕਤੀ।
ਵਸਤ ਲਹਿ ਘਰ ਆਪਣੇ।
ਹਾਂ, ਵਸਤੂ ਜਿਹੜੀ ਆਤਮਾਨੰਦ ਲਹਿ ਲੱਖ ਲੈਂਦੇ ਹਨ ਘਰ ਤੁਰਿਆ ਅਵਸਥਾ ਦੇ ਵਿੱਚੋਂ ਆਪਣੇ ਸਰੂਪ ਨੂੰ।
ਚੱਲੇ ਕਾਰਜ ਸਾਰ।
ਉਹ ਭਾਈ ਮਹਾਂਪੁਰਖ ਜਿਹੜੇ ਚੱਲੇ ਚੱਲਦੇ ਪ੍ਰਲੋਕ ਨੂੰ, ਕਾਰਜ ਮਨੁੱਖਾ ਜਨਮ ਦਾ ਸਫਲ ਕਰਕੇ, ਸਾਰ ਕੇ, ਪੂਰਾ
ਕਰਕੇ।
ਮਹਾਰਾਜ ਜਗਿਆਸੂ ਨੂੰ ਸਿੱਖਿਆ ਦਿੰਦੇ ਹਨ, ਭਾਈ ਵਣਜਾਰਿਆ ਸਿਉ ਵਣਜ ਕਰ। ਵਾਰੇ ਕੌਣ? ਮਹਾਂਪੁਰਖ ਤੱਤ ਬੇਤੇ, ਉਹਨਾਂ ਦੇ ਨਾਲ ਮਿਲ ਕਰਕੇ ਪਰਮੇਸ਼ਰ ਦੀ ਸਿਖਿਆਤਾ ਦੀ ਪ੍ਰਾਪਤੀ ਰੂਪੇ ਵਪਾਰ ਕਰ ਲੈ, ਵਣਜ ਕਰ ਲੈ। ਕਿਉਂ ਢਿੱਲਾ ਹੈ?
ਗੁਰਮੁਖ ਬ੍ਰਹਮ ਵਿਚਾਰ।
ਭਾਈ ਗੁਰਮੁਖ ਬਣ ਕੇ ਬ੍ਰਹਮ ਪਰਮੇਸ਼ਰ ਦੀ ਵਿਚਾਰ ਕਰ ਲੈ। ਫਿਰ ਪੜ ਗੁਰਮੁਖ।
ਗੁਰਮੁਖ ਬ੍ਰਹਮ ਵਿਚਾਰ।
ਗੁਰਮੁਖ ਜੋ ਮੁਖੀ ਗੁਰੂ ਹਨ, ਬ੍ਰਹਮ ਵਿਆਪਕ ਸਰੂਪ, ਉਸ ਦੀ ਪ੍ਰਾਪਤੀ ਵਾਸਤੇ ਵਿਚਾਰ ਕਰ ਮਹਾਂਪੁਰਖਾਂ ਨਾਲ ਮਿਲ ਕੇ।
ਸੰਤਾਂ ਸੰਗਤ ਪਾਈ।
ਭਾਈ ਸੰਤਾਂ ਦੀ ਸੰਗਤ ਪ੍ਰਾਪਤ ਕਰ, ਜਿਨ੍ਹਾਂ ਸਾਸ ਗ੍ਰਾਸ ਨਾਲ ਵਿਸਤਰਾ, ਹਰਨਾਮਾ ਮਨ ਮੰਤ ਧਨ ਸੇਈ ਨਾਨਕਾ ਪੂਰਨ ਸੋਈ ਸੰਤ ਚੋਲਾ ਪਾ ਕੇ ਗੁਲ ਪੱਗ ਬੰਨ ਕੇ ਆਪਣੇ ਬਸੰਤ ਕਹਾ ਲੈਣਾ ਸੌਖਾ ਹੈ। ਸੋ ਬਣਨਾ ਬੜਾ ਮੁਸ਼ਕਿਲ ਹੈ। ਸੰਤ ਬਾਬਾ ਦੀਪ ਸਿੰਘ ਜੀ ਸਨ ਮਹਾਂਪੁਰਖ ਬ੍ਰਹਮ ਗਿਆਨੀ, ਸੰਤ ਬਾਬਾ ਮਨੀ ਸਿੰਘ ਸਾਹਿਬ ਜੀ, ਐਸੇ ਮਹਾਂਪੁਰਖਾਂ ਦੇ ਨਾਲ ਮਿਲੋ ਜੇ ਭਾਈ ਮੇਲ ਮਿਲਾਪ ਕਰਵਾ ਦੇਵੇ ਮੇਲਨਹਾਰ ਪਰਮੇਸ਼ਰ ਵਾਹਿਗੁਰੂ ਆਪ ਕਿਰਪਾ ਕਰਕੇ
ਹੋਏ ਨਾ ਵਿਛੜਾ।
ਕਈ ਕਹਿੰਦੇ ਜੇ ਜਰਾ ਕ ਖੜਕਾ ਹੋ ਗਿਆ ਤੇ ਸਾਡੀ ਬਿਰਤੀ ਆਸਾਨ ਹੋ ਗਈ, ਉਖੜ ਗਈ, ਪਤਾ ਨੀ ਕਾਹਦੇ ਨਾਲ ਜਿਹੜੀ ਸੀਡੀ ਇੰਨੀ ਛੇਤੀ ਉਖੜ ਗਈ, ਕੋਈ ਮੇਖ ਪੋਲੀ ਲੱਗੀ ਹੋਣੀ ਹੈ। ਮਹਾਰਾਜ ਕਹੇ ਉੱਤਰ ਦਿੰਦੇ ਹਨ ਮਿਲਿਆ
ਹੋਏ ਨਾ ਵਿਛੜਾ।
ਮਹਾਰਾਜ ਕਹੇ ਪੈੜਾ ਮਿਲਿਆ ਹੋਏ, ਜਿਹੜਾ ਪਰਮੇਸ਼ਰ ਨਾਲ ਮਿਲਿਆ ਹੋਵੇ ਨਾ ਵਿਛੜਾ, ਉਹਦਾ ਮੁੜ ਕੇ ਵਿਛੋੜਾ ਨਹੀਂ ਹੁੰਦਾ। ਸ਼ਬਦ ਮਿਲੇ ਸੇ ਵਿਛੜੇ ਨਾ ਹੀ, ਸ਼ਬਦ ਨਾਲ ਬ੍ਰਹਮ ਦਾ ਹੈ, ਜਿਹੜਾ ਬ੍ਰਹਮ ਨਾਲ ਵਿਛੜ ਗਿਆ ਉਹਦਾ ਮੁੜ ਮਿਲ ਗਿਆ, ਜਿਹੜਾ ਵਾਹਿਗੁਰੂ ਨਾਲ ਮਿਲ ਗਿਆ ਬ੍ਰਹਮ ਨਾਲ ਮਿਲ ਗਿਆ ਉਹਦਾ ਫਿਰ ਕਦੇ ਵਿਛੋੜਾ ਨਹੀਂ ਹੁੰਦਾ ਗਾ। ਬੰਦ ਬੰਦ ਕੱਟਣ ਤੋਂ ਵਿਛੋੜਾ ਨਹੀਂ ਪੈਂਦਾ, ਸਿਰ ਕੱਟਣ ਤੋਂ ਵਿਛੋੜਾ ਨਹੀਂ ਪੈਂਦਾ, ਸਰੀਰ ਚੀਰੇ ਜਾਣ ਤੋਂ ਵਿਛੋੜਾ ਨਹੀਂ ਪੈਂਦਾ। ਤੇ ਜੇ ਬਿੱਲੀ ਕਦੇ ਮਾੜੀ ਜੀ ਕੋਲ ਦੀ ਲੰਘ ਜਾਵੇ ਕਹਿੰਦੇ ਵਿਛੋੜਾ ਪੈ ਗਿਆ, ਬਿਰਤੀ ਟੁੱਟ ਗਈ, ਉਹ ਸਮਝ ਲਓ ਅਜੇ ਕੱਚੀ ਹੁੰਦੀ ਜੁੜੀ ਨਹੀਂ। ਜਿਹੜਾ ਵਿਛੜਿਆ ਉਹ ਕਦੇ ਟੁੱਟਦਾ ਨਹੀਂ। ਉਹ ਕੌਣ ਹੈ ਜਿਹੜਾ ਮਿਲਿਆ ਵਿਛੜਦਾ ਨਹੀਂ, ਨਿਸ਼ਾਨੀ ਕੀ ਹੈ? ਮਹਾਰਾਜ ਕਹਿੰਦੇ ਜਿਸ ਅੰਤਰ ਜੋਤ ਅਪਾਰ, ਜਿਸ ਜਿਨ੍ਹਾਂ ਦੇ ਅੰਤਰ ਅੰਦਰ ਜੋਤ ਨਾਮ ਗਿਆਤ ਦਾ ਹੈ, ਅਪਾਰ ਪਾਰਾਵਾਰ ਤੋਂ ਰਹਿਤ ਪਰਮੇਸ਼ਰ ਦੀ ਪ੍ਰਾਪਤੀ ਦੀ ਗਿਆਤ ਬੁੱਧ ਹੈ, ਜਿਨ੍ਹਾਂ ਨੂੰ ਬੋਧ ਹੈ, ਸੁੱਧ ਹੈ, ਖਬਰ ਹੈ, ਉਹ ਮਿਲੇ ਹੋਏ ਕਦੇ ਦੁਬਾਰਾ ਵਿਛੜਦੇ ਨਹੀਂ। ਫੇਰ ਪੜ ਇਹ
ਮਿਲਿਆ ਹੋਏ ਨਾ ਵਿਛੜਾ,
ਜਿਹੜਾ ਭਾਈ ਸੰਗਤ ਵਿੱਚ ਮਿਲ ਕਰਕੇ ਪਰਮੇਸ਼ਰ ਨਾਲ ਮਿਲਿਆ ਉਹ ਕਦੇ ਵਿਛੜਦਾ ਨਹੀਂ। ਗੁਰਬਾਣੀ ਦੁਆਰਾ
ਅੰਤਰ ਜੋਤ ਅਪਾਰ,
ਜਿਨ੍ਹਾਂ ਦੇ ਅੰਦਰ ਜੋਤ ਪ੍ਰਕਾਸ਼ ਹੈ, ਪਾਰਾਵਾਰ ਤੋਂ ਰਹਿਤ ਪਰਮੇਸ਼ਰ ਦੀ ਬ੍ਰਹਮ ਗਿਆਨ ਦੀ,
ਸੱਚਾ ਆਸਨ ਸੱਚ ਰਹਿ,
ਸੱਚੇ ਤੇ ਸੱਚਾ ਨੀ ਪਾ,
ਸੱਚਾ ਆਸਨ ਸੱਚ ਰਹਿ,
ਸੱਚਾ ਆਸਨ ਸੱਚ ਰਹਿ, ਸੱਚੇ ਦਾ ਸੱਚਾ ਆਸਨ, ਸੱਚੇ ਦਾ ਆਸਨ ਕਿਹੜਾ? ਅੰਤ ਹੈ ਕਰਨ, ਇਹਦੇ ਵਿੱਚ ਸੱਚਾ ਰਹਿੰਦਾ ਹੈ। ਜਾਂ ਸੱਚੇ ਦਾ ਆਸਨ ਕਿਹੜਾ? ਗੁਰੂ ਕੀ ਸਾਧ ਸੰਗਤ ਵਿੱਚ ਸੰਗਤ ਹਰ ਪ੍ਰਵਸਥਾ ਜੀਓ, ਸੱਚੇ ਦਾ ਆਸਨ ਗੁਰੂ ਕੀ ਸਾਧ ਸੰਗਤ ਤੇ ਸੱਚ ਰਹਿ, ਸੱਚ ਨਿਸ਼ਚੇ ਕਰਕੇ ਰਹਿ ਰਹਿੰਦਾ ਪਰਮੇਸ਼ਰ ਸੰਗਤ ਵਿੱਚ। ਸੱਚੇ ਦਾ ਆਸਨ ਤੁਰੀ ਅਵਸਥਾ, ਉਹਦੇ ਵਿੱਚ ਨਿਸ਼ਚੇ ਵਾਚਕ ਗਿਆਨ ਸਰੂਪ ਸੱਚਾ ਰਹਿੰਦਾ ਹੈ।
ਪ੍ਰੇਮ ਪਿਆਰ,
ਤੇ ਜਿਨ੍ਹਾਂ ਨੇ ਸੱਚੇ ਦੇ ਨਾਲ ਪ੍ਰੇਮ ਪਿਆਰ ਕੀਤਾ ਉਹ ਪ੍ਰੇਮ, ਉਹਨਾਂ ਨੂੰ ਪਰੇ ਕਰ ਦਿੱਤਾ ਮੈਂ ਤੋਂ, ਉਹ ਐਸੇ ਪ੍ਰੇਮੀ ਬਣ ਗਏ। ਪ੍ਰੇਮ ਦਾ ਅਰਥ ਮੈਂ ਤੋਂ ਪਰੇ ਹੋਣਾ।
ਆਪ ਪਛਾਣਿਆ,
ਜਿਨ੍ਹਾਂ ਨੇ ਆਪਣੇ ਸਰੂਪ ਨੂੰ ਪਛਾਣ ਲਿਆ ਭਾਈ,
ਘਰ ਮਹਿਲ ਸੁਥਾਏ,
ਘਰ ਮਹਿਲ ਸੁਥਾਏ, ਘਰ ਮਹਿਲ, ਘਰ ਕਿਹੜਾ ਹੈ? ਹਿਰਦਾ, ਇਹਦੇ ਵਿੱਚ ਮਹਲ ਸਰੂਪ ਹੈ, ਮਹਿਲ ਵਿੱਚ ਸਥਾਏ, ਇਸ ਥਾਂ ਦੇ ਵਿੱਚੋਂ ਘਰ ਹਿਰਦਾ ਮਹਲ ਸਰੂਪ ਸਥਾਏ ਥਾਂ, ਹਿਰਦੇ ਰੂਪੀ ਘਰ ਦੇ ਥਾਂ ਦੇ ਵਿੱਚੋਂ ਉਸ ਮਹਲ ਸਰੂਪ ਨੂੰ ਪਾ ਲਿਆ, ਪ੍ਰਾਪਤ ਕਰ ਲਿਆ, ਜਿਨ੍ਹਾਂ ਨੇ ਆਪਣੇ ਸਰੂਪ ਨੂੰ ਪਛਾਣਿਆ ਹੈ। ਫਿਰ ਪੜੇ ਕਰਮ,
ਘਰ ਮਹਿਲ ਸੁਥਾਏ,
ਘਰ ਸਾਧ ਸੰਗਤ ਹੈ, ਸਾਧ ਸੰਗਤ ਰੂਪੀ ਘਰ ਦੇ ਵਿੱਚੋਂ ਮਹਲ ਸਰੂਪ ਪਰਮੇਸ਼ਵਰ ਨੂੰ ਪਾ ਲਿਆ, ਇਹ ਸਥਾਏ ਸ੍ਰੇਸ਼ਟ ਥਾਂ ਹੈ ਭਾਈ।
ਸੱਚੇ ਸੇਤੀ ਰਤਿਆ,
ਜਿਹੜਾ ਸੱਚੇ ਪਰਮੇਸ਼ਰ ਦੇ ਸੇਤੀ ਸਾਥ ਨਾਲ ਰਤਿਆ ਰੰਗਿਆ ਹੋਇਆ ਹੈ,
ਸੱਚੋ ਪੱਲੇ ਪਾਏ,
ਉਹ ਸੱਚੇ ਪਰਮੇਸ਼ਰ ਨੂੰ ਹਿਰਦੇ ਰੂਪੀ ਪੱਲੇ ਦੇ ਵਿੱਚੋਂ ਹੀ ਪ੍ਰਾਪਤ ਕਰ ਲੈਂਦੇ ਹਨ, ਪ੍ਰੀਤ ਰੂਪੀ ਗੰਢ ਖੋਲ ਕੇ ਵੇਖ ਲੈਂਦੇ ਹਨ।
ਸਿਰ ਭਵਨ ਸੋ ਪ੍ਰਭ ਜਾਣੀਐ,
ਉਹਨਾਂ ਨੇ ਤਿੰਨਾਂ ਭਵਨਾਂ ਦੇ ਮਾਲਕ ਪਰਮੇਸ਼ਰ ਨੂੰ ਤਿੰਨਾਂ ਭਵਨਾਂ ਵਿੱਚ ਹੀ ਜਾਣ ਲਿਆ। ਤਿੰਨ ਭਵਨ ਕਿਹੜੇ ਹਨ? ਪਾਤਾਲ ਲੋਕ, ਆਕਾਸ਼ ਲੋਕ ਤੇ ਮਾਤ ਲੋਕ। ਇਹਨਾਂ ਤਿੰਨਾਂ ਭਵਨਾਂ ਵਿੱਚ ਵਿਚਰਨ ਵਾਲੇ ਪਰਮੇਸ਼ਰ ਨੂੰ ਤਿੰਨਾਂ ਭਵਨਾਂ ਕਿਹੜੇ ਆ? ਜਾਗਰਤ, ਸੁਪਨ ਤੇ ਸੁਖੋਪਤ। ਤਿੰਨਾਂ ਭਵਨਾਂ ਦੇ ਮਾਲਕ ਪਤੀ ਪਰਮੇਸ਼ਰ ਨੂੰ ਤਿੰਨਾਂ ਭਵਨਾਂ ਦੇ ਵਿੱਚ ਵਿਆਪਕ ਸਮਝ ਲਿਆ। ਸਾਚੋ ਸਾਚਾ ਨਾ, ਸੱਚੇ ਪਰਮੇਸ਼ਰ ਦਾ ਸੱਚਾ ਭਾਈ ਨਾਮ ਹੈ, ਤੇ ਸੱਚੇ ਪਰਮੇਸ਼ਰ ਦੇ ਨਾਮ ਮਹਿਮਾ ਉਸਤ ਵੀ ਸੱਚੀ ਹੈ।
ਖਰੀ ਸੁਹਾਵਣੀ,
ਸਾ ਉਹ ਧਨ ਇਸਤਰੀ ਜਗਿਆਸੂ ਰੂਪ, ਖਰੀ ਅਤਿਅੰਤ ਹੀ ਸੁਹਾਵਣੀ, ਸੋਭਨੀ ਕਾ ਖਰੀ ਚੰਗੀ। ਕੌਣ?
ਜਿਨ ਪਿਰ ਜਾਤਾ ਸੰਗ,
ਜਿਸ ਜੀਵ ਰੂਪ ਜਗਿਆਸੂ ਰੂਪ ਇਸਤਰੀ ਨੇ ਪਿਰ ਪਤੀ ਪਰਮੇਸ਼ਰ ਨੂੰ ਜਾਤਾ ਜਾਣ ਲਿਆ ਸੰਗ ਨਾਲ, ਤੇ ਵਾਹਿਗੁਰੂ ਪਰਮੇਸ਼ਰ ਸਦ ਸੁਣਦਾ ਸਦ ਵੇਖਦਾ ਹੈ, ਇਹ ਸਮਝ ਲਿਆ ਜਿਨ੍ਹਾਂ ਨੂੰ ਨਿਸ਼ਚਾ ਆ ਗਿਆ, ਉਹ ਖਰੀ ਅਤਿਅੰਤ ਚੰਗੀ ਸੋਭਨੀਕ ਆ ਸਾਰਿਆਂ ਤੋਂ ਸੁੰਦਰ। ਬਾਕੀਆਂ ਪਾਊਡਰ ਫਰਸ਼ੀਆਂ ਲਾ ਕੇ ਸੁੰਦਰ ਨਹੀਂ ਬਣਿਆ ਜਾਂਦਾ।
ਮਹਿਲੀ
ਮਹਿਲ ਬੁਲਾਈਐ, ਮਹਿਲੀ ਜੋ ਮਾਲਕ ਹੈ ਮਹਲ ਸਰੂਪ ਦਾ, ਉਹ ਬੁਲਾਈਐ। ਮਹਿਲੀ ਨਾਮ ਇਸਤਰੀ ਦਾ ਹੈ, ਜਿਸ ਇਸਤਰੀ ਨੂੰ ਮਹਲ ਦਾ ਮਾਲਕ ਸਰੂਪ ਦਾ ਜੋ ਮਾਲਕ ਹੈ ਉਹ ਬੁਲਾ ਲਵੇ
ਫਿਰ ਰਾਵੇ ਰੰਗ,
ਉਹ ਫਿਰ ਪਤੀ ਨੂੰ ਰਾਵੇ, ਉਹਦੇ ਰੰਗ ਆਨੰਦ ਨੂੰ ਮਾਣਦੀ ਹੈ। ਸੋ ਸੇਜਾਂ ਦੇ ਆਨੰਦ ਨੂੰ ਭੋਗਦੀ ਹੈ, ਸੁਖ ਪ੍ਰਤੀਤ ਕਰ ਪ੍ਰਾਪਤ ਕਰਦੀ ਹੈ। ਇਸੇ ਪ੍ਰਕਾਰ
ਮਹਿਲੀ ਮਹਿਲ ਬੁਲਾਈਆ,
ਮਹਿਲੀ ਜਗਿਆਸੂ ਰੂਪ ਇਸਤਰੀ ਨੂੰ, ਮਾਲ ਸਰੂਪ ਦਾ ਮਾਲਕ ਪਰਮੇਸ਼ਰ ਜਿਨ੍ਹਾਂ ਨੂੰ ਬੁਲਾ ਲਵੇ ਭਾਸ਼ ਬਿਰਤੀ ਨੂੰ,
ਫਿਰ ਰਾਵੇ ਰੰਗ,
ਉਹ ਜਗਿਆਸੂ ਰੂਪ ਇਸਤਰੀ ਫਿਰ ਅਕਾਲ ਪੁਰਖ ਪਤੀ ਦੇ ਪਰਮੇਸ਼ਰ ਦੇ ਰੰਗ ਆਨੰਦ ਨੂੰ ਰਾਵੇ ਮਾਣਦੀ ਹੈ। ਗਿਆਨ ਰਾਵ ਜਬ ਸੇਜਿਆ ਆਵੇ ਤਾਂ ਨਾਨਕ ਭੋਗ ਕਰੇਈ
ਸੱਚ ਸੁਹਾਗਨ ਸਾ ਭਲੀ,
ਉਹ ਸੱਚ ਨਿਸ਼ਚੇ ਕਰਕੇ ਭਾਈ ਸੁਹਾਗਣ ਹੈ, ਆਨੰਦ ਵਾਲੀ ਹੈ, ਸਾ ਉਹ ਭਰੀ ਚੰਗੀ ਹੈ।
ਫਿਰ ਮੋਹੀ ਗੁਣ ਸੰਗ,
ਉਹ ਗੁਣ ਗੁਣ ਸੰਗ ਫਿਰ ਮੋਹੀ, ਗੁਣ ਸਤ ਸੰਤੋਖ ਦਾ ਧਰਮਚਾਰ ਆਦਿਕ ਜੋ ਹਨ ਇਹ ਸੰਗ ਨਾਲ ਹੋਣ ਕਰਕੇ ਫਿਰ ਪਤੀ ਪਰਮੇਸ਼ਰ ਨੇ ਮੋਹੀ ਮੋਹਤ ਕਰ ਲਈ, ਆਪਣੇ ਚ ਭੇਦ ਕਰ ਲਈ, ਮਿਲਾ ਲਈ ਜੀਵ ਰੂਪ ਇਸਤਰੀ।
ਭੁੱਲੀ ਭੁੱਲੀ ਫਲ ਚੜਾ,
ਭੁੱਲੀ ਭੁੱਲੀ ਫਲ ਚੜਾ, ਜੇ ਭੁੱਲਦੀ ਭਲਾਈ ਹੋਈ ਫਲਾਂ ਵਿੱਚ ਚੜ ਜਾਵੇ ਖੁਸ਼ਕ ਇਲਾਕਿਆਂ ਚ,
ਫਲ ਚੜ ਡੂਗਰ ਜਾਓ,
ਫਿਰ ਫਲਾਂ ਵਿੱਚ ਚੜ ਕੇ ਖੁਸ਼ਕ ਥਾਵਾਂ ਦੇ ਵਿੱਚ ਜੋ ਕੇ ਡੂਗਰ ਪਹਾੜਾਂ ਤੇ ਚਰੀ ਜਾਵੇ।
ਮਨ ਮਹਿ ਭੁੱਲੀ ਜੇ ਫਿਰਾ,
ਜੇ ਬਣ ਜੰਗਲ ਵਿੱਚ ਭੁੱਲ ਕਰਕੇ ਵਿਚਰਦੀ ਰਹੇ,
ਬਿਨ ਗੁਰ ਬੂਝ ਨਾ ਪਾਓ,
ਭਾਈ ਗੁਰੂ ਪਰਮੇਸ਼ਰ ਦੀ ਪ੍ਰਾਪਤੀ ਤੋਂ ਬਗੈਰ ਸਮਝ ਨਹੀਂ ਪੈਂਦੀ ਆਪਣੇ ਸਰੂਪ ਦੀ।
ਭੁੱਲੀ
ਭੁੱਲੀ ਥਲ ਚੜਾ, ਜੇ ਭੁੱਲ ਦੀ ਭਲਾਈ ਹੋਈ ਥਲਾਂ ਵਿੱਚ ਚਲੀ ਜਾਵੇ ਤੀਰਥਾਂ ਦੇ ਕਿਨਾਰਿਆਂ ਆਦਿਕ ਤੇ,
ਥਲ ਚੜ ਡੂਗਰ ਜਾ,
ਇਹ ਤੀਰਥਾਂ ਦੇ ਕਿਨਾਰਿਆਂ ਰੂਪੀ ਥਲਾਂ ਤੇ ਚੜ ਕੇ ਫਿਰ ਡੂਗਰ ਪਹਾੜਾਂ ਨੂੰ ਚੜ ਜਾਵੇ, ਅਮਰਨਾਥ ਪਹਾੜ ਜੋ ਹਨ ਆਦਿ ਕੁੱਚੇ ਮੰਨੇ।
ਬਨ ਮਹਿ ਭੁੱਲੀ ਜੇ ਫਿਰਾ,
ਤੇ ਬਨ ਵਿੱਚ ਕਿਹੜਾ ਮਧੂ ਬਣ ਹੈ ਇਹਦੇ ਵਿੱਚ ਵੀ ਭੁੱਲ ਕੇ ਵਿਚਰਿਆ ਵੇ,
ਬਿਨ ਗੁਰ ਬੂਝ ਨਾ ਪਾਓ,
ਪਰ ਗੁਰੂ ਪਰਮੇਸ਼ਰ ਦੀ ਪ੍ਰਾਪਤੀ ਤੋਂ ਬਗੈਰ ਪਾਏ ਆਪਣੇ ਸਰੂਪ ਦੀ ਬੂਝ ਸਮਝ ਗਿਆਤ ਨਹੀਂ ਪੈਂਦੀ।
ਭੁੱਲੀ ਭੁੱਲੀ ਥਲ ਚੜਾ,
ਜੇ ਭੁੱਲ ਦੀ ਭਲਾਈ ਹੋਏ ਥਲ ਚੜਾ, ਥਲ ਕਿਹੜੇ ਆ ਜਿਹੜੇ ਪੁਰਾਣਾ ਦਾ ਪੜਨ, ਅਠਾਰਾਂ ਦਾ, ਇਹ ਅਠਾਰਾਂ ਪੁਰਾਣਾ ਦਾ ਪੜਨ ਰੂਪ, ਇਹ ਫਲ ਖੁਸ਼ਕ ਥਾਂ ਵਿੱਚ ਚੜ ਜਾਵੇ ਬਿਰਤੀ,
ਫਲ ਚੜ ਡੂਗਰ ਜਾਓ,
ਇਹ ਪੁਰਾਣ ਦਾ ਪੜਨ ਰੂਪ ਥਲ ਤੇ ਚੜ ਕਰਕੇ ਡੂਗਰ ਪਹਾੜ, ਕਿਹੜਾ ਚੜਨਾ, ਛੇ ਸ਼ਾਸਤਰਾਂ ਦਾ ਪੜਨਾ ਹੈ, ਛੇ ਸ਼ਾਸਤਰਾਂ ਦਾ ਪੜਨ ਰੂਪ ਪਹਾੜ ਦੀ ਚੋਟੀ ਟਿੱਲੇ ਤੇ ਚੜ ਜਾਵੇ।
ਬਨ ਮਹਿ ਭੁੱਲੀ ਜੇ ਫਿਰਾ,
ਤੇ ਬਨ ਦਾ ਕਿਹੜਾ ਪੜਨ, ਜਿਹੜਾ ਵੇਦ ਰੂਪੀ ਜੰਗਲ ਹੈ ਅੱਗੇ, ਬਨ ਮਹਿ
ਭੁੱਲੀ ਜੇ ਫਿਰਾ,
ਤੇ ਵੇਦਾ ਰੂਪੀ ਜੰਗਲ ਦੇ ਵਿੱਚ ਪੜਨ ਰੂਪ ਜੇ ਭੁੱਲ ਕੇ ਵਿਚਰਿਆ ਵੇ,
ਬਿਨ ਗੁਰ ਬੂਝ ਨਾ ਪਾਓ,
ਗੁਰੂ ਧਾਰਨ ਕੀਤੇ ਤੋਂ ਬਗੈਰ ਆਪਣੇ ਸਰੂਪ ਦੀ ਬੂਝ ਸਮਝ ਨਹੀਂ ਪੈਂਦੀ ਜੀਵ ਨੂੰ।
ਭੁੱਲੀ ਭੁੱਲੀ ਥਲ ਚੜਾ,
ਤੇ ਭੁੱਲ ਦੀ ਭਲਾਈ ਹੋਈ ਬਿਰਤੀ, ਥਲ ਕਿਹੜਾ ਵਿਆਕਰਨ ਦਾ ਪੜਨਾ ਹੈ, ਵਿਆਕਰਨ ਦਾ ਪੜ ਰੂਪ ਜੇ ਥਲ ਖੁਸ਼ਕ ਸਥਾਨ ਵਿੱਚ ਇਹ ਚੜ ਜਾਵੇ, ਇਸ ਪਾਸੇ ਦੀ ਗਿਆਤ ਵਾਲੀ ਹੋ ਜਾਵੇ,
ਥਲ ਚੜ ਡੂਗਰ ਜਾਓ,
ਵਿਆਕਰਨ ਦੀ ਵਿਚਾਰ ਕਰ ਲੂ ਥਲ ਤੇ ਚੜ ਕਰਕੇ ਅੱਗੇ ਡੂਗਰ ਚੜ ਜਾਓ, ਸੋ ਸੰਧੀ ਤੇ ਭਗਵਤੀ ਆਦਿਕ ਪੜ ਲਵੇ, ਕਿ ਮੈਂ ਸਾਰਸਵਤ ਪੜ ਲਿਆ ਹੈ, ਇਹਦੇ ਵਿੱਚ ਵੀ ਚੜ ਜਾਵੇ, ਬਿਰਤੀ ਟਿਕ ਜਾਵੇ, ਇਹਨਾਂ ਦੀ ਗਿਆਤ ਪ੍ਰਾਪਤ ਹੋ ਜਾਵੇ ਐਸੇ ਪਹਾੜ ਦੇ ਟਿੱਲੇ ਤੇ।
ਬਨ ਮਹਿ ਭੁੱਲੀ ਜੇ ਫਿਰਾ,
ਤੇ 27 ਸਿਮਰਤੀਆਂ ਰੂਪ ਇਹ ਬਨ ਜੰਗਲ ਦੇ ਵਿੱਚ ਵੀ ਵਿਚਰਾਵੇ ਦੀ ਗਿਆਤ ਵਾਲੀ ਹੋ ਜਾਵੇ,
ਬਿਨ ਗੁਰ ਬੂਝ ਨਾ ਪਾਓ,
ਗੁਰੂ ਧਾਰਨ ਕੀਤੇ ਤੋਂ ਬਿਨਾਂ ਬੂਝ ਗਿਆਤ ਨਹੀਂ ਪ੍ਰਾਪਤੀ ਹੁੰਦੀ ਆਪਣੇ ਸਰੂਪ ਦੀ।
ਭੁੱਲੀ ਭੁੱਲੀ ਥਲ ਚੜਾ,
ਭੁੱਲੀ ਭੁੱਲੀ ਥਲ ਚੜਾ, ਭੁੱਲ ਦੀ ਭਲਾਈ ਹੋਈ ਥਲ ਕਿਹੜਾ, ਖੁਸ਼ਕ ਮਾਰੂ ਥਲ, ਭੂਤਾਂ ਪ੍ਰੇਤਾਂ ਦੀ ਉਪਾਸ਼ਨਾ, ਜੇ ਭੁੱਲ ਕਰਕੇ ਪਰਮੇਸ਼ਰ ਵੱਲੋਂ ਭੁਲੇਖੇ ਦੇ ਵਿੱਚ ਭੁੱਲੀ ਹੋਈ ਇਹ ਜਿੰਦ ਜਾਂ ਜੀਵ ਬੁੱਧੀ, ਇਹ ਮਾਰੂ ਥਲਾਂ ਦੀ ਤਰ੍ਹਾਂ, ਰੇਤੇ ਦੀ ਤਰ੍ਹਾਂ, ਭੂਤਾਂ ਪ੍ਰੇਤਾਂ ਰੂਪੀ ਉਪਾਸ਼ਨਾ ਕਰਨ ਰੂਪੇ ਚੜ ਜਾਵੇ,
ਥਲ ਚੜ ਡੂਗਰ ਜਾਓ,
ਤੇ ਭੂਤਾਂ ਪ੍ਰੇਤਾਂ ਦੀ ਉਪਾਸ਼ਨਾ ਕਰਨ ਥਲ ਤੇ ਚੜ ਕਰਕੇ ਡੂਗਰ ਚੜ ਜਾਓ, ਡੂਗਰ ਪਹਾੜ ਤੇ ਕਿਹੜਾ, ਦੇਵੀ ਦੇਵਤਿਆਂ ਦੀ ਪੂਜਾ ਕਰਨੀ ਹੈ, ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੇ ਰੰਨੇ ਦੀ, ਕੋਈ ਢੋਲ ਢਮੱਕਾ ਸਰਵਰ ਦਾ।
ਬਨ ਮਹਿ ਭੁੱਲੀ ਜੇ ਫਿਰਾ,
ਤੇ ਬਨ ਦੇ ਵਿੱਚ ਕਿਹੜਾ ਵਿਚਰਨਾ ਹੈ, ਜਿਹੜਾ ਜੂਨਾ ਹੈ, ਜੂਨਾ ਰੂਪੀ ਜੰਗਲ ਦੇ ਵਿੱਚ 84 ਲੱਖ ਜੂਨਾ ਰੂਪੀ ਜੰਗਲ ਦੇ ਵਿੱਚ ਵੀ ਜੇ ਵਿਚਰਾਵੇ, ਪੁਨਾ ਪੁਨਾ ਜਨਮ ਧਾਰ ਲਵੇ,
ਗੁਰ ਬੂਝ ਨਾ ਪਾਓ,
ਗੁਰੂ ਦੀ ਗੁਰੂ ਪਰਮੇਸ਼ਰ ਦੇ ਧਾਰਨ ਕੀਤੇ ਤੋਂ ਬਗੈਰ ਭਾਈ ਆਪਣੇ ਸਰੂਪ ਦੀ ਗਿਆਤ ਸਮਝ ਨਹੀਂ ਇਸ ਨੂੰ ਪ੍ਰਾਪਤ ਹੋ ਸਕਦੇ।
ਭੁੱਲੀ ਥਲ ਚੜਾ,
ਭੋਲੇ ਭੋਲੇ ਥਲ ਚੜਾ, ਭੁੱਲ ਦੀ ਭਲਾਈ ਹੋਈ ਜੇ ਜਿੰਦ ਬੁੱਧ, ਥਲ ਚੜਾ, ਥਲ ਕਿਹੜਾ ਜਿਹੜਾ 84 ਆਸਣ ਸਿੱਖ ਲੈਣੇ ਜੋਗਾ ਅਭਿਆਸ ਦੇ, ਇਹ ਖੁਸ਼ਕ ਸਥਾਨ 84 ਆਸਣ ਰੂਪ ਟਿੱਬੇ ਤੇ ਚੜ ਜਾਵੇ
ਥਲ ਚੜ ਡੂਗਰ ਜਾਓ
ਤੇ ਥਲ 84 ਆਸਣ ਸਿੱਖਣ ਰੂਪ ਥਲ ਤੇ ਚੜ ਕਰਕੇ ਪਹਾੜ ਤੇ ਕਿਹੜਾ ਜਾਣਾ ਜਿਹੜਾ ਦਸਵੇਂ ਦੁਆਰੇ ਚ ਚੜਨਾ ਹੈ ਇਸ ਦੇ ਵਿਚ ਵੀ ਚੜ ਜਾਵੇ
ਮਰਮ ਹੈ ਭੁੱਲੀ ਜੇ ਫਿਰਾ
ਤੇ ਇਹਦੇ ਵਿਚ ਫਿਰ ਜਾ ਕੇ ਵਿਸ਼ਵਕਾਰਾਂ ਨੂੰ ਵੀ ਭੋਗ ਆਵੇ ਜੰਗਲ ਵਿਚ ਵਿਚਰਾਵੇ ਜਿਵੇਂ ਮਛਿੰਦਰ ਨਾਥ ਔਰੂ ਨਾਮੇ ਰਾਜ ਦੀ ਮੁਰਦਾ ਦੇ ਵਿਚ ਪ੍ਰਵੇਸ਼ ਹੋ ਗਿਆ ਸੀ
ਬੂਝ ਨਾ ਪਾਓ
ਭਾਈ ਪੂਰਨ ਗੁਰੂ ਪਰਮੇਸ਼ਰ ਦੀ ਪ੍ਰਾਪਤੀ ਤੋਂ ਬਗੈਰ ਆਪਣੇ ਸਰੂਪ ਦੀ ਸਿਖਿਆਤ ਦੀ ਗਿਆਤ ਪ੍ਰਾਪਤ ਨਹੀਂ ਹੋ ਸਕਦੀ ਜੀਵ ਨੂੰ
ਭੁੱਲੀ ਭੁੱਲੀ ਥਲ ਚੜਾ
ਭੁੱਲੀ ਭੁੱਲੀ ਥਲ ਚੜਾ ਭੁੱਲਦੀ ਭਲਾਈ ਹੋਈ ਜੇ ਜਿੰਦ ਅਗਿਆਨ ਰੂਪੀ ਰੇਤੇ ਤੇ ਬਰੇਤੀ ਤੇ ਟਿੱਬੇ ਤੇ ਜਾ ਚੜੇ
ਥਲ ਚੜ
ਅਗਿਆਨ ਨੂੰ ਸੱਚ ਮੰਨ ਬੈਠੇ ਚੜਨਾ
ਥਲ ਚੜ ਡੂਗਰ ਜਾਓ
ਤੇ ਅਗਿਆਨ ਰੂਪੀ ਥਲ ਦੇ ਉੱਪਰ ਚੜ ਕਰਕੇ ਅੱਗੇ ਡੂਗਰ ਕਿਹੜੇ ਪੰਜ ਕੋਸ ਪੰਜ ਕੋਸਾਂ ਰੂਪੀ ਪਹਾੜ ਤੇ ਚੜ ਜਾਵੇ ਇਹਦੀ ਵਿਚਾਰ ਕਰਨ ਰੂਪ
ਮਨ ਮੈਂ ਭੁੱਲੀ ਜੇ ਫਿਰਾ
ਜੇ ਬਨ ਸੰਸਾਰ ਰੂਪੀ ਜੰਗਲ ਵਿਚ ਭੁੱਲ ਕੇ ਵਿਚਰਦੀ ਫਿਰੇ ਕਦੇ ਕਿਸੇ ਦੇ ਮੱਥਾ ਟੇਕਲੇ ਕਦੇ ਕਿਸੇ ਦੇ
ਦਿਨ ਗੁਰ ਬੂਝ ਨਾ ਪਾਓ
ਭਾਈ ਗੁਰੂ ਧਾਰਨ ਕੀਤੇ ਤੋਂ ਬਗੈਰ ਕਦੇ ਵੀ ਗਿਆਤ ਨੀ ਪ੍ਰਾਪਤ ਹੋ ਸਕਦੀ ਸਤਿਗੁਰ ਬਾਜੋ ਗੁਰ ਨਹੀਂ ਕੋਈ ਨਗੁਰੇ ਕਹੇ ਨਾ ਬੁਰਾ
ਨਾ ਭੁੱਲੀ ਜੇ ਫਿਰਾ
ਮਹਾਰਾਜ ਕਹਿੰਦੇ ਜੇ ਨਾਮ ਤੋਂ ਭੁੱਲੀ ਫਿਰਦੀ ਰਹੇ ਇਸਤਰੀ ਜੀਵ ਰੂਪ
ਫਿਰ ਫਿਰ ਆਵੋ ਜਾਓ
ਔਰ ਫਿਰ ਫਿਰ ਪੁਣਾ ਪੁਣਾ ਮੁੜ ਮੁੜ ਕਰਕੇ ਆਵੋ ਜੰਮ ਕੇ ਆਉਣਾ ਪੈਂਦਾ ਜਾਓ ਮਰ ਕੇ ਜਾਣਾ ਪੈਂਦਾ ਪਰ ਲੋਕ ਨੂੰ 84 ਦੇ ਗੇੜੇ ਚ ਹਲਟ ਦੀਆਂ ਚੰਡਾਂ ਦੀ ਤਰ੍ਹਾਂ ਵਿਚਰਦੀ ਹੈ
ਜਾਏ ਪਧਾਊਆ
ਬੇਨਤੀ ਕੀਤੀ ਜਗਿਆਸੂ ਨੇ ਸੱਚੇ ਪਾਤਸ਼ਾਹ ਮੇਰੀ ਕਲਿਆਣ ਕਿਵੇਂ ਹੋਵੇ ਤਾਂ ਮਹਾਰਾਜ ਕਹਿੰਦੇ ਜੇ ਕਲਿਆਣ ਚਾਹੁੰਦਾ ਹੈ ਭਾਈ ਤਾਂ ਇਸ ਤਰ੍ਹਾਂ ਕਰ ਪੁੱਛੋ
ਪੁੱਛੋ ਜਾਏ ਪਧਾਊਆ
ਪਾਠ ਸੁਧ ਕਰਿਆ ਕਰ ਕੀ ਕਰਦਾ
ਪੁੱਛੋ
ਜਾਏ ਪਧਾਊਆ ਪਧਾਊ ਨਾਮ ਪੰਥੀ ਦਾ ਹੁੰਦਾ ਰਸਤੇ ਚੱਲਣ ਵਾਲੇ ਦਾ ਜਿਵੇਂ ਵਟਾਊ ਨਾਮ ਰਸਤੇ ਦਾ ਹੈ ਪਧਾਊਆ ਜਿਹੜੇ ਚੱਲਣ ਵਾਲੇ ਹਨ ਕੌਣ ਅਧਿਕਾਰੀ ਜਗਿਆਸੂ ਜਿਹੜੇ ਹਨ ਭਗਤੀ ਸਹਿਤ ਗਿਆਨ ਦੇ ਪੰਥੀ ਰਸਤੇ ਤੇ ਚੱਲਣ ਵਾਲੇ ਜਿਹੜੇ ਹਨ ਉਹਨਾਂ ਨੂੰ ਜਾ ਕੇ ਰਲ ਕੇ ਪੁੱਛ ਲਿਆ ਉਹਨਾਂ ਦੇ ਨਾਲ ਕਿਵੇਂ ਤੁਸੀਂ ਪੜੇ ਹੋ ਉੱਥੇ
ਚੱਲੇ ਚਾਕਰ ਹੋਏ
ਉਹ ਚੱਲੇ ਚਾਕਰ ਹੋਏ ਉਹ ਚੱਲਦੇ ਹਨ ਚਾਕਰ ਹੋ ਕੇ ਹਾਂ ਚਾਕਰ ਗੋਬਿੰਦ ਕਾ ਠਾਕਰ ਮੇਰਾ ਭਾਰ ਚਾਕਰ ਤੇ ਨੌਕਰ ਨੌਕਰੀ ਹੁੰਦੀ ਪੈਸੇ ਲੈ ਕੇ ਕੰਮ ਕਰਨਾ ਚਾਕਰੀ ਹੁੰਦੀ ਚਾਹ ਦੇ ਨਾਲ ਕੰਮ ਕਰਨਾ ਪੈਸਾ ਕੋਈ ਨਾ ਲੈਣਾ ਪਿਆਰ ਨਾਲ ਸੇਵਾ ਕਰਨੀ ਚੱਲੇ ਚਾਕਰ ਹੋਏ ਉਹ ਚੱਲਦੇ ਹਨ ਮਹਾਂਪੁਰਖ ਤੱਤ ਦੇ ਤੇ ਚਾਹ ਦੇ ਨਾਲ ਸਾਧ ਸੰਗਤ ਵਿੱਚ ਤੇ ਸਾਧ ਸੰਗਤ ਵਿੱਚੋਂ ਆਪਣੀ ਬਿਰਤੀ ਨੂੰ ਜੋੜ ਕਰਕੇ ਪਰਮੇਸ਼ਰ ਵੱਲ ਨੂੰ ਚੱਲਦੇ ਤੇ ਹੋਏ ਉਹਦਾ ਰੂਪ ਹੀ ਹੋ ਜਾਂਦੇ ਹਨ ਅੰਤ ਨੂੰ ਹਰ ਕਾ ਸੇਵਕ ਹਰੀ ਅਜਿਹਾ ਭੇਦ ਨਾ ਜਾਣੋ ਮਾਨਸ ਦੇਹਾ
ਰਾਜਨ
ਮਾਨਸ ਕਾ ਕਰ ਰੂਪ ਨਾ ਜਾਣ ਮਿਲੀ ਨਮਾਣੇ ਮਾਣ
ਰਾਜਨ ਜਾਣ ਹੈ ਆਪਣਾ
ਰਾਜਨ ਜਾਣਾ ਹੈ ਆਪਣਾ ਪ੍ਰਕਾਸ਼ ਦਾ ਨਾਮ ਹੈ ਰਾਜਨ ਪ੍ਰਕਾਸ਼ ਰੂਪ ਨੂੰ ਜਿਨ੍ਹਾਂ ਨੇ ਆਪਣਾ ਕਰਕੇ ਜਾਣ ਲਿਆ ਹੈ
ਦਰ ਘਰ ਠਾਕ ਨਾ ਹੋਏ
ਉਹਨਾਂ ਨੂੰ ਦਰ ਘਰ ਠਾਕ ਨਾ ਦਰ ਦਰਵਾਜੇ ਚ ਨਾ ਘਰ ਚ ਉਹਨਾਂ ਨੂੰ ਰੋਕ ਨੀ ਕਿਸੇ ਪ੍ਰਕਾਰ ਦੀ ਪੈਂਦੀ ਫੇਰ ਪੜ ਇਹ
ਰਾਜਨ ਜਾਣ ਹੈ ਆਪਣਾ
ਰਾਜਨ ਜਾਣ ਹੈ ਆਪਣਾ ਰਾਜਨ ਪ੍ਰਕਾਸ਼ ਰੂਪ ਹੈ ਪਰਮੇਸ਼ਰ ਉਸ ਨੂੰ ਜਿਨ੍ਹਾਂ ਨੇ ਆਪਣਾ ਕਰਕੇ ਜਾਣ ਲਿਆ ਹੈ
ਹਰ ਘਰ ਠਾਕ ਨਾ ਹੋਏ
ਉਹਨਾਂ ਨੂੰ ਦਰਵਾਜਾ ਕਿਹੜਾ ਸੰਸਾਰ ਘਰ ਕਿਹੜਾ ਸੱਚਖੰਡ ਉਹਦੇ ਵਿਚ ਜਾਂਦਾ ਠਾਕ ਰੁਕਾਵਟ ਨੀ ਕੋਈ ਕਿਸੇ ਪ੍ਰਕਾਰ ਦੀ ਪੈਂਦੀ ਸਾਰਿਆਂ ਥਾਵਾਂ ਤੇ ਰੇਰੇ ਦਰਗਾਹ ਕਹੇ ਨਾ ਕੋ ਆਓ ਬੈਠ ਆਦਰ ਸੁਭ ਦੇਊ ਕੋਈ ਵੀ ਰੇਰੇ ਨੀ ਕਰਦਾ ਕੀ ਲੈਣਾ ਕੀ ਲੈਣਾ ਸਾਰੇ ਜੀਆਂ ਕਹਿੰਦੇ ਮਾਤ ਲੋਕ ਵਿਚ ਵੀ ਤੇ ਪਰਲੋਕ ਵਿਚ ਵੀ ਸਤਿਕਾਰ ਹੁੰਦਾ ਇੱਥੇ ਜੀਵਨ ਵਾਲਿਆਂ ਦਾ ਫੇਰ ਪੜੋ
ਰਾਜਨ ਜਾਣ ਹੈ ਆਪਣਾ
ਜਿਨ੍ਹਾਂ ਨੇ ਰਾਜਨ ਪ੍ਰਕਾਸ਼ ਰੂਪ ਪਰਮੇਸ਼ਰ ਨੂੰ ਆਪਣੇ ਹਿਰਦੇ ਵਿਚੋਂ ਜਾਣ ਲਿਆ
ਹਰ ਘਰ ਠਾਕ ਨਾ ਹੋਏ
ਉਹਨਾਂ ਨੂੰ ਦਰ ਘਰ ਠਾਕ ਨਾ ਕੋਈ ਦਰ ਇੰਦਰੀਏ ਦਰਵਾਜਾ ਹੈ ਘਰ ਹੈ ਹਿਰਦਾ ਇਹਦੇ ਵਿਚ ਬਿਰਤੀ ਨੂੰ ਚੜਾਉਂਦਿਆਂ ਹੋਇਆ ਠਾਕ ਨਾ ਹੋਏ ਰੁਕਾਵਟ ਨੀ ਕੋਈ ਪੈਂਦੀ ਕਖਾਇਆ ਜਿਹੜੇ ਦੋਸ਼ ਹਨ ਆਦਿ ਵਿਆਦੀ ਉਪਾਧੀ ਤਾਪ ਜਿਹੜੇ ਚੰਬੜਦੇ ਹੈ ਇਹ ਵੀ ਕਿਸੇ ਪ੍ਰਕਾਰ ਦਾ ਕੋਈ ਲੱਗਦਾ ਨਹੀਂ ਹੈ ਮਨ ਜਿਹੜਾ ਉਥਾ ਚਲਾਏ ਮਾਨ ਨੀ ਹੁੰਦਾ ਬਿਰਤੀ ਉਥਾਨ ਨੀ ਹੁੰਦੀ ਗੀ ਡਾਵਾਂ ਡੋਲ ਨੀ ਹੁੰਦੀ ਟਿਕ ਜਾਂਦੀ ਹੈ ਇੱਕ ਰਸ ਜਿਸ ਵੇਲੇ ਆਤਮਾਨੰਦ ਦੀ ਸਿਖਿਆਤ ਪ੍ਰਾਪਤ ਹੋ ਜਾਵੇ ਕੋਈ ਰੁਕਾਵਟ ਨੀ ਪੈਂਦੀ ਬਿਰਤੀ ਟਿਕਾਉਣ ਲੱਗਣ ਭਾਵੇਂ ਢੋਲ ਵੱਜੀ ਜਾਣ ਕੋਈ ਫਰਕ ਨੀ ਪੈਂਦਾ
ਨਾਨਕ ਏਕੋ ਰਵ ਰਹਿਆ
ਨਾਲ ਇੱਕ ਨੇ ਇੱਕੋ ਪਰਮੇਸ਼ਰੀ ਰਵ ਵਿਚ ਰਿਹਾ ਭਾਈ
ਦੂਜਾ ਅਵਰ ਨਾ ਕੋਈ
ਦੂਜਾ ਹੋਰ ਅਵਰ ਸਥਾਨ ਤੇ ਕੋਈ ਵੀ ਨਹੀਂ ਹੈ ਪਰਮੇਸ਼ਰ ਤੋਂ ਬਿਨਾ ਬਿਨਾਵਾ ਨਾ ਹੀ ਕੋ ਥਾਂ
ਸ੍ਰੀ ਰਾਗ ਮਹੱਲਾ ਪਹਿਲਾ ਗੁਰ ਤੇ ਨਿਰਮਲ ਜਾਣੀਆ।
ਭਾਈ ਗੁਰੂ ਤੋਂ ਨਿਰਮਲ ਉਜਲ ਪਰਮੇਸ਼ਰ ਨੂੰ ਜਾਣੀਦਾ ਹੈ।
ਨਿਰਮਲ ਦੇਹ ਸਰੀਰ,
ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਉਹਨਾਂ ਦਾ ਦੇਹ ਤੇ ਸਰੀਰ ਦੋਵੇਂ ਨਿਰਮਲ ਹੋ ਗਏ। ਦੇਹ ਸੂਖਮ, ਸਰੀਰ ਸਥੂਲ।
ਨਿਰਮਲ ਸੱਚ ਮਨ ਵਸੈ,
ਨਿਰਮਲ ਸੱਚ ਮਨ ਵਸੈ, ਨਿਰਮਲ ਉਜਲ ਸੱਚਾ ਜੋ ਪਰਮੇਸ਼ਰ ਹੈ ਜਿਨ੍ਹਾਂ ਦੇ ਮਨ ਵਿੱਚ ਵਸ ਜਾਵੇ।
ਸੋ ਜਾਣੈ ਆਬ ਪੀਰ,
ਸੋ ਉਹ ਜਾਣਦੇ ਹਨ। ਸੋ ਜਾਣੈ ਸੋ ਉਹ ਜੋ ਤਤ ਪਦ ਦਾ ਲੱਖ ਅਰਥ ਰੂਪ ਬ੍ਰਹਮ ਹੈ, ਜਾਣਾ ਜਾਣਦਾ ਹੈ ਆਬ ਹਿਰਦੇ ਦੀ ਪੀਰ ਪੀੜਾ ਨੂੰ। ਫਿਰ ਪੜ,
ਨਿਰਮਲ ਸੱਚ ਮਨ ਵਸੈ,
ਭਾਈ ਜੇ ਨਿਰਮਲ ਉਜਲ ਪਰਮੇਸ਼ਰ ਸੱਚਾ ਮਨ ਵਿੱਚ ਵਸ ਜਾਵੇ।
ਸੋ ਜਾਣੈ ਆਬ ਪੀਰ,
ਸੋ ਉਹ ਜਾਣਦੇ ਹਨ ਆਬ ਹਿਰਦੇ ਦੇ ਵਿੱਚੋਂ ਹੀ ਪੀਰ ਜੋ ਮੁਖੀ ਹੈ। ਪੀਰ ਨਾਮ ਹੁੰਦਾ ਹੈ ਜਿਵੇਂ ਮੁਸਲਮਾਨਾਂ ਦਾ ਮਾਤਾ ਪੀਰ ਵੱਡੇ ਨੂੰ ਕਹਿੰਦੇ ਹੈ। ਵੱਡਾ ਕੌਣ ਹੈ? ਪਰਮੇਸ਼ਰ। ਗਿਆਨ ਧਿਆਨ ਕਿਸ ਕਰਮ ਨਾਲ ਜਾਣਾ? ਸਾਰ ਨਾਲ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸੋ ਜਾਣਾ ਜਿਨ੍ਹਾਂ ਦੇ ਹਿਰਦੇ ਚ ਨਿਰਮਲ ਵਸਦਾ ਪਰਮੇਸ਼ਰ, ਸੋ ਉਹ ਜਾਣਦੇ ਹਨ ਆਪ ਹਿਰਦੇ ਦੇ ਵਿੱਚੋਂ ਹੀ ਪੀਰ ਪਰਮੇਸ਼ਰ ਨੂੰ ਵੱਡੇ ਨੂੰ।
ਨਿਰਮਲ ਸੱਚ ਮਨ ਵਸਾ,
ਨਿਰਮਲ ਜਿਹੜਾ ਨਿਰਹਿਤ ਹੈ ਮਲ ਮੈਲ ਤੋਂ, ਵਿਸ਼ਾ ਵਿਕਾਰ ਆਦਿ ਤੋਂ, ਜਿਨ੍ਹਾਂ ਦੇ ਹਿਰਦੇ ਚ ਮਨ ਵਿੱਚ ਵਸ ਜਾਂਦਾ ਹੈ।
ਸੱਚ
ਸੱਚਾ ਜਿਨ੍ਹਾਂ ਦੇ ਮਨ ਚ ਵਸਦਾ ਹੈ।
ਸੋ ਜਾਣਾ ਅਬ ਪੀਰ,
ਸੋ ਜਾਣਾ ਅਬ ਪੀਰ, ਉਹ ਜਾਣਦੇ ਹਨ ਹਿਰਦੇ ਦੇ ਵਿੱਚੋਂ ਪੀਰ। ਜਿਹੜੀ ਪੀੜਾ ਨੂੰ ਪੀਰ ਪੀੜ ਦਿੰਦੇ ਹਨ, ਪੀਰ ਨਾਮ ਹੈ ਪੀੜ ਦਾ, ਪੀਰ ਨਾਮ ਹੈ ਪੀੜਨ ਦਾ, ਤੇ ਪੀਰ ਨਾਮ ਹੈ ਵੱਡੇ ਦਾ। ਸੋ ਉਹ ਜਾਣਦੇ ਹਨ ਜਿਨ੍ਹਾਂ ਦੇ ਹਿਰਦੇ ਚ ਪਰਮੇਸ਼ਰ ਵਸਦਾ ਹੈ, ਉਹ ਉਹਨਾਂ ਜਗਿਆਸੂਆਂ ਦੇ ਅਬ ਹਿਰਦੇ ਦੀ ਪੀਰ ਪੀੜਾ ਨੂੰ ਜਾਣਦਾ ਹੈ। ਜਿਨ੍ਹਾਂ ਦੇ ਹਿਰਦੇ ਚ ਪਰਮੇਸ਼ਰ ਵਸ ਗਿਆ, ਉਸ ਪਰਮੇਸ਼ਰ ਨੇ ਉਹਨਾਂ ਦੇ ਹਿਰਦੇ ਦੀ ਪੀਰ ਪੀੜਾ ਨੂੰ ਜਾਣ ਕਰਕੇ ਪੀੜਤ ਕਰ ਦਿੱਤਾ, ਕੱਢ ਦਿੱਤਾ ਹਿਰਦੇ ਚ ਗੰਨੇ ਚੋਂ ਰਸ ਕੱਢ ਲਈਦਾ ਪੀੜ ਕੇ, ਇਸ ਤਰ੍ਹਾਂ ਪੀੜ ਦਿੱਤਾ ਦੁੱਖ ਨੂੰ ਨਿਵਰਤ ਕਰਨ ਰੂਪ। ਤੇ ਸੋ ਜਾਣਾ ਅਬ ਪੀਰ, ਜਿਨ੍ਹਾਂ ਦੇ ਹਿਰਦੇ ਚ ਵਾਹਿਗੁਰੂ ਵਸਿਆ ਹੈ, ਉਹਨਾਂ ਨੇ ਉਸ ਵੱਡੇ ਪਰਮੇਸ਼ਰ ਨੂੰ ਪੀਰ ਨੂੰ ਆਪ ਹਿਰਦੇ ਵਿੱਚੋਂ ਜਾਣ ਲਿਆ।
ਸਹਿਜੇ ਸੁਖ ਅਗਲੋ,
ਸਹਿਜੇ ਪਰਮੇਸ਼ਰ ਦੀ ਪ੍ਰਾਪਤੀ ਤੋਂ ਅਗਲਾ ਸੁਖ ਬਹੁਤ ਹੈ ਭਾਈ।
ਨਾ ਲੱਗੈ ਜਮ ਤੀਰ,
ਨਾ ਨਹੀਂ ਲੱਗਦਾ ਹੈ, ਨਾ ਨਹੀਂ ਲੱਗਦਾ, ਲੱਗਦਾ ਜਮ ਤੀਰ ਨੇੜੇ। ਜਿਹੜਾ ਜਾਮ ਹੈ ਉਹ ਤੀਰ ਕਿਨਾਰੇ ਹੋ ਜਾਂਦਾ ਹੈ, ਨੇੜੇ ਨੀ ਲੱਗਦਾ। ਸਹਿਜੇ ਤੇ ਸੁਖ ਅਗਲੋ, ਸਹਿਜੇ ਬ੍ਰਹਮ ਗਿਆਨ ਤੇ ਤੋਂ ਸੁਖ ਆਤਮਨ ਅਗਲੋਂ ਬਹੁਤਾ ਪ੍ਰਾਪਤ ਹੁੰਦਾ ਹੈ ਉਹਨਾਂ ਨੂੰ।
ਨਾ ਲੱਗੈ ਜਮ ਤੀਰ,
ਤੇ ਨਾ ਲੱਗੈ ਜਮ, ਨਹੀਂ ਲੱਗਦਾ ਜਮ ਉਹਨਾਂ ਨੂੰ। ਕੀ ਹੁੰਦਾ? ਕਹਿੰਦੇ ਤੀਰ ਤੀਰ ਹੋ ਜਾਂਦਾ, ਭੱਜ ਜਾਂਦਾ, ਕਹਿੰਦੇ ਫਲਾਨਾ ਤੀਰ ਹੋ ਗਿਆ, ਦੌੜਨ ਦਾ ਨਾਮ ਹੁੰਦਾ ਤੀਰ ਤੋਂ। ਨਾ ਲੱਗੈ ਜਮ ਤੀਰ, ਨੇੜੇ ਨੀ ਆ ਸਕਦਾ, ਤੀਰ ਹੋ ਜਾਂਦਾ ਹੈ। ਫਿਰ ਪੜ,
ਸਹਿਜੈ ਤੇ ਸੁਖ ਅਗਲੋ,
ਸਹਿਜੈ ਨਿਰਜਤਨ ਸੁਭਾਵਿਕ ਹੀ, ਸੋ ਆਤਮਾਨੰਦ ਸੁਖ ਅਗਲੋ ਬਹੁਤਾ ਪ੍ਰਾਪਤ ਹੁੰਦਾ ਹੈ।
ਨਾ ਲੱਗੈ ਜਮ ਤੀਰ,
ਤੇ ਨਾ ਲੱਗੈ ਜਮ ਉਹਨਾਂ ਨੂੰ, ਨਹੀਂ ਲੱਗਦਾ ਜਮ ਤੇ ਤੀਰ ਨਾਮ ਹੈ ਕਿਨਾਰੇ ਦਾ, ਉਹ ਕਿਨਾਰੇ ਹੋ ਜਾਂਦੇ ਹਨ ਮਹਾਂਪੁਰਖ। ਤੀਰ ਨਾਮ ਹੈ ਤੀਰ ਦਾ, ਤੀਰ ਨਾਮ ਹੈ ਨੇੜੇ ਦਾ, ਤੇ ਤੀਰ ਨਾਮ ਹੈ ਦੌੜਨ ਦਾ, ਤੇ ਤੀਰ ਨਾਮ ਹੈ ਕਿਨਾਰੇ ਦਾ। ਜਮ ਨਹੀਂ ਲੱਗਦਾ ਉਹਨਾਂ ਦੇ ਨੇੜੇ, ਜਮ ਨਹੀਂ ਆਉਂਦਾ ਨੇੜੇ, ਉਹ ਨੇੜੇ ਨਹੀਂ ਆਉਂਦਾ, ਜਮ ਉੱਥੋਂ ਤੀਰ ਹੋ ਜਾਂਦਾ, ਤੇ ਪਰਮੇਸ਼ਰ ਦੇ ਪਿਆਰੇ ਜਿਹੜੇ ਤੀਰ ਕਿਨਾਰੇ ਤੇ ਹੋ ਜਾਂਦੇ ਹਨ।
ਭਾਈ ਰੇ ਮੈਲ ਨਾਹੀ ਨਿਰਮਲ ਜਲ ਨਹਾਏ,
ਭਾਈ ਰੇ ਕਿੰਨੀ ਮਹਾਰਾਜ ਨੇ ਪ੍ਰੇਮ ਬਖਸ਼ਿਸ਼ ਕੀਤਾ ਹੈ ਕਿਤਨਾ। ਭਾਈ ਬਚਨ ਕਿਹਾ ਸਤਿਕਾਰ ਦਾ, ਭਾਈ ਰੇ ਰੇ ਭਰਾਵੋ, ਚੇਤਨ ਸੱਤਾ ਸਾਰੇ ਚ ਹੋਣ ਕਰਕੇ ਭਰਾ ਕਹਿ ਰਹੇ ਹੈ। ਇਹ ਨੀ ਕਿ ਆਪਣੇ ਪੈਰੋਕਾਰ ਨੂੰ ਤੂੰ ਭੇੜ ਹੈ ਤੇ ਮੈਂ ਤੇਰਾ ਜਾਲੀਆ ਚਾਰ ਦਸ ਰੂੜੀਆਂ ਚ, ਇਹੋ ਜਿਹਾ ਨੀ ਬਣਾਇਆ ਮਾਲਕ ਨੇ। ਭਾਈ ਰੇ ਰੇ ਭਾਵਨ ਸਰੂਪ ਭਰਾਵੋ, ਮੈਲ ਨਾਹੀ ਨਿਰਮਲ ਜਲ ਨਹਾਏ, ਮੈਲ ਨਹੀਂ ਹੈ ਉਹਨਾਂ ਵਿੱਚ, ਨਿਰਮਲ ਜਲ ਵਿੱਚ ਜਿਹੜੇ ਨਹਾਉਂਦੇ ਹਨ। ਨਿਰਮਲ ਉਜਲ ਜਲ ਕਿਹੜਾ ਹੈ? ਗੁਰੂ ਕੀ ਸਾਧ ਸੰਗਤ ਸਰੋਵਰ ਹੈ, ਨਾਮ ਰੂਪ ਜਲ ਦੇ ਨਾਲ ਭਰਿਆ ਹੋਇਆ ਹੈ। ਬਿਰਤੀ ਨੂੰ ਅੰਤਰਮੁਖ ਕਰਨ ਰੂਪ ਜਿਹੜੇ ਵਿਚਾਰ ਕਰਨ ਟੁੱਬਾ ਲਾਉਂਦੇ ਨਹਾਉਂਦੇ ਹਨ, ਉਹਨਾਂ ਨੂੰ ਵਿਸ਼ੇ ਵਿਕਾਰਾਂ ਦੀ ਮੈਲ ਨਹੀਂ ਲੱਗਦੀ। ਇਹ ਭਰਾਵੋ ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਹਾਓ, ਵਿਚਾਰ ਕਰ ਰੂਪੇ ਮਲ ਕੇ ਨਹਾਉਂਦੇ ਹਨ ਮਹਾਂਪੁਰਖ।
ਨਿਰਮਲ ਸਾਚਾ ਏਕ ਤੂੰ,
ਹੇ ਪਰਮੇਸ਼ਰ ਤੂੰ ਹੀ ਇੱਕ ਨਿਰਮਲ ਹੈ, ਸੱਚਾ ਸੱਚਾ।
ਹੋਰ ਮੈਲ ਭਰੀ ਸਭ ਜਾਏ,
ਸਭ ਸਾਰੀ ਜਾਏ ਜਗ੍ਹਾ, ਬਾਕੀ ਸਭ ਮੈਲ ਪਾਪਾਂ ਦੇ ਨਾਲ ਭਰੀ ਹੋਈ ਹੈ, ਵਿਕਾਰਾਂ ਨਾਲ ਸ੍ਰਿਸ਼ਟੀ।
ਹਰ ਕਾ ਮੰਦਰ ਸੋਹਣਾ,
ਹਰੀ ਪਰਮੇਸ਼ਰ ਦਾ ਮੰਦਰ ਸੋਹਣਾ, ਸੋਭਨੀਕ ਹੈ ਸੰਸਾਰ।
ਕੀਆ ਕਰਨੇ ਹਾਰ,
ਕਰਨੇ ਹਾਰ ਪਰਮੇਸ਼ਰ ਨੇ ਕੀਆ ਕੀਤਾ, ਬਣਾਇਆ
ਰਵ ਸੱਸ ਦੀਪ ਅਨੂਪ ਜੋਤ,
ਇਹਦੇ ਵਿੱਚ ਰਵ ਸੂਰਜ ਸੱਸ ਚੰਦਰਮਾ ਦੀਵੇ ਬਣਾਏ ਹਨ, ਉਪਮਤ ਰਹਿਤ ਪਰਮੇਸ਼ਰ ਨੇ ਜੋਤ ਪ੍ਰਕਾਸ਼ ਕੀਤਾ
ਭਵਨ ਜੋਤ ਅਪਾਰ
ਇਹਨਾਂ ਭਵਨਾਂ ਵਿਚ ਵੀ ਜੋਤ ਅਸੀਂ ਪਾਰਾਵਾਰ ਤੋਂ ਰਹਿਤ
ਆਠ ਪਟਨ ਗੜ ਕੋਠੜੀ
ਇਹਦੇ ਚ ਹੱਟਾਂ ਬਣਾਈਆਂ ਪਟਨ ਸ਼ਹਿਰ ਬਣਾਏ ਹੋਏ ਹਨ ਗੜ ਕਿਲੇ ਬਣਾਏ ਕੋਠੜੀਆਂ ਬਣਾ ਦਿੱਤੀਆਂ ਸੰਸਾਰ ਵਿਚ ਜਿਹੜੇ ਸੱਚੇ ਦਾ ਸੌਦਾ ਕਰਦੇ ਉਹ ਵਪਾਰੀ ਹਰ ਚੰਗੇ ਫੇਰ ਪੜੋ ਇਹ ਮੁੜ ਤੋਂ
ਹਰ ਕਾ ਮੰਦਰ ਸੋਹਣਾ
ਹਰ ਕਾ ਮੰਦਰ ਸੋਹਣਾ ਹਰੀ ਪਰਮੇਸ਼ਰ ਦਾ ਮੰਦਰ ਹੈ ਸੱਚਖੰਡ ਦਰਬਾਰ ਸਾਹਿਬ ਜਿੱਥੇ ਬੈਠੇ ਆਨੰਦ ਮਾਣ ਰਹੇ ਹਾਂ ਇਹ ਬੜਾ ਸੋਹਣੀ ਰਚਿਆ ਹਰੀ ਨੇ ਹਰ ਜਪੇ ਹਰ ਮੰਦਰ ਸਾਜਾ ਸੰਤ ਭਗਤ ਗੁਣ ਗਾਵਾ ਰਾਮ ਕਰਨ ਹਾਰ ਪਰਮੇਸ਼ਰ ਨੇ ਕੀਤਾ ਹੈ ਬਣਾਇਆ ਹੈ ਆਪ ਇਹ ਗੜ ਆਕੀ ਕਿਲਾ ਬਣਾਇਆ ਹੋਇਆ ਹੈ ਕੋਠੜੀ ਭਗਤੀ ਬਣੀ ਹੋਈ ਹੈ
ਸੱਚ ਸੌਦਾ ਵਪਾਰ
ਇਹਦੇ ਸੱਚੇ ਪਰਮੇਸ਼ਰ ਦੇ ਨਾਮ ਦਾ ਸੌਦਾ ਖਰੀਦਦੇ ਹਨ ਅਸਲ ਵਪਾਰੀ ਜਗਿਆਸੂ ਤਤਵੇ ਤੇ ਮਹਾਂਪੁਰਖ ਉਹ ਸਹੀ ਵਪਾਰੀ ਹਨ
ਹਰ ਕਾ ਮੰਦਰ ਸੋਹਣਾ
ਹਰ ਕਾ ਮੰਦਰ ਸੋਹਣਾ ਹਰੀ ਪਰਮੇਸ਼ਰ ਦਾ ਮੰਦਰ ਹੈ ਸੋਹਣਾ ਸੋਭਨੀਕ ਸਰੀਰ ਬਣਾਇਆ ਹੋਇਆ ਜਿਸ ਵਿਚ ਆਪ ਵਸਦਾ ਇਹ ਜਗ ਸੱਚੇ ਕੀ ਹੈ ਕੋਠੜੀ ਸੰਸਾਰ ਵੀ ਤੇ ਸਰੀਰ ਵੀ ਕਰਨ ਹਾਰ ਪਰਮੇਸ਼ਰ ਨੇ ਬਣਾਇਆ ਸੋਹਣਾ
ਰਵ ਸੱਸ ਦੀਪ ਅਨੂਪ ਜੋਤ
ਇਹਦੇ ਚ ਰਵ ਸੱਸ ਦੀਪ ਸੂਰਜ ਤੇ ਚੰਦਰਮਾ ਦੀਵੇ ਕਿਹੜੇ ਆ ਖੱਬਾ ਤੇ ਸੱਜਾ ਨੇਤਰ ਇਹ ਸਰੀਰ ਰੂਪੀ ਮੰਦਰ ਦੇ ਵਿਚ ਖੱਬਾ ਤੇ ਸੱਜਾ ਨੇਤਰ ਰੂਪ ਦੋ ਦੀਵੇ ਹਨ ਉਪਮਾ ਤੋਂ ਰਹਿਤ ਬੰਦਾ ਕਾਣਾ ਹੋਵੇ ਨਾ ਹੋਵੇ ਕਿੰਨਾ ਭੈੜਾ ਲੱਗਦਾ ਹੈ ਸੁੰਦਰ ਨੇਤਰ ਰੱਬ ਨੇ ਸੂਰਜ ਤੇ ਚੰਦਰਮਾ ਦੀਵੇ ਦੇ ਦਿੱਤੇ ਸਰੀਰ ਰੂਪੀ ਮੰਦਰ ਦੇ
ਭਵਨ ਜੋਤ ਅਪਾਰ
ਤੇ ਤਿੰਨਾਂ ਭਵਨਾਂ ਦੇ ਵਿਚ ਜੋਤ ਅਪਾਰ ਅਵਾਰ ਤੋਂ ਰਹਿਤ ਪਰਮੇਸ਼ਰ ਦੀ
ਆਠ ਪਟਨ ਗੜ ਕੋਠੜੀ
ਆਠ ਪਟਨ ਗੜ ਕੋਠੜੀ ਇਹ ਹਾਟ ਜਿਹੜੇ ਅੰਗ ਹਨ ਸਰੀਰ ਦੇ ਇਹ ਹੱਟਾਂ ਬਣੀਆਂ ਹੋਈਆਂ ਹਨ ਤੇ ਪਟਨ ਸਰੀਰ ਸਾਰਾ ਇਹ ਦੇਹ ਬਣੀ ਹੋਈ ਹੈ ਤੇ ਗੜ ਅੰਤਕਰਨ ਜਿਹੜਾ ਇਹ ਕਿਲਾ ਬਣਿਆ ਹੋਇਆ ਹੈ ਕੋਠੜੀ ਜਿਹੜੀ ਹੈ ਇਹ ਹੈ ਬੁੱਧੀ ਆਤਮ ਸ਼੍ਰੇਣੀ ਬੁੱਧ ਰੂਪ ਪਹਿਲਾਂ ਭਗਤੀ ਆਈ ਸੀ ਸੰਗਤ ਵਿਚ ਆਤਮ ਸ਼੍ਰੇਣੀ ਬੁੱਧ ਰੂਪ ਇਹ ਕੋਠੜੀ ਬਣੀ ਹੋਈ ਹੈ ਦੇਹ ਰੂਪੀ ਮੰਦਰ ਚ
ਸੱਚ ਸੌਦਾ ਵਪਾਰ
ਤੇ ਸੱਚੇ ਪਰਮੇਸ਼ਰ ਦੇ ਨਾਮ ਦਾ ਸੌਦਾ ਜਗਿਆਸੂ ਜਨ ਅਧਿਕਾਰੀ ਵਪਾਰੀ ਖਰੀਦਦੇ ਹਨ ਜਿਹੜਾ ਜਪਣਾ ਇਹ ਖਰੀਦਣਾ ਹੈ ਜਪਣ ਰੂਪ ਖਰੀਦਦੇ ਹਨ ਕਰਦੇ ਹਨ ਸੌਦਾ ਸੰਗਤ ਵਿਚ ਮਿਲ ਕਰਕੇ
ਹਰ ਕਾ ਮੰਦਰ ਸੋਹਣਾ
ਹਰ ਕਾ ਮੰਦਰ ਸੋਹਣਾ ਹਰੀ ਪਰਮੇਸ਼ਰ ਦਾ ਮੰਦਰ ਕਿਹੜਾ ਹੈ ਦਸਵਾਂ ਦਵਾਰ ਇਹ ਦਸਵਾਂ ਦਵਾਰ ਰੂਪੀ ਮੰਦਰ ਸੋਭਨੀਕ ਬਣਿਆ ਹੋਇਆ
ਹੈ
ਕਰਨ ਹਾਰ ਪਰਮੇਸ਼ਰ ਨੇ ਦਸਵਾਂ ਦਵਾਰ ਰੂਪ ਮੰਦਰ ਬਣਾ ਦਿੱਤਾ
ਰਵ ਸੱਸ ਦੀਪ ਅਨੂਪ ਜੋਤ
ਇਹਦੇ ਵਿਚ ਜਿਹੜਾ ਤਰ੍ਹਾਂ ਤਰ੍ਹਾਂ ਦੇ ਲਿਸ਼ਕਾਰੇ ਪੈਣੇ ਹੈ ਨਾ ਪ੍ਰਕਾਸ਼ ਹੋਣਾ ਹੈ ਤੱਤਾਂ ਦੇ ਵਿਚੋਂ ਜਿਵੇਂ ਅੱਗ ਦੇ ਵਿਚ ਲਾਲ ਪ੍ਰਕਾਸ਼ ਹੁੰਦਾ ਹੈ ਪੌਣ ਦੇ ਵਿਚੋਂ ਹਰਾ ਪ੍ਰਕਾਸ਼ ਹੁੰਦਾ ਹੈ ਪਾਣੀ ਵਿਚੋਂ ਚਿੱਟਾ ਪ੍ਰਕਾਸ਼ ਹੁੰਦਾ ਧਰਤੀ ਚੋਂ ਭੂਸਲੇ ਦੇ ਰੰਗ ਦਾ ਪ੍ਰਕਾਸ਼ ਹੁੰਦਾ ਹੈ ਇਸੇ ਤਰ੍ਹਾਂ ਆਕਾਸ਼ ਵਿਚੋਂ ਨੀਲਾ ਜਿਹਾ ਪ੍ਰਕਾਸ਼ ਹੁੰਦਾ ਹੈ ਜੋਗੀ ਜਾਨੇ ਨੂੰ ਸੋ ਆਤਮਾ ਆਨੰਦ ਮੰਨਦੇ ਪਰ ਵਾਸਤ ਵਿਚ ਵੀ ਨਹੀਂ ਹੁੰਦਾ ਇਹ ਜਿਹੜਾ ਤੱਤ ਵਧਿਆ ਹੋਵੇ ਉਹੋ ਜਿਹਾ ਪ੍ਰਕਾਸ਼ ਹੁੰਦਾ ਇਹਨੂੰ ਦੀਵੇ ਮੰਨਿਆ ਇਹ ਤਰ੍ਹਾਂ ਤਰ੍ਹਾਂ ਦਾ ਪ੍ਰਕਾਸ਼ ਹੋਣ ਰੂਪ ਇਹ ਦੋ ਦੀਵੇ ਜਗਦੇ ਹਨ
ਭਵਨ ਜੋਤ ਅਪਾਰ
ਤੇ ਤਿੰਨੇ ਭਵਨ ਕਿਹੜੇ ਆ ਸੂਖਮ ਸਥੂਲ ਤੇ ਕਾਰਨ ਦੇ ਇਹ ਤਿੰਨਾਂ ਭਵਨਾਂ ਦੇ ਵਿਚ ਉਹਦੀ ਜੋਤ ਪ੍ਰਕਾਸ਼ ਰਹੀ ਆ ਪਾਰਾਵਾਰ ਤੋਂ ਰਹਿਤ ਪਰਮੇਸ਼ਰ ਦੀ
ਆਠ ਪਟਨ ਗੜ ਕੋਠੜੀ
ਆਠ ਪਟਨ ਗੜ ਕੋਠੜੀ ਹਾਟ ਹੱਟ ਕੌਣ ਹੈ ਸੋ ਬਹੱਤਰ ਕਰੋੜ ਤੇ ਬਹੱਤਰ ਲੱਖ ਬਹੱਤਰ ਹਜ਼ਾਰ ਤੇ 202 ਇਹ ਜਿਹੜੀਆਂ ਨਾੜੀਆਂ ਮੰਨੀਆਂ ਹੋਈਆਂ ਹਨ ਇਹ ਬਰੀਕ ਨਾੜੀਆਂ ਹੱਟਾਂ ਬਣੀਆਂ ਹੋਈਆਂ ਹਨ
ਪਟਨ
ਤੇ ਪਟਨ ਦੇ ਮੋਟੇ ਹੱਡ 72 ਮੰਨੇ ਆਪਣਾ ਕੋਠੜੀਆਂ ਮੰਨੀਆਂ ਹੋਈਆਂ ਹਨ ਇਹ ਪਟਨ ਸ਼ਹਿਰ ਬਣਿਆ ਹੋਇਆ ਬੜਾ ਭਾਰੀ ਸੂਖਮ ਨਾੜੀਆਂ ਹੱਟਾਂ ਤੇ ਮੋਟੇ ਹੱਡ ਜਿਹੜੇ ਸਥੂਲ ਇਹ ਸ਼ਹਿਰ ਬਣਿਆ ਹੋਇਆ ਗੜ ਆਕੀ ਜਿਹੜਾ ਮਾਨ ਹੈ ਇਹਦਾ ਨਿਰੋਧ ਕਰਕੇ ਅਧੀਨ ਕਰ ਲੈਣਾ ਹੈ ਇਹ ਕਿਲਾ ਬਣਿਆ ਹੋਇਆ
ਕੋਠੜੀ
ਤੇ ਕੋਠੜੀ ਤੁਰਿਆ ਅਵਸਥਾ ਇਹ ਬਣੀ ਹੋਈ ਹੈ ਐਸਾ ਸੁੰਦਰ ਅੰਤਸ਼ਕਰਨ ਮੰਦਰ ਬਣਾ ਦਿੱਤਾ ਪਰਮੇਸ਼ਰ ਨੇ ਦਸਵਾਂ ਦਵਾਰ
ਸੱਚ ਸੌਦਾ ਵਪਾਰ
ਇਹਦੇ ਵਿਚ ਜਿਹੜੇ ਜੋਗੀ ਜਨ ਹਨ ਨਾ ਵਪਾਰੀ ਉਹ ਪਰਮੇਸ਼ਰ ਦੀ ਅਭੇਤਾ ਦੇ ਆਨੰਦ ਨੂੰ ਮਾਣਨ ਰੂਪ ਇਹ ਸੌਦਾ ਖਰੀਦਦੇ ਹਨ ਕਿੰਨੇ ਅਰਥ ਹੋ ਗਏ ਪਾਈ ਗਏ ਨੇ ਕਿੰਨੇ ਹੋ ਗਏ ਗਿਣ ਲੋ ਹੈ ਠੀਕ ਪੰਜ ਅਰਥ ਕਿੱਥੇ ਰੱਖ ਲਿਓ
ਗਿਆਨ ਅੰਜਨ ਭੈ ਭੰਜਨਾ
ਗਿਆਨ ਅੰਜਨ ਭੈ ਭੰਜਨਾ ਅੱਗੇ
ਦੇਖ ਨਿਰੰਜਨ
ਭਾਏ
ਗਿਆਨ ਅੰਜਨ ਭੈ ਭੰਜਨਾ।
ਭਾਈ ਜਿਨ੍ਹਾਂ ਜਗਿਆਸੂਆਂ ਨੇ ਮਨ ਬੁੱਧ ਰੂਪੀ ਨੇਤਰਾਂ ਦੇ ਵਿੱਚ, ਵਿਰਾਟ ਤੇ ਵਿਵੇਕ ਰੂਪੀ ਨੇਤਰਾਂ ਵਿੱਚ, ਸੁਰਤੀ ਸਿਮਰਤੀ ਰੂਪ ਨੇਤਰਾਂ ਵਿੱਚ, ਸ਼ਰਧਾ ਰੂਪੀ ਸਵਰਮੇਦਾਣੀ ਦੇ ਵਿੱਚੋਂ, ਸੋ ਉਗਤੀਆਂ ਜੁਗਤੀਆਂ ਰੂਪ ਸਲਾਈਆਂ ਦੇ ਨਾਲ ਭਾਵਨਾ ਰੂਪੀ ਹੱਥਾਂ ਚ ਪਕੜ ਕਰਕੇ ਇਹ ਅੰਜਨ ਸੁਰਮਾ ਗਿਆਨ ਦਾ ਪਾਇਆ ਹੈ। ਗਿਆਨ ਨੂੰ ਧਾਰਨ ਕਰ ਰੂਪ ਸ਼ਰਧਾ ਰੂਪੀ ਸੁਰਮੇਦਾਣੀ ਵਿੱਚੋਂ ਕੱਢ ਕੇ ਉਗਤੀਆਂ ਜੁਗਤੀਆਂ ਰੂਪੀ ਸਲਾਈਆਂ ਦੇ ਨਾਲ ਧਾਰਨ ਕਰ ਰੂਪ ਵਿਰਾਗ ਤੇ ਵਿਵੇਕ ਰੂਪੀ ਨੇਤਰਾਂ ਦੇ ਵਿੱਚ ਜਿਨ੍ਹਾਂ ਨੇ ਪਾ
ਲਿਆ,
ਉਹਨਾਂ ਨੇ ਸੱਤ ਪ੍ਰਕਾਰ ਦੇ ਭੈ ਨੂੰ ਭੰਜਣਾ ਭੰਨ ਦਿੱਤਾ, ਨਾਸ ਕਰ ਦਿੱਤਾ। ਜਾ ਭੈ ਭੈ ਪਰਲੋਕ ਭੈ ਜਨਮ ਵੇਦਨਾ ਜਾਤ ਅਨ ਰੱਖਿਆ ਅਨਗੁਪਤ ਭੈ ਅਕਸ ਮਾਤਰ ਭੈ ਸਾਤ। ਇਹ ਸੱਤ ਪ੍ਰਕਾਰ ਦੇ ਭੈ ਨੂੰ ਭੰਨ ਦਿੱਤਾ ਉਹਨਾਂ ਮਹਾਂਪੁਰਖਾਂ ਨੇ। ਦੁਨਿਆਵੀ ਲੋਕਾਂ ਦਾ ਕਿਸੇ ਨੂੰ ਕੀ ਭੈ ਹੁਣ?
ਦੇਖ ਨਿਰੰਜਨ ਭਾਏ,
ਜਿਨ੍ਹਾਂ ਨੇ ਭੈ ਭੰਨ ਦਿੱਤਾ ਹੈ ਤੇ ਸੁਰਮਾ ਪਾ ਲਿਆ ਗਿਆਨ ਦਾ, ਵਿਰਾਗ ਵਿਵੇਕ ਰੂਪੀ ਨੇਤਰਾਂ ਚ ਵਿਚਾਰ ਦੀ ਨਿਗਾਹ ਚੱਲ ਪਈ ਹੈ। ਦੇਖ ਨਿਰੰਜਨ ਭਾਏ, ਭਾਏ ਜੋ ਪ੍ਰਕਾਸ਼ ਰੂਪ ਪਰਮੇਸ਼ਰ ਹੈ, ਨਿਰੰਜਨ ਮਾਇਆ ਕਾਲਖ ਤੋਂ ਰਹਿਤ, ਨਿਰ ਰਹਿਤ ਅੰਜਨ ਕਾਲਖ, ਅੰਜਨ ਮਾਇਆ ਦਾ ਨਾਮ ਹੈ, ਮਾਇਆ ਕਾਲਖ ਤੋਂ ਰਹਿਤ ਸ਼ੁੱਧ ਸਰੂਪ ਨੂੰ ਭਾਏ ਪ੍ਰਕਾਸ਼ ਰੂਪ ਨੂੰ ਦੇਖ ਵੇਖ ਲਿਆ ਉਹਨਾਂ ਨੇ।
ਗੁਪਤ ਪ੍ਰਗਟ ਸਭ ਜਾਣੀਆ,
ਉਹ ਭਾਈ ਗੁਪਤ ਤੇ ਪ੍ਰਗਟ ਸਭ ਗੱਲਾਂ ਨੂੰ ਜਾਣਦੇ ਹਨ। ਕੌਣ?
ਜੇ ਮਨ ਰਾਖਾ ਠਾਏ,
ਜਿਹੜੇ ਮਨ ਨੂੰ ਜੇ ਮਨ ਰਾਖਾ ਠਾਏ ਇਸਤਤ ਕਰਕੇ ਜਿਹੜੇ ਮਨ ਨੂੰ ਰੋਕ ਕੇ ਰੱਖਦੇ ਹਨ, ਉਹ ਗੁਪਤ ਤੇ ਪ੍ਰਗਟ ਸਭ ਦੀਆਂ ਗੱਲਾਂ ਨੂੰ ਜਾਣਦੇ ਦੱਸਣ ਭਾਵੇਂ ਨਾ, ਹੋਰ ਨਜੀਬ ਖੁਦਾਏ ਦੇ ਭੇਤ ਨਾ ਕਿਸੇ ਦੇਣ। ਉਪਰੋਂ ਵਕਾਰੀ ਲੋਭੀ ਕ੍ਰੋਧੀ ਪ੍ਰਤੀਤ ਹੁੰਦੇ ਆ, ਪਰ ਅੰਦਰੋਂ ਮਨ ਉਹਨਾਂ ਦੇ ਤਿਰੰਗਿਆ ਹੁੰਦਾ ਹੈ। ਸੋ ਸਤਿਗੁਰੂ ਜੀ ਕਹਿੰਦੇ ਉਹ ਗੁਪਤ ਤੇ ਪ੍ਰਗਟ ਸਭ ਨੂੰ ਜਾਣਦੇ ਹੈ, ਪਰ ਆਪਣਾ ਜਿਵੇਂ ਸ਼ਾਹੂਕਾਰ ਦਾ ਗੁੜ ਹੁੰਦਾ ਹੈ, ਉਹ ਮੱਖੀਆਂ ਤੇ ਕੀੜਿਆਂ ਤੋਂ ਲੁਕਾਉਣ ਵਾਸਤੇ ਸੋ ਗਿੱਲੀ ਦੀ ਬੋਰੀ ਦੇ ਛੱਡਦਾ ਹੈ, ਢਾਕੇ ਰੱਖਦਾ ਹੈ। ਇਸੇ ਤਰ੍ਹਾਂ ਪਰਮੇਸ਼ਰ ਦੇ ਪਿਆਰੇ ਹੈ, ਉਹ ਨਾਮ ਰੂਪੀ ਗੁੜ ਨੂੰ ਭਾਵ ਗੁੜ ਨਾਲੋਂ ਵੀ ਜਿਹੜਾ ਮਿੱਠਾ ਹੈ, ਖਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਥੇ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾਲ ਪੂਜਣ ਤੁਧ, ਐਸਾ ਜਿਹੜਾ ਮਿਠਾਸ ਦੇ ਦੇਣ ਵਾਲਾ ਹੈ ਪਰਮੇਸ਼ਰ ਦਾ ਨਾਮ, ਇਹਨੂੰ ਖਾਲਸਾ ਜੀ ਉਹ ਭਗਤੀ ਰੂਪ ਗਿੱਲੀ ਬੋਰੀ ਦੇ ਵਿੱਚ ਲਪੇਟ ਕੇ ਰੱਖਦੇ ਹਨ। ਸੂਧੇ ਜੋ ਸੁਭਾਅ ਵਿੱਚ ਰਹਿੰਦੇ, ਕਿਸੇ ਨੂੰ ਕੁਝ ਕਹਿੰਦੇ ਨਹੀਂ, ਉਪਰੋਂ ਭਾਵੇਂ ਕੌੜਾ ਫਿੱਕਾ ਅੰਦਰੋਂ ਮਨਦਰ ਵੀ ਭੂਤ ਹਮੇਸ਼ਾ ਰਹਿੰਦਾ ਹੈ, ਉਹ ਸਾਰਿਆਂ ਦੇ ਗੁਪਤ ਦੇ ਪ੍ਰਗਟ ਗੱਲਾਂ ਨੂੰ ਜਾਣਦੇ ਹਨ। ਫੇਰ ਪੜੇ
ਗੁਪਤ ਪ੍ਰਗਟ ਸਭ ਜਾਣੀਆ,
ਗੁਪਤ ਪ੍ਰਗਟ, ਗੁਪਤ ਪਰੋਖ ਗਿਆਨ ਤੇ ਪ੍ਰਗਟ ਅਪਰੋਖ ਗਿਆਨ ਸਾਰਿਆਂ ਥਾਵਾਂ ਦੇ ਵਿੱਚ ਉਹ ਜਾਣਦੇ ਹਨ।
ਜੇ ਮਨ ਰਾਖੈ ਠਾਏ,
ਉਹ ਜਾਣਦੇ ਆ। ਮਹਾਰਾਜ ਕਹਿੰਦੇ ਭਾਈ ਜੇ ਤੁਸੀਂ ਜਾਣਨਾ ਹੈ ਤਾਂ ਜੇ ਮਨ ਰਾਖਾ ਠਾਏ, ਜੇ ਤੁਸੀਂ ਮਨ ਨੂੰ ਰੱਖ ਲਓਗੇ ਠਾਏ ਤੁਰਿਆ ਵਾਸਤੇ ਵਿੱਚ ਰੋਕ ਕੇ, ਫਿਰ ਤੁਹਾਨੂੰ ਵੀ ਇਹਨਾਂ ਚੀਜ਼ਾਂ ਦਾ ਪਤਾ ਲੱਗ ਜਾਵੇਗਾ। ਆਪਾਂ ਵੀ ਅਰਦਾਸ ਕਰੀਏ ਆਪਣਾ ਮਨ ਵੀ ਟਿਕ ਜਾਵੇ, ਵਿਕਾਰਾਂ ਵੱਲੋਂ ਬਚ ਜਾਵੇ।
ਐਸਾ ਸਤਿਗੁਰ ਜੇ ਮਿਲਾ,
ਭਾਈ ਜੀ ਇਹੋ ਜਿਹਾ ਸਤਿਗੁਰੂ ਮਿਲ ਜਾਵੇ, ਸਤਿਗੁਰੂ ਪਰਮੇਸ਼ਰ,
ਤਾਂ ਸਹਿਜੇ ਲਏ ਮਿਲਾਏ,
ਫਿਰ ਭਾਈ ਸ਼ੰਕਰ ਜੀ ਸੁੱਤੇ ਸਿੱਧੀ ਮਿਲਾ ਲਵੇਗਾ। ਭਾਵੇਂ ਆਖਰੇ ਫੁਰਨੇ ਮਾਤਰੀ ਕਿਤੇ ਚਮਕਾਰਾ ਪੈ ਜਾਵੇ, ਮਹਾਂਪੁਰਖਾਂ ਦਾ ਨਿਸ਼ਚਾ ਸੀ ਦਸਾਂ ਸਰੂਪਾਂ ਵਿੱਚੋਂ ਸੁਪਨੇ ਵਿੱਚ ਵੀ ਇੱਕ ਸਰੂਪ ਦੇ ਦਰਸ਼ਨ ਹੋ ਜਾਣ, ਸਿੱਖ 84 ਵਿੱਚ ਨਹੀਂ ਮੁੜ ਕੇ ਪੈ ਸਕਦਾ ਗਾ। ਜੇ ਉਹਨੂੰ ਕਿਤੇ ਪਾਪਾ ਕਰਕੇ ਗੇੜਾ ਭੁਗਤਣਾ ਵੀ ਪਿਆ, ਮਨੁੱਖਾ ਜਨਮ ਵੀ ਮਿਲੇਗਾ, ਅਖੀਰ ਅੰਮ੍ਰਿਤਧਾਰੀ ਦੇ ਘਰੇ ਜੰਮ ਕੇ ਅੰਮ੍ਰਿਤ ਛੱਕ ਕੇ ਜ਼ਰੂਰ ਸਤਿਖੰਡ ਨੂੰ ਜਾਵੇਗਾ। ਇੰਨਾ ਫਲ ਹੈ ਸੁਪਨ ਦਰਸ਼ਨਾਂ ਦਾ, ਪ੍ਰਤੱਖ ਹੋ ਜਾਣ ਤੇ ਕੀ ਕੋਈ ਕਹਿ ਕੇ ਦੱਸ ਸਕਦਾ, ਕਹਿੰਦੇ ਕੁਸੋ ਬਾਣੀ ਦੇਖਾ ਹੀ ਪ੍ਰਵਾਨ ਹੈ।
ਕਸ ਕਸ ਵੱਟੀ ਲਾਈ
ਹੈ, ਐਸਾ ਛੱਡਤਾ,
ਐਸਾ ਸਤਿਗੁਰ ਜੇ ਮਿਲਾ,
ਜੇ ਇਹੋ ਜਿਹੇ ਸਤਿਗੁਰ ਮਿਲ ਪੈਣ,
ਸਹਿਜੇ ਲਏ ਮਿਲਾ,
ਸੁੱਤੇ ਸਿੱਧੀ ਗੁਣ ਅਵਗੁਣ ਮੇਰਾ ਕਿਸ਼ਨਾ ਵਿਚਾਰਿਆ, ਬਖਸ਼ ਲਿਆ ਖਿਨ ਮਾਹੀ, ਬਾਹ ਪਕੜ ਠਾਕਰੋਂ ਕਿੱਦੀ ਗੁਣ ਅਵਗਣ ਨਾ ਪਛਾਣੇ, ਗੁਣ ਤੇ ਅਵਗਣਾਂ ਦੀ ਪਛਾਣ ਨਹੀਂ ਕਰਦੇ, ਬਾਹ ਪਕੜ ਕਰਕੇ ਕਿੱਦੀ ਮਿਲਾ ਲੈਂਦੇ ਹਨ, ਖਿੱਚ ਕਰਕੇ ਛਾਤੀ ਨਾਲ ਲਾ ਲੈਂਦੇ, ਆਪੇ ਨੇਚੇ ਰੂਪੀ ਗਲ ਦੇ ਨਾਲ ਪ੍ਰੇਮ ਦੀ ਗਲਵੱਕੜੀ ਵਿੱਚ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ,
ਕਸ ਕਸ ਵੱਟੀ ਲਾਈ,
ਪਰ ਭਾਈ ਗੱਲਾਂ ਨਾਲ ਨਹੀਂ, ਮਹਾਰਾਜ ਕਹਿੰਦੇ ਕਸ ਕਸ ਵੱਟੀ, ਕਸ ਕੇ ਖਿੱਚ ਕੇ ਚੰਗੀ ਤਰ੍ਹਾਂ ਕਸਵੱਟੀ ਲਾਉਂਦੇ ਹਨ ਮਹਾਰਾਜ,
ਹਿੱਤ
ਦਾ ਹਿੱਤ ਲਾ ਕੇ ਪਰਖਦੇ ਹੈ, ਐਵੇਂ ਮੂਲੀਆਂ ਬੱਚੇ ਨੀ ਕੋਈ ਦਿੰਦੇ ਗਏ, ਬਖਸ਼ ਦਿੰਦੇ ਹਨ ਭਾਵੇਂ ਹੋਲਾ ਬੱਚੇ ਹੀ ਬਖਸ਼ੇ, ਪਰ ਪਰਖ ਕੇ, ਪਰਖ ਦੇ ਨਾ ਨੀ ਕਿ ਤੁਰਿਆ ਜਾਂਦਾ ਮੱਥਾ ਚੇਕ ਕੇ ਕੁਝ ਲੈ ਆਵੇਗਾ, ਜਿਸ ਨੂੰ ਪਰਖ ਰਿਹਾ ਹੈ, ਪਰਖ ਰਿਹਾ ਕਿਸ ਨੂੰ ਹੈ, ਫੇਲ ਕਰਨ ਵਾਸਤੇ ਨਹੀਂ, ਪਾਸ ਕਰਨ ਵਾਸਤੇ ਪਰਖ ਰਿਹਾ ਹੈ, ਕਿ ਇੱਕ ਵੇਰਾ ਐਸਾ ਪਰਖਿਆ ਜਾਵੇ ਦੁਬਾਰਾ ਇਹਨੂੰ ਕੁਠਾਲੀ ਵਿੱਚ ਨਾ ਪੈਣਾ ਪਵੇ, ਵਿਸ਼ੇ ਵਿਕਾਰ ਰੂਪੀ ਜੇ ਕਿਤੇ ਅੱਗ ਮੱਚਦੀ ਹੋਵੇ ਇਹਦੇ ਵਿੱਚੋਂ ਸ਼ੇਰ ਦੀ ਤਰ੍ਹਾਂ ਚੀਰ ਕੇ ਨਿਕਲ ਜਾਵੇ, ਪਹਿਲਾਂ ਆਪ ਪਰਖ ਕੇ ਹਿੱਤ ਚਿੱਤ ਲਾਏ, ਚਿੱਤ ਦਾ ਹਿੱਤ ਲਾ ਕਰਕੇ ਚੰਗੀ ਤਰ੍ਹਾਂ ਪਰਖਦੇ ਹਨ। ਕਾਸ ਕਾਸ ਨਾਮ ਫਾਰਸੀ ਜਿਹੜੇ ਪੁਰਖ ਦਾ ਹੈ, ਤੋ ਪੁਰਖ ਨੂੰ ਕਸਵੱਟੀ ਦੇ ਤਲਾ ਕੇ ਪਰਖਦੇ ਜਿਵੇਂ ਸੁਨਿਆਰ ਸੋਇਨੇ ਨੂੰ ਕਸਵੱਟੀ ਤਲਾ ਕੇ ਪਰਖਦਾ ਹੈ। ਜੇ ਤਾਂ ਹਰੀ ਤੇ ਨੀਲੇ ਰੰਗ ਦੀ ਧਾਰੀ ਆਵੇ ਤੇ ਮੁੱਲ ਘੱਟ, ਤੇ ਜੇ ਸੁਨਹਿਰੀ ਰੰਗ ਦੀ ਧਾਰੀ ਆਵੇ ਤੇ ਫੇਰ ਮੁੱਲ ਪੂਰਾ। ਇਸੇ ਤਰ੍ਹਾਂ ਪਰਮੇਸ਼ਰ ਵੀ ਆਪਣੇ ਉਪਦੇਸ਼ ਰੂਪ ਕਸਵੱਟੀ ਤੇ ਲਾ ਕੇ ਜਗਿਆਸ ਰੂਪ ਸੋਇਨੇ ਨੂੰ ਪਰਖਦਾ ਹੈ। ਜੇ ਤਾਂ ਹੰਗਤਾ ਰੂਪੇ ਨੀਲੇ ਰੰਗ ਦੀ ਤੇ ਕਾਲੇ ਰੰਗ ਦੀ ਧਾਰੀ ਹੋਵੇ ਹੰਗਤਾ ਫੁਰੇ, ਫੇਰ ਤਾਂ ਕੀਮਤ ਘੱਟ ਪੈਂਦੀ ਹੈ, ਮੁਕਤੀਆਂ ਦੇ ਵਿੱਚ ਹੀ ਫਸ ਜਾਂਦਾ, ਰਿੱਧੀਆਂ ਸਿੱਧੀਆਂ 'ਚ ਫਸ ਜਾਂਦਾ। ਤੇ ਜੇ ਇਹਦੇ 'ਚੋਂ ਸੁਨਹਿਰੀ ਰੰਗ ਦੀ ਤਿਆਗ ਰੂਪ ਲਕੀਰ ਪ੍ਰਤੀਤ ਹੋਵੇ, ਫੇਰ ਆਪਣੇ ਆਤਮਾ ਨੰਦ ਦੇ ਭੇਦ ਨੂੰ ਸੁੱਧ ਰੂਪ ਪਰਮੇਸ਼ਰ ਆਪਣੇ ਵਿੱਚ ਹੀ ਮਿਲਾ ਲੈਂਦਾ, ਸੋਹਣਾ ਬਣਾ ਦਿੰਦਾ ਹੈ। ਪੜ ਇਹ ਕਸ
ਕਸ ਕਸਵੱਟੀ ਲਾਈ,
ਕਸ ਖਿੱਚ ਕੇ, ਕਸ ਪਰਖ ਤੇ ਕਸ ਮਨੁੱਖ ਦੇ ਤਾਈ ਪੁਰਖ ਦੇ ਤਾਈ ਕਸਵੱਟੀ ਲਾਉਂਦੇ ਹਨ ਸਤਿਗੁਰ ਸੱਚੇ ਪਾਤਸ਼ਾਹ, ਜਿਵੇਂ ਪਹਿਲੇ ਸਰੂਪ ਵਿੱਚ ਵੀ ਲਾਈ ਹੈ। ਸੋ ਕਸ ਕਸਵੱਟੀ ਲਾਈ ਹੈ, ਲਾਈ ਹੈ ਕਸਵੱਟੀ ਬਾਬਾ ਬੁੱਢਾ ਸਾਹਿਬ ਜੀ, ਭਾਈ ਭਗੀਰਥ ਜੀ, ਭਾਈ ਸਧਾਰਨ ਜੀ ਤੇ ਸਹਿਬ ਸ੍ਰੀ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਧਾਰਨਕ ਰੂਪ ਰਹਾ ਕਰਤਾਰ, ਜਿਸ ਵੇਲੇ ਆਪ ਹੀ ਚੱਲੇ ਹਨ, ਲੱਕ ਦੇ ਨਾਲ ਰੱਸੀਆਂ ਲਪੇਟ ਲਈਆਂ, ਸੋ ਕੇਸਾਂ ਦੇ ਉੱਪਰ ਵੀ, ਜੂੜੇ ਦੇ ਉੱਪਰ ਵੀ ਕੱਪੜਾ ਲਪੇਟ ਕੇ ਤੇ ਲੱਸੀ ਸਾਰੇ ਛਿੜਕ ਲਈ, ਕੁੱਤੇ ਨਾਲ ਲੈ ਲਏ, ਕੁੱਤੀਆਂ ਨਾਲ ਲੈ ਲਈਆਂ, ਛੁਰਾ ਹੱਥ 'ਚ ਲੈ ਲਿਆ, ਇਹੋ ਜਿਹਾ ਰੂਪ ਧਾਰ ਕੇ ਜਿਸ ਵੇਲੇ ਮਹਾਰਾਜ ਚੱਲੇ, ਪਿੱਛੇ ਲੋਕ ਲੱਗ ਚੱਲੇ ਸਾਰੇ ਵੀ ਗੁਰੂ ਸਾਹਿਬ ਕੀ ਕਰਨ ਲੱਗ ਪਏ। ਸੋ ਮਹਾਰਾਜ ਨੇ ਰਾਹ ਵਿੱਚ ਮਾਇਆ ਵਰਤਾ ਦਿੱਤੀ, ਕੁੱਝ ਪੈਸੇ ਲੈ ਕੇ ਮੁੜ ਆਏ, ਫੇਰ ਗਾ ਮੋਹਰਾਂ ਵਰਤਾ ਦਿੱਤੀਆਂ, ਮੋਹਰਾਂ ਦੀਆਂ ਪੰਡਾਂ ਬੰਨ ਕੇ ਮੁੜ ਆਏ, ਅਖੀਰ ਚਾਰੇ ਸਿੱਖ ਨਾਲ ਰਹਿ ਗਏ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਜੀ ਦੇ ਸਮੇਤ ਤੇ ਪੰਜਵੇਂ ਗੁਰੂ ਸਾਹਿਬ ਆਪ। ਅਖੀਰ ਦੂਰ ਜਾ ਕੇ ਮਾਰੇ ਕਹਿੰਦੇ ਭਾਈ ਤੁਸੀਂ ਨਹੀਂ ਮੁੜਦੇ, ਕਹਿੰਦੇ ਸੱਚੇ ਪਾਤਸ਼ਾਹ ਤੁਹਾਡੇ ਸਿੱਖ ਤੁਹਾਡੇ ਵਿੱਚੋਂ ਜਾਈਏ ਕਿੱਥੇ। ਮਾਰੇ ਕਹਿੰਦੇ ਅੱਛਾ, ਉੱਥੇ ਐਸਾ ਸਵਾਂਗ ਰਚਿਆ, ਇੱਕ ਮੁਰਦਾ ਵਿਖਾਇਆ, ਮਹਾਰਾਜ ਕਹਿੰਦੇ ਸਾਡੇ ਸਿੱਖ ਫਿਰ ਕੋਰੜੇ ਵੀ ਮਾਰੇ ਸੀ, ਕੋਰੜੇ ਮਾਰ ਤੋਂ ਪਿੱਛੇ ਚਾਰ ਸਿੱਖ ਰਹਿ ਗਏ ਸਨ, ਫਿਰ ਮਹਾਰਾਜ ਕਹਿੰਦੇ ਚੰਗਾ ਮੁਰਦਾ ਖਾਓ। ਤੇ ਇਹ ਮਹਿਮਾ ਪ੍ਰਕਾਸ਼ ਵਿੱਚ ਪ੍ਰਸੰਗ ਆਉਂਦਾ ਹੈ। ਬਾਬਾ ਬੁੱਢਾ ਸਾਹਿਬ ਜੀ ਨੇ ਉਸ ਵੇਲੇ ਕਹਿ ਕੇ ਭਾਈ ਅਸੀਂ ਤਾਂ ਸਾਰੇ ਉਸ ਵੇਲੇ ਲੁਕ ਗਏ, ਭਾਈ ਭਗੀਰਥ ਜੀ ਤੇ ਭਾਈ ਸਿਧਾਰਥ, ਬਾਬਾ ਬੁੱਢਾ ਜੀ ਝਾੜੀਆਂ ਉਹਦੇ ਹੋ ਗਏ, ਸਾਹਿਬ ਸ੍ਰੀ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਖੀ ਅਖੀਰ ਦੀ ਕਸਵੱਟੀ ਤੇ ਰਹਿ ਗਏ। ਮਹਾਰਾਜ ਗੁਰੂ ਸਾਹਿਬ ਜੀ ਨੂੰ, ਗੁਰੂ ਸਾਹਿਬ ਜੀ ਨੇ ਪੁੱਛਿਆ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਜੀ ਜਿਸ ਵੇਲੇ ਬਾਬਾ ਲਹਿਣੇ ਦੇ ਰੂਪ ਵਿੱਚ ਸਨ ਆਪ ਜੀ, ਕਿ ਭਾਈ ਤੁਸੀਂ ਖਾਂਦੇ ਕਿਉਂ ਨਹੀਂ, ਕੀ ਕਾਰਨ ਹੈ, ਹੱਥ ਜੋੜ ਕੇ ਪੁੱਛਿਆ ਜੀ ਕਿਹੜੇ ਪਾਸੇ ਹੋ। ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਪੈਰਾਂ ਤੋਂ ਲੈ ਕੇ ਸਿਰ ਤੱਕ, ਸਿਰ ਤੋਂ ਲੈ ਕੇ ਪੈਰਾਂ ਤੱਕ ਖਾ ਲੈ। ਜਦੋਂ ਚਾਦਰਾ ਲਾ ਕੇ ਵੇਖਿਆ ਤੇ ਪ੍ਰਸ਼ਾਦ ਬਣਿਆ, ਗੁਰੂ ਸਾਹਿਬ ਨੇ ਤਾਂ ਪ੍ਰਸ਼ਾਦ ਬਣਾ ਦਿੱਤਾ ਸੀ, ਮਾਸਾਹਾਰੀਆਂ ਨੇ ਮਹਾਂਪ੍ਰਸ਼ਾਦ ਨਾਲ ਰੱਖ ਕੇ ਮਾਸ ਖਾਣਾ ਸ਼ੁਰੂ ਕਰ ਦਿੱਤਾ, ਪਰ ਗੁਰੂ ਸਾਹਿਬ ਨੇ ਤਿੰਨ ਮੇਲ ਦਾ ਬਣਾ ਦਿੱਤਾ ਸੀ ਉਸ, ਫਿਰ ਸਾਰਾ ਹੀ ਸਵਾਗ ਅਲੋਪ ਕਰ ਦਿੱਤਾ ਸੀ, ਵੇਖ ਕੇ ਹੈਰਾਨ ਹੋ ਗਏ ਸਨ। ਤੋਂ ਮਹਾਰਾਜ ਕਹਿੰਦੇ ਕਸ
ਕਸਵੱਟੀ ਲਾ,
ਕਸਵੱਟੀ ਲਾ ਕੇ ਕਹਦਾ ਭਾਈ ਜਿਹੜਾ ਕਸਵੱਟੀ ਤੇ ਚੜ੍ਹਦੇ ਨੇ ਉਹਨੂੰ ਕਦੇ ਮਿਲਿਆ ਨੀ, ਕਦੇ ਕੱਖ ਨੀ, ਜਿਹੜਾ ਪੂੜਿਆਂ ਦਾ ਯਾਰ ਹੋਵੇ ਤੇ ਮੁੜ ਕੇ ਭੱਜ ਜਾਵੇ, ਮੌਕਾ ਪੈਣ ਤੋਂ ਖਾਲੀ ਰਹਿੰਦਾ, ਪੂੜੇ ਜ਼ਰੂਰ ਚਾਰ ਦਿਨ ਵਾਸਤੇ ਮਿਲ ਜਾਂਦੇ ਖਾਣ ਪੀਣ ਨੂੰ, ਜੇ ਪਰਮੇਸ਼ਰ ਦੀ ਸਿਖਿਆ ਤਾਂ ਫਿਰ ਚਰਖੜੀ ਤੇ ਚੜ੍ਹਨਾ ਪੈਂਦਾ ਹੈ। ਕਸ ਕਸਵੱਟੀ ਲਾਇਆ ਪਰਖੇ ਹਿੱਤ ਚਿੱਤ ਲਾਏ, ਚਿੱਤ ਦਾ ਹਿੱਤ ਲਾ ਕੇ ਪਰਖਦੇ, ਦਸਵੇਂ ਪਾਤਸ਼ਾਹ ਨੇ ਪਰਖਿਆ ਸੀ, ਪੰਜਾਂ ਪਿਆਰਿਆਂ ਨੇ ਸਿਰ ਮੰਗੇ, ਇਸ ਵਾਸਤੇ ਨਹੀਂ ਮੰਗੇ ਕਿ ਸਿਰ ਵਜੇ ਤੋਂ ਲੋਕ ਡਰ ਕੇ ਭੱਜ ਜਾਣ ਤੇ ਫੇਲ ਹੋ ਜਾਣ, ਫਿਰ ਇਸ ਵਾਸਤੇ ਵੱਡੇ ਸੀ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਕੁਰਸੀਦਾਰ ਨਾ ਕਿਸੇ ਅਮਰਧਾਰੀ ਸਿੱਖ ਨੂੰ ਖਰੀਦ ਸਕੇ, ਬਨੌਤੀ ਹੋਵੇ ਤੇ ਗੱਲ ਵੱਖਰੀ ਹੈ, ਜਿਹੜਾ ਰਹਿਤ ਵਿੱਚ ਹੋਵੇ ਗੁਰੂ ਦੀ ਸਿੱਖੀ ਕਮਾਉਣ ਵਾਲਾ, ਉਹ ਕੁਰਸੀ ਵਾਲੇ ਤੋਂ ਨਾ ਕਿਸੇ ਤੋਂ ਖਰੀਦਿਆ ਜਾਵੇ, ਜਿਵੇਂ ਉਹਦਾ ਨਾਂ ਕੀ ਸੀ, ਬਲਦੇਵ ਸਿੰਘ ਵਰਗਿਆਂ ਨੂੰ ਖਰੀਦ ਲਿਆ ਸੀਗਾ ਉਸ ਮੌਕੇ ਦੇ ਮੰਤਰੀਆਂ ਨੇ, ਜਵਾਹਰ ਲਾਲ ਵਰਗਿਆਂ ਨੇ ਤੇ ਗਾਂਧੀ ਵਰਗਿਆਂ ਨੇ, ਇਸ ਤਰ੍ਹਾਂ ਨਾ ਖਰੀਦਿਆ ਜਾ ਸਕੇ ਜਿਵੇਂ ਅੱਜ ਦਿਨ ਖਰੀਦ ਰਹੀ ਇੰਦਰ, ਪਰਖਦਾ ਪਰਮੇਸ਼ਰ ਕਸਵੱਟੀ ਤੇ ਲਾ ਕੇ,
ਪਰਖੇ ਹਿੱਤ ਚਿੱਤ ਲਾਏ,
ਕਸ ਕੇ ਕਸਵੱਟੀ ਤੇ ਹਿੱਤ ਚਿੱਤ ਦਾ ਹਿੱਤ ਲਾ ਕੇ ਪਰਖਦਾ ਕਿ ਮੇਰਾ ਸਿੱਖ ਕੁਰਸੀ ਤੇ ਡੋਲਦਾ ਤਾਂ ਨਹੀਂ, ਜੋ ਕੁਰਸੀ ਦਿੰਦਾ ਹੈ ਜਿਹੜਾ ਸਿੱਖੀ ਵਾਲਾ ਸਿੱਖ ਹੈ, ਪੰਜਾਂ ਕਕਾਰਾਂ ਦੀ ਰਹਿਤ ਵਾਲਾ ਲੱਤ ਮਾਰ ਕੇ ਨਵਾਬ ਕਪੂਰ ਸਿੰਘ ਦੀ ਤਰ੍ਹਾਂ ਤੋੜ ਦਿੰਦਾ ਹੈ, ਅੱਜ ਦੇ ਝੂਠਿਆਂ ਨੇ ਕਹਿਤਾ ਛੱਡ ਨਵਾਬੀਆਂ ਸਿੰਘ ਸਰਦਾਰ ਚੱਲੇ, ਮਾਟੋ ਲਿਖ ਕੇ 32 ਨਵਾਬ ਸਿੰਘ ਬਣ ਗਏ ਤੇ ਮੁੜ ਕੇ ਸੀਵੇ ਵਾਪਸ ਲੈਂਦੇ ਫਿਰਦੇ, ਕਹਿੰਦੇ ਬਤੌਰ MLA ਹਾਂ, ਲਾਹਣ ਤਾਂ ਇਸੇ ਜੀਵਨ ਨੂੰ, ਪਰਖਦਾ ਪਰਮੇਸ਼ਰ ਜਿਨ੍ਹਾਂ ਤੋਂ ਕੰਮ ਲੈਣਾ ਹੋਵੇ ਉਹਨਾਂ ਨੂੰ,
ਖੋਟੇ ਠੌਰ ਨਾ ਪਾਏ,
ਕਹਿ ਦਿੱਤਾ ਅੱਗੇ ਕੀ ਕੇਸ ਕਰ ਲੂ ਕੋਈ,
ਖੋਟੇ ਠੌਰ ਨਾ ਪਾਏ,
ਮਾਰ ਕਹਿੰਦੇ ਖੋਤੇ ਨੂੰ ਜਗ੍ਹਾ ਨਹੀਂ, ਨਾ ਨਹੀਂ ਪਾਈ, ਨਹੀਂ ਪਵੇਗੀ, ਪ੍ਰਾਪਤ ਨਹੀਂ ਹੋਵੇਗੀ ਖੋਤਿਆਂ ਨੂੰ, ਸੱਚਖੰਡ ਵਿੱਚ ਨਹੀਂ ਉਹਨਾਂ ਨੂੰ ਜਗ੍ਹਾ ਮਿਲੇਗੀ, ਦਰਵਾਜੇ ਬੰਦ ਹੋਣਗੇ,
ਖਜ਼ਾਨੇ ਪਾਏ,
ਜਿਹੜੇ ਖੜੇ ਉਹਨਾਂ ਨੂੰ ਭਾਈ ਜ਼ਰੂਰ ਆਪਣੇ ਖਜ਼ਾਨੇ ਵਿੱਚ ਪਾਵੇਗਾ ਪਰਮੇਸ਼ਰ, ਆਪਣੇ ਬੁੱਕਲ 'ਚ ਲੈ ਕੇ ਭਾਈ ਮਹਾਂ ਸਿੰਘ ਦਾ ਬਦਾਵਾ ਪਾੜ ਦੇਵੇਗਾ, ਇਹ ਸੀ ਖਰੇ ਜਿਹੜੇ ਖੋਟੇ ਦੇ ਭੱਜ ਗਏ, ਦੁਨੀ ਚੰਦ ਵਾਰ ਗਏ, ਉੱਥੋਂ ਦੌੜ ਆਏ ਸੀ ਆਨੰਦਪੁਰ ਦੇ ਕਿਲ੍ਹੇ 'ਚੋਂ, ਭਾਈ ਸਾਹਿਬ ਉਹਦੇ ਟੋਭੇ ਦੇ ਲਾਗੇ ਉਹਨਾਂ ਦਾ ਘਰ ਸੀ ਭਾਈ ਉਹਦਾ ਦੁਨੀ ਚੰਦ ਦਾ, ਜਿਹਦੀ ਲੱਤ ਟੁੱਟ ਗਈ ਸੀਗੀ, ਜਦੋਂ ਮਹਾਰਾਜ ਨੇ ਕਿਹਾ ਕਿ ਹਾਥੀ, ਸਿੱਖਾਂ ਨੇ ਪੁੱਛਿਆ ਜੀ ਉਹਨਾਂ ਨੇ ਹਾਥੀ ਛੱਡਣਾ ਸਵੇਰੇ, ਆਪਾਂ ਬੰਦੋਬਸਤ ਕਰੀਏ, ਮਹਾਰਾਜ ਕਹਿੰਦੇ ਸਾਡੇ ਕੋਲ ਜੇ ਹਾਥੀ ਆ, ਕੱਦ ਬੜਾ ਲੰਮਾ ਸੀ ਦੁਨੀ ਚੰਦ ਦਾ, ਗੰਢੇ ਬਹੁਤ ਖਾ ਜਾਣ, ਦਾਲ ਸਬਜ਼ੀ ਬਹੁਤ ਛਕਦਾ ਸੀ, ਮਹਾਰਾਜ ਨੇ ਇਹਨੂੰ ਕਿਹਾ, ਸਿੱਖਾਂ ਨੇ ਸ਼ਾਬਾਸ਼ ਦਿੱਤੀ ਵੀ ਤੇਰੇ ਭਾਗ ਚੰਗੇ, ਗੁਰੂ ਦੀ ਤੇਰੇ 'ਤੇ ਨਿਗਾਹ ਹੋਈ ਹੈ, ਕਹਿੰਦਾ ਆਹੋ ਤੁਸੀਂ ਮੈਨੂੰ ਮਰਿਆ ਹੀ ਭਾਲਦੇ ਸੀ, ਹੱਥ ਤੇ ਮਨੁੱਖ ਦਾ ਕੀ ਮੁਕਾਬਲਾ, ਮਨ ਨਹੀਂ ਸੀ ਨਾ ਪੂਰਾ, ਦੁਨੀ ਚੰਦ ਸੀ, ਦੁਨੀ ਸਿੰਘ ਨਹੀਂ ਸੀ ਬਣਿਆ, ਅੰਮ੍ਰਿਤ ਨਹੀਂ ਛਕਿਆ। ਦਿਨ ਚੜੇ ਜਦੋਂ ਕਿਲ੍ਹੇ ਦੇ ਵੱਡੇ ਦਰਵਾਜ਼ੇ ਵਾਲੇ ਪਾਸੋਂ ਚੜੀਏ ਤੇ ਉਰਲੇ ਪਾਸੋਂ ਦੀ ਕੰਧ ਇਸ ਪਾਸੇ ਡਿੱਗਿਆ ਸੀ, ਰਸੇ ਦੇ ਨਾਲ ਲੰਕ ਕੇ ਉੱਤਰ ਲੱਗਾ ਸਰੀਰ ਸੀ, ਭਾਰਾ ਰਸਾ ਟੁੱਟ ਗਿਆ, ਲੱਤ ਟੁੱਟ ਗਈ, ਉੱਥੋਂ ਆ ਗਿਆ ਹੌਲੀ ਹੌਲੀ ਚੁੱਕ ਚੱਕ ਕੇ ਸੇਵਕਾਂ ਨੇ ਲਿਆਂਦਾ, ਜਿਹੜੇ ਨਾਲ ਦੇ ਭਗੌੜੇ ਸੀ, ਤੇ ਭਾਈ ਸਾਹਿਬ ਜੀ ਦਾ ਜਿੱਥੇ ਇੱਥੇ ਟੋਭਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਉਹਦੇ ਲਾਗੇ ਉਹਦਾ ਘਰ ਸੀ, ਘਰੇ ਆ ਕੇ ਪਿਆ, ਦਿਨ ਚੜੇ ਉੱਥੇ ਆ ਜਾ ਮੰਜੇ ਟੁੱਟ ਕੇ ਜੋੜਾ ਪਾਉਣ ਲੱਗਾ, ਜੋੜੇ ਦੇ ਵਿੱਚ ਸੱਪ ਸੀ, ਡੰਗ ਮਾਰਿਆ ਖਾਲਸਾ ਜੀ ਮੌਤ ਦੇ ਘਾਟ ਉੱਤਰ ਗਏ ਸੱਪ ਦੇ ਨਾਲ ਲੜ ਕੇ। ਇਸ ਤਰ੍ਹਾਂ ਦੇ ਖੋਤੇ ਉਹਨਾਂ ਨੂੰ ਜਗ੍ਹਾ ਨਹੀਂ ਮਿਲਦੀ, ਜਿਹੜੇ ਖਰੇ ਹਨ, ਜਿਹਨਾਂ ਦੇ ਸਿਰ ਵੱਡੇ ਹੈ, ਜਿਹਨਾਂ ਨੇ ਆਪਣੇ ਸਰੀਰ ਤੀਰਾਂ ਦੇ ਨਾਲ ਬਣਵਾ ਲਏ, ਉਹਨਾਂ ਦੇ ਬਦਾਵੇ ਪਾੜ ਦਿੱਤੇ ਸਤਿਗੁਰੂ ਜੀ ਨੇ।
ਆਸ ਅੰਦੇਸਾ ਦੂਰ ਕਰ
ਮਾਰਕ ਸਿਖਾ ਡੋਲ ਨਾ, ਆਸਾ ਛੱਡ ਦੇ ਪਦਾਰਥਾਂ ਦੀ, ਜੋ ਪਰਾ ਲੱਭਦਾ ਜ਼ਰੂਰ ਮਿਲ ਜਾਵੇਗੀ, ਜੇ ਇਹਨੂੰ ਛੱਡ ਦੇਵੇਗਾ ਦੌੜੀ ਆਵੇਗੀ, ਪਕੜੇਗਾ ਲੱਤਾਂ ਖਾਵੇਗਾ। ਆਸਾ ਛੱਡ ਦੇ ਪਦਾਰਥਾਂ ਦੀ, ਅਦੇਸਾ ਸੰਸਾ ਵੀ ਛੱਡ ਦੇ, ਸਤਿਗੁਰ ਤੇ ਸ਼ੱਕ ਨਾ ਕਰ ਕਿਸੇ ਪ੍ਰਕਾਰ ਦੀ, ਪੂਰੇ ਕਾ ਕੀਆ ਸਭ ਕੁਛ ਪੂਰਾ, ਘੱਟ ਵੱਧ ਕਿਛ ਨਾ ਹੀ, ਪੂਰਨ ਨਿਸ਼ਚਾ ਰੱਖ ਜ਼ਰੂਰ ਕਿਰਪਾ ਹੋਵੇਗੀ। ਇਹ ਆਪਾਂ ਵੀ ਚੇਤਾ ਰੱਖੀਏ, ਐਵੇਂ ਡੋਲ ਜਾਣੇ, ਜਿਹੜਾ ਕੋਈ ਲੀਡਰ ਵਿਗੜ ਜਾਏ ਭੱਜ ਜਾਂਦੇ ਹੈ। ਇਉਂ ਮਲ ਜਾਏ, ਇਸ ਤਰ੍ਹਾਂ ਮੈਲ ਜਾਵੇਗੀ ਵਿਕਾਰਾਂ ਦੀ, ਆਸਾ ਛੱਡ ਦੇ ਪਦਾਰਥਾਂ ਦੀ, ਤੇ ਸੰਸਾ ਛੱਡ ਦੇ, ਸ਼ੱਕ ਛੱਡ ਦੇ ਗੁਰੂ ਉੱਪਰ, ਗੁਰੂ ਤੇ ਪੂਰਨ ਨਿਸ਼ਚਾ ਕਰ ਲੈ, ਮੈਲ ਚਲੀ ਜਾਵੇਗੀ, ਸਮਾਜ ਮਸਤ ਹੋ ਜਾਵੇਗਾ। ਸਮਾਜ ਫਾਰਸੀ ਵਿੱਚ ਮਸਤ ਦਾ ਨਾਂ ਹੈ, ਦੇਸ਼ ਭਾਸ਼ਾ ਬੋਲੀ ਚ ਸਮਾਜ ਨਾਲ ਮਿਲਣ ਦਾ, ਸਮਾਉਣ ਦਾ ਹੈ, ਮਿਲ ਜਾਵੇਗਾ, ਮਸਤ ਹੋ ਜਾਵੇਗਾ।
ਦੁੱਖ ਕਾ ਮੰਗ ਹੈ ਸਭ ਕੋ,
ਦੁੱਖ ਕੋ
ਸੁਖ ਕਾ,
ਸੁਖ ਨੂੰ ਤਾਂ ਭਾਈ ਸਾਰੇ ਮੰਗਦੇ ਹਨ, ਕਹਿੰਦੇ ਸੁਖ ਨੇੜੇ,
ਦੁੱਖ ਨਾ ਮੰਗ ਹੈ ਕੋਈ, ਤੇ
ਦੁੱਖ ਕੋਈ ਵੀ ਨਹੀਂ ਮੰਗਦਾ, ਕਹਿੰਦੇ ਦੁੱਖ ਤੋਂ ਬਚੇ ਰਹੀਏ, ਫੇਰ ਪੜੋ,
ਦੁੱਖ ਕਾ ਮੰਗ ਹੈ ਸਭ ਕੋ।
ਭਾਈ ਵਿਸ਼ੇ ਵਿਕਾਰ ਰੂਪੀ ਸੁਖ ਨੂੰ ਤਾਂ ਸਾਰੇ ਮੰਗਦੇ ਹਨ ਕਿ ਸਾਨੂੰ ਵਿਸ਼ੇ ਮਿਲਣ, ਭੋਗਣ ਨੂੰ,
ਦੁੱਖ ਨਾ ਮੰਗ ਹੈ ਕੋਈ,
ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਭਜਨ ਕਰਨਾ, ਇਸ਼ਨਾਨ ਕਰਨਾ, ਦੁੱਖ ਪ੍ਰਤੀ ਤੁਰੇ, ਇਹਨੂੰ ਕੋਈ ਮੰਗਦਾ ਨਹੀਂ ਅੰਮ੍ਰਿਤ ਵੇਲੇ ਉੱਠਣਾ,
ਦੁੱਖ ਹੈ
ਇਹਦਾ ਕਹਿੰਦੇ ਵਿਹਲਣਾ ਦਾ ਕੰਮ,
ਦੁੱਖ ਹੈ ਕਾ ਦੁੱਖ ਅਗਲਾ,
ਜਿਹੜੇ ਵਿਸ਼ੇ ਵਿਕਾਰ ਰੂਪੀ ਸੁੱਖ ਨੂੰ ਭੋਗਣ ਵਾਲੇ, ਉਹਨਾਂ ਨੂੰ ਦੁੱਖ ਅਗਲਾ ਬਹੁਤਾ, ਅਗਲਾ ਨਾ ਬਹੁਤੇ ਦਾ ਹੈ, ਬਹੁਤਾ ਦੁੱਖ ਉਹਨਾਂ ਨੂੰ ਮਿਲੇਗਾ ਵਿਸ਼ੇ ਵਿਕਾਰ ਰੂਪੀ ਸੁੱਖ ਵਾਲਿਆਂ ਨੂੰ।
ਮਨਮੁਖ ਬੂਝ ਨਾ ਹੋਏ,
ਜਿਹੜੇ ਮਨਮੁਖ ਨੂੰ ਬੂਝ ਸਮਝ ਹੀ ਨਹੀਂ ਕਿਸੇ ਪ੍ਰਕਾਰ ਦੀ, ਭਾਈ ਉਹ ਤਾਂ ਨਾਮ ਸੁਣ ਜਨ ਬਿਸ਼ੂ ਦਿਖਾਨਾ, ਜੇ ਨਾਮ ਸੁਣੇ ਕਹਿੰਦੇ ਕਿੱਥੋਂ ਬਾਵਾਂ ਕਰੀ ਜਾਂਦੇ, ਬੰਦ ਹੀ ਨਹੀਂ ਹੁੰਦੇ ਭਾਈ, ਰੌਲਾ ਪਾਈ ਜਾਂਦੇ, ਸੱਪ ਦੀ ਤਰ੍ਹਾਂ ਜੇ ਬਿਛੂ ਡੰਗ ਮਾਰਦਾ, ਇਹੋ ਜਿਹੇ ਪ੍ਰਤੀਤ ਹੁੰਦੇ ਮਨਮੁੱਖਾਂ ਨੂੰ ਬਾਣੀ ਪੜਨ ਵਾਲੇ।
ਦੁੱਖ ਦੁੱਖ ਸਮ ਕਰ ਜਾਣੀਆ,
ਜਿਹਨੇ ਤੇ ਸੁੱਖ ਤੇ ਦੁੱਖ ਨੂੰ ਇੱਕੋ ਜਿਹੇ ਕਰਕੇ ਜਾਣਿਆ ਭਾਈ,
ਸ਼ਬਦ ਭੇਦ ਸੁਖ ਹੋਏ,
ਉਹ ਸ਼ਬਦ ਭੇਦ, ਸ਼ਬਦ ਦੁਆਰਾ ਭੇਦ ਬਿੰਨਿਆ ਗਿਆ ਮਨ ਉਹਨਾਂ ਦਾ, ਸ਼ਬਦ ਭੇਦ
ਸੁਖ ਹੋਏ,
ਉਹ ਸੁੱਖ ਸਰੂਪ ਦੀ ਪ੍ਰਾਪਤੀ ਵਾਲੇ ਹੋ ਗਏ ਹਨ।
ਭੇਦ ਪਕਾਰੇ ਵਾਚੀਆ,
ਭਾਈ ਭੇਦ ਪਕਾਰੇ ਵਾਚੀਆ, ਭੇਦ ਬੋਲਦੇ ਵਾਚੀਆ, ਜਾਣਨਾ ਕਰੋ, ਵਿਚਾਰਨਾ ਕਰੋ,
ਬਾਣੀ ਬ੍ਰਹਮ ਵਿਆਸ,
ਇਹ ਜਿਹੜੀ ਬਾਣੀ ਆ ਬ੍ਰਹਮਾ ਦੀ ਤੇ ਵਿਆਸ ਦੀ,
ਮਨ ਜਨ ਸੇਵਕ ਸਾਧਕਾ,
ਤੇ ਭਾਈ ਮੁਨੀਆਂ ਨੇ ਵੀ, ਜਨ ਭਗਤਾਂ ਨੇ ਵੀ, ਸੇਵਕਾਂ ਨੇ ਵੀ, ਹਨੂਮਾਨ ਵਰਗਿਆਂ ਨੇ, ਸਾਧਕਾ ਸਾਧਨ ਵਾਲੇ ਜਿਹੜੇ ਹਨ, 84 ਸਿੱਧ
ਨਾਮ ਰਤੇ ਗੁਣ ਤਾਸ,
ਜਿਹੜੇ ਨਾਮ ਵਿੱਚ ਰੰਗੇ ਗਏ ਭਾਈ, ਉਹ ਹੀ ਗੁਣਾਂ ਦੇ ਤਾਸ ਪਾਤਰ ਬਣੇ ਹਨ, ਫੇਰ ਪੜੋ ਦੋਵੇਂ ਪੰਕਤੀਆਂ,
ਵੇਦ ਪੁਕਾਰੇ ਵਾਚੀਆ,
ਸਾਰੇ ਪੰਕਤੀ ਪੜੋ,
ਬਾਣੀ ਬ੍ਰਹਮ ਵਿਆਸ,
ਵੇਦ ਪੁਕਾਰੇ ਵਾਚੀਆ, ਬਾਣੀ ਬ੍ਰਹਮ ਵਿਆਸ, ਬ੍ਰਹਮਾ ਦੀ ਬਾਣੀ ਆ ਵੇਦ, ਵਿਆਸ ਦੀ ਬਾਣੀ 18 ਪੁਰਾਣ, ਇਹ ਪੁਕਾਰਦੇ ਹਨ, ਇਹਨੂੰ ਵਾਚੀਏ, ਵਿਚਾਰ ਨਾ ਕਰੋ,
ਮਨ ਜਨ ਸੇਵਕ ਸਾਧਕ,
ਜਿੰਨੇ ਵੀ ਮਨਨਸ਼ੀਲ ਤੇ ਜਨ ਭਗਤ ਹਨ, ਸੇਵਕ ਸਾਧਕ ਹਨ, ਜਿਤਨੇ
ਨਾਮ ਰਤੇ ਗੁਣ ਤਾਸ,
ਇਹ ਚਾਰੇ ਵੇਦ ਤੇ 18 ਪੁਰਾਣ ਬ੍ਰਹਮਾ ਤੇ ਵਿਆਸ ਤੇ ਲਿਖੇ ਹੋਏ, ਇਹੀ ਕਹਿ ਰਹੇ ਨਾਮ ਰਤੇ, ਜਿਹੜੇ ਨਾਮ ਦੇ ਵਿੱਚ ਰੰਗੇ ਗਏ, ਉਹ ਗੁਣਾਂ ਦੇ ਤਾਸ ਖਜ਼ਾਨਾ ਬਣੇ ਹਨ, ਬਾਕੀ ਕੋਈ ਨਹੀਂ।
ਵੇਦ ਪੁਕਾਰੇ ਵਾਚੀਆ,
ਵੇਦ ਪੁਕਾਰੇ ਵਾਚੀਆ, ਬਾਣੀ ਬ੍ਰਹਮ, ਭਾਈ ਜਿਹੜੀ ਬਾਣੀ ਆ ਨਾ, ਇਹ ਬ੍ਰਹਮ ਵਿਆਪਕ ਸਰੂਪ ਦੀ, ਵੇਦ ਗਿਆਨ ਦੇ ਦੇਣ ਵਾਲੀ, ਪੁਕਾਰੇ ਉਚਾਰ ਕਰਕੇ ਕਹਿੰਦੇ ਆ, ਇਹਨੂੰ ਵਾਚੀਏ, ਵਿਚਾਰ ਨਾ ਕਰੋ, ਵਿਚਾਰਾਂਗੇ ਕੀ ਹੋਵੇ, ਕਹਿੰਦੇ ਦੇ ਆਸ, ਆਸਾ ਤੋਂ ਬਗੈਰ ਹੋ ਜਾਵੇ, ਪਦਾਰਥਾਂ ਦੀ ਆਸ ਨਹੀਂ ਕੋਈ ਰਹੇਗੀ, ਬਾਣੀ ਹੈ ਜੋ ਬ੍ਰਹਮ ਵਿਆਪਕ ਦੀ, ਵੇਦ ਗਿਆਨ ਦੇ ਦੇਣ ਵਾਲੀ, ਪੁਕਾਰੇ ਉਚਾਰਦੇ ਆ, ਵਾਚੀਏ, ਵਿਚਾਰ ਨਾ ਕਰੋ, ਤੇ ਬੇ ਆਸ, ਜਿਹੜਾ ਪੁਕਾਰ ਕੇ ਬੋਲ ਕੇ ਵਿਚਾਰੇਗਾ, ਬੇ ਆਸਾ ਹੋ ਜਾਵੇਗਾ, ਭਾਵ ਨੂੰ ਆਸ ਨੀ ਕਿਸੇ ਪਦਾਰਥ ਦੀ ਕਿਸੇ ਮਨੁੱਖ ਦੀ ਰਹੇਗੀ।
ਮੁਨ ਜਨ ਸੇਵਕ ਸਾਧਕਾ
ਆਇਓ, ਮੁਨੀ ਜਨ ਤੇ ਸੇਵਕ ਸਾਧਕ ਜਿਤਨੇ ਹਨ
ਨਾਮ ਰਤੇ ਗੁਣ ਤਾਪ
ਸਾਰੇ ਇਹੀ ਕਹਿੰਦੇ ਨੇ ਆਸਾ ਤੋਂ ਰਹਿਤ ਹੋ ਗਏ, ਪਰਮੇਸ਼ਰ ਦੇ ਧਿਆਨ ਵਿਚ ਜੁੜ ਗਏ, ਉਹ ਨਾਮ ਵਿਚ ਰੰਗਣੇ ਕਰਕੇ ਗਿਆਨ ਦੇ ਤਾਸ ਪਾਤਰ ਬਣ ਗਏ। ਉਹ
ਸੱਚ ਰਤੇ ਸੇ
ਗਿਆਨ ਦੇ ਤਾਸ ਖਜ਼ਾਨਾ ਬਣ ਗਏ।
ਸੱਚ ਰਤੇ ਸੇ ਜਿਣ ਗਏ
ਜਿਹੜੇ ਸੱਚੇ ਪਰਮੇਸ਼ਰ ਦੇ ਰੰਗ ਵਿਚ ਰੰਗੇ ਗਏ ਸੇ, ਉਹ ਜਿਣ ਗਏ ਜਿੱਤ ਕੇ ਗਏ ਹਨ ਸੰਸਾਰ ਵਿਚੋਂ ਮਨੁੱਖਾ ਜਨਮ ਰੂਪ ਬਾਜੀ ਨੂੰ।
ਸਦ ਬਲਿਹਾਰ ਹੈ ਜਾਤ
ਮਹਾਰਾਜ ਨੇ ਐਸੇ ਦੇ ਉੱਪਰ ਅਸੀਂ ਹਮੇਸ਼ਾ ਬਲਿਹਾਰ ਜਾਂਦੇ ਹਾਂ।
ਚਹੋ ਯੁਗ ਮੈਲੇ ਮਲ ਭਰੇ
ਇਹ ਚਾਰੇ ਜਿਹੜੇ ਯੁਗ ਹਨ ਸਤਯੁਗ ਤ੍ਰੇਤਾ ਦੁਆਪਰ ਕਲਯੁਗ ਮੈਲ ਦੇ ਭਰੇ ਹੋਏ ਹਨ ਭਾਈ, ਇਹ ਯੁਗ ਮੈਲੇ ਤੇ ਜੀਵ ਵੀ ਮੈਲ ਦੇ ਭਰੇ ਹੋਏ ਹਨ।
ਜਿਨ ਮੁਖ ਨਾਮ ਨਾ ਹੋਏ
ਜਿਨ੍ਹਾਂ ਦੇ ਮੁਖ ਵਿਚ ਨਾਮ ਨੀ ਉਹ ਸਾਰੇ ਪਾਪੀ ਤੇ ਵਿਕਾਰੀ ਹਨ ਭਾਈ, ਪ੍ਰੇਤ ਹਨ। ਕਾਲ ਮੈਂ ਪ੍ਰੇਤ ਜਿਨੀ ਰਾਮ ਨਾ ਪਛਾਤਾ, ਸਤਯੁਗ ਪਰਮ ਹੰਸ ਵਿਚਾਰੀ ਦੁਆਪਰ ਤ੍ਰੇਤਾ ਮਾਨਸ ਵਰਤਾ ਵਿਰਲਾ ਹੋ ਮੈਂ ਮਾਰੀ।
ਭਗਤੀ ਪਾਏ ਵਿਹੂਣਿਆ
ਮਾਰਕ ਨੇ ਪਰਮੇਸ਼ਰ ਦੀ ਪ੍ਰੇਮਾ ਭਗਤੀ ਤੋਂ ਵਿਹੂਣਿਆ ਖਾਲੀ
ਮੂੰਹ ਕਾਲਾ ਪਾਤਕ ਹੋਏ,
ਉਹ ਜਿਹੜੇ ਭਗਤੀ ਨੀ ਕਰਦੇ ਉਹਦਾ ਮੂੰਹ ਹੀ ਕਾਲਾ ਹੁੰਦਾ ਹੈ, ਆਪਣੇ ਪਾਪੇ ਜਿਤ ਨੂੰ ਖੋ ਕੇ ਜਾਂਦੇ ਹਨ। ਨਾਰਦ ਨੇ ਬਾਂਦਰ ਦਾ ਮੂੰਹ ਹੀ ਲਵਾ ਲਿਆ ਸੀ, ਜਿਹੜਾ ਇਹ ਸੀ ਵਿਸ਼ਨੂੰ ਜਲੰਧਰ ਦੈਂਤ ਦੇ ਘਰ ਵਾਲੇ ਦਾ ਬਰਿੰਦਾ ਰਾਖੀ ਨੇ ਜਾ ਤੋੜ ਕੇ ਗਣਕਾ ਨਦੀ ਦਾ ਪੱਥਰੀ ਬਣ ਗਿਆ। ਸ਼ਿਵ ਜੀ ਦੀ ਕੀ ਹਾਲਤ ਹੋਈ, ਮੂੰਹ ਕਾਲੇ ਹੋਏ ਆਪਣੀ ਪ੍ਰਤਿਸ਼ਠਾ ਗਵਾ ਕੇ ਗਏ ਨਾਮ ਤੋਂ ਬਗੈਰ।
ਜਿੰਨੀ ਨਾਮ ਵਿਸਾਰਿਆ
ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਸਾਰਿਆ ਭੁਲਾ ਦਿੱਤਾ।
ਅਵਗਣ ਮੁੱਠੀ ਰੋਏ
ਉਹ ਭਾਈ ਅਵਗਣਾਂ ਦੇ ਵਿੱਚ ਮੁੱਠੀ ਲੁੱਟੀ ਹੋਈ ਰੋ ਰਹੀ ਹੈ ਜੀਵ ਰੂਪ ਇਸਤਰੀ ਜਿੰਦ ਰੂਪ ਇਸਤਰੀ।
ਖੋਜਤ ਖੋਜਤ ਪਾਇਆ
ਭਾਈ ਖੋਜ ਕੇ ਸ਼ਾਸਤਰਾਂ ਦੁਆਰਾ ਖੋਜ ਕੇ ਵੇਦਾਂ ਦੁਆਰਾ ਪਾਇਆ ਹੈ ਪਰਮੇਸ਼ਰ ਨੂੰ। ਖੋਜਤ
ਖੋਜਤ ਖੋਜਤ ਪਾਇਆ
ਖੋਜ ਕੇ ਸਾਧ ਸੰਗਤ ਦੁਆਰਾ ਖੋਜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੁਆਰਾ ਪਾਇਆ ਆਪਣੇ ਸਰੂਪ ਨੂੰ।
ਡਰ ਕਰ ਮਿਲੇ ਮਿਲਾਏ
ਜਿਹੜੇ ਡਰ ਕਰਦੇ ਨਾ ਪਰਮੇਸ਼ਰ ਦਾ ਕਿ ਸਤ ਸੁਣ ਦਾ ਸਦ ਵੇਖਦਾ ਕਿ ਮੁਕਰ ਪਿਆ ਜਾਏ ਦੂਰ ਨਹੀਂ ਮੇਰੇ ਉੱਪਰ ਪਿਆਰਾ, ਸੋ ਨੇਰਾ ਹੀ ਤੇ ਨੇਰਾ ਕਰ ਅਰਦਾਸ ਹਾਸ ਪਾ ਨੇਰਾ। ਜਿਨ੍ਹਾਂ ਨੇ ਇਸ ਤਰ੍ਹਾਂ ਕਰਕੇ ਡਰ ਕਰਕੇ ਮੰਨਿਆ ਨਿਕਟ ਬੁੱਝਿਆ ਸੋ ਬੁਰਾ ਕਿਉਂ ਕਰਾ, ਜਿਹੜੇ ਨੇੜੇ ਜਾਣਦੇ ਬੁਰਾ ਨੀ ਕਰਦੇ। ਜਿਨ੍ਹਾਂ ਨੇ ਇਸ ਤਰ੍ਹਾਂ ਡਰ ਕਰ ਜਿਨ੍ਹਾਂ ਨੇ ਡਰ ਕੀਤਾ ਪਰਮੇਸ਼ਰ ਦਾ ਕਿ ਸਾਡੇ ਕੰਮਾਂ ਨੂੰ ਵੇਖਦਾ ਹੈ, ਉਹ ਮਿਲੇ ਉਹ ਮਿਲ ਗਏ ਹਨ ਪਰਮੇਸ਼ਰ ਵਿੱਚ। ਹੋਰ ਉਹਨਾਂ ਨੂੰ ਮਿਲਾ ਦਿੰਦੇ ਹਨ ਜਗਿਆਸੂਆਂ ਨੂੰ।
ਆਪ ਪਛਾਣ
ਫਿਰ
ਖੋਜਤ ਖੋਜਤ ਪਾਇਆ
ਖੋਜਿਆ ਸਿਮਰਤੀਆਂ ਦੁਆਰਾ ਖੋਜਿਆ ਪੁਰਾਣਾ ਦੁਆਰਾ ਪਾਇਆ ਹੈ ਪਰਮੇਸ਼ਰ ਨੂੰ।
ਡਰ ਕਰ ਮਿਲੇ ਮਿਲਾਏ
ਉਹ ਡਰ ਕਰਕੇ ਨਾ ਵਿਕਾਰਾਂ ਵੱਲੋਂ ਸੰਗਤ ਵਿੱਚ ਮਿਲ ਗਏ, ਜਿਹੜੇ ਸੰਗਤ ਵਿੱਚ ਮਿਲ ਗਏ ਉਹ ਮਿਲਾਏ, ਉਹ ਵਾਹਿਗੁਰੂ ਨੇ ਆਪਣੇ ਵਿੱਚ ਮਿਲਾ ਲਏ। ਇਹਨਾਂ ਕੰਤਰ ਸਮਝ ਲਓ ਅਰਥ ਦਾ।
ਆਪ ਪਛਾਣ ਘਰ ਵਸਾ
ਜਿਹੜੇ ਆਪਣੇ ਰੂਪ ਨੂੰ ਪਛਾਣ ਲੈਂਦੇ ਤੁਰਿਆ ਵਸਤਾ ਰੂਪੀ ਘਰ ਚ ਜਾਂ ਸਤਖੰਡ ਰੂਪੀ ਘਰ ਚ ਵਸਦੇ ਹਨ।
ਤ੍ਰਿਸ਼ਨਾ ਜਾਏ
ਉਹਨਾਂ ਦੀ ਹਾਂ ਹੰਗਤਾ ਤੇ ਮੈਂ ਮਮਤਾ, ਹੰਗਤਾ ਮਮਤਾ ਦੋਵੇਂ ਚਲੀਆਂ ਜਾਂਦੀਆਂ, ਤ੍ਰਿਸ਼ਨਾ ਵੀ ਚਲੀ ਜਾਂਦੀ ਹੈ।
ਨਾਨਕ ਨਿਰਮਲ ਉਜਲੇ
ਸਤਿਗੁਰੂ ਜੀ ਕਹਿੰਦੇ ਪਾਈ ਉਹ ਨਿਰਮਲ ਉਜਲ ਤੇ ਉਜਲੇ ਵੀ ਉਜਲ ਉਜਲ ਤੋਂ ਉਜਲ ਹੋ ਗਏ। ਉਹ
ਰਾਤੇ ਹਰ ਨਾਏ
ਜਿਹੜੇ ਹਰੀ ਪਰਮੇਸ਼ਰ ਦੇ ਨਾਮ ਵਿੱਚ ਰੰਗੇ ਗਏ ਉਹ ਪਵਿੱਤਰ ਤੋਂ ਪਵਿੱਤਰ ਹਨ। ਆਪਾਂ ਵੀ ਬੇਨਤੀ ਕਰੀਏ ਹੇ ਵਾਹਿਗੁਰੂ ਅਕਾਲ ਪੁਰਖ ਸਾਡੇ ਤੇ ਵੀ ਕਿਰਪਾ ਕਰੋ, ਸਾਨੂੰ ਵੀ ਕਾਮੀ ਕ੍ਰੋਧੀ ਚਾਤਰੀ ਬਾਜੀ ਗੜਵੇ ਕਾਮ ਨਿੰਦਾ ਕਰਤੇ ਜਨਮ ਸਰਾਨੋ ਕਮੂ ਨਾ ਸਿਮਰੋ ਰਾਮ ਵਾਲੀ ਸਾਡੀ ਹਾਲਤ ਹੈ, ਕਿਰਪਾ ਕਰਕੇ ਸਾਨੂੰ ਵੀ ਆਪਣੇ ਵਾਹਿਗੁਰੂ ਮੰਤਰ ਨਾਮ ਵਿੱਚ ਰੰਗ ਦੇਵੋ।
ਆਪ ਪਛਾਣ ਘਰ ਵਸਾ ਹੋ ਮੈਂ ਤ੍ਰਿਸ਼ਨਾ ਜਾਏ ਨਾਨਕ ਨਿਰਮਲ ਉਜਲੇ ਜੋ ਰਾਤੇ ਹਰ ਨਾਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਤਾ ਦੇ ਯੋਗ ਹੈ ਇੱਜਤ ਵਾਲੇ ਤੇ ਅੱਗੇ ਵੀ ਧੰਤਾ ਦੇ ਯੋਗ ਇੱਜਤ ਵਾਲੇ ਹਨ, ਐਸੇ ਮਹਾਂਪੁਰਖਾਂ ਦੇ ਨਾਲ ਮਿਲਾਉਣਾ ਕਰੋ ਨਿਰਵਿਕਾਰ ਤੇ ਨਿਰਿਛਤਾ ਦੇ ਨਾਲ।
ਇਸ ਦਿਨ ਘੜੀ ਨਾ ਜੀਵੋ
ਇਸ ਪਰਮੇਸ਼ਰ ਤੋਂ ਬਿਨਾਂ ਘੜੀ ਵੀ ਨਹੀਂ ਜਾਣਾ ਹੁੰਦਾ,
ਦਿਨ ਨਾਵੇ ਮਰ ਜਾਓ।
ਪਰਮੇਸ਼ਰ ਦੇ ਨਾਮ ਤੋਂ ਜਪੇ ਤੋਂ ਬਗੈਰ ਸਾਡਾ ਮਰਨਾ ਹੁੰਦਾ, ਅੱਖਾਂ ਜੀਵਾਂ ਵਿਸਰਾ ਮਰ ਜਾਓ।
ਮੈਂ ਅੰਧਲੇ ਨਾਮ ਨਾ ਵਿਸਰਾ
ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰੋ, ਅਸੀਂ ਅੰਨੇ ਹਾਂ, ਸਾਡੇ ਮਨਮੁੱਧ ਰੂਪ ਨੇਤਰਾਂ ਵਿੱਚ ਵਿਚਾਰ ਦੀ ਨਿਗਾਹ ਨਹੀਂ, ਭਰਮ ਦੇ ਫੋਲੇ ਪੈ ਚੁੱਕੇ ਹਨ, ਸਾਨੂੰ ਅੰਧੇ ਗਿਆਨੀਆਂ ਨੂੰ ਤੇਰਾ ਨਾਮ ਨਾ ਕਦੇ ਵੀ ਭੁੱਲੇ, ਕਿਰਪਾ ਕਰ
ਦਿਓ।
ਜਿਵੇਂ ਟੇਕ ਟਿੱਕੀ ਟੇਕ ਓਟ ਲੈ ਕਰਕੇ ਟਕਾ ਕਰਕੇ ਘਰ ਨੂੰ ਜਾਂਦਾ ਹਨ, ਛੋਟੀ ਟੇਕ ਹੈ ਓਟ ਜਿਹੜਾ ਉਹਨੂੰ ਟੇਕ ਟਿੱਕੀ ਟੇਕ ਓਟ ਹੈ ਛੋਟੀ ਤੇ ਟਿੱਕੀ ਟਕਾਉਂਦਾ ਰੱਖਦਾ ਜਿੱਥੇ ਅੱਗੇ ਉਹ ਓਟ ਦੇ ਨਾਲ ਟਕਾ ਟਕਾ ਕਰਕੇ ਗਾਹ ਨੂੰ ਘਰ ਨੂੰ ਜਾਂਦਾ ਹੈ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਅਸੀਂ ਅੰਨੇ ਹਾਂ, ਮਨਬੋਧ ਰੂਪ ਨੇਤਰਾਂ ਦੇ ਵਿੱਚ ਨਹੀਂ, ਕਿਰਪਾ ਕਰਕੇ ਆਪਣੀ ਭਗਤੀ ਰੂਪ ਜਾਂ ਅਥਵਾ ਨਾਮ ਮੰਗਲ ਹਰ ਨਾਮ ਲਖਤੀ ਟੋਹਣੀ, ਰਹੁ ਸਹਿਜ ਕੀ ਟੇਕ ਨਾ ਮੋਹਾ ਮੋਹਣੀ। ਸੱਚੇ ਪਾਤਸ਼ਾਹ ਤੇਰਾ ਨਾਮ ਰੂਪੀ ਸੋਟੀ ਆ ਸਾਡੇ ਵਿਚਾਰ ਰੂਪੀ, ਮਨ ਦੇ ਸੰਕਲਪ ਵਿਕਲਪ ਰੂਪੀ ਹੱਥਾਂ ਦੇ ਵਿੱਚ। ਇਹ ਟੇਕ ਓਟ ਲੈ ਕਰਕੇ, ਟਿੱਕੀ ਟਕਾ ਕੇ, ਟੋਹ ਟੋਹ ਕਰਕੇ ਅਸੀਂ ਸੱਚਖੰਡ ਰੂਪੀ ਘਰ ਨੂੰ ਜਾਣਾ ਚਾਹੁੰਦੇ ਹਾਂ। ਸਾਡੀ ਬਿਰਤੀ ਭਾਸ਼ ਬਿਰਤੀ ਜਿਹੜੀ ਹੈ, ਅਖੰਡ ਚੇਤਨ ਦੇਹ ਜਿਹੜੀ ਹੈ, ਇਹ ਸੱਚੇ ਪਾਤਸ਼ਾਹ ਤੇਰੀ ਸਰੂਪ ਦੀ ਸਿਖਿਆਤਾ ਰੂਪ ਘਰ ਨੂੰ ਜਾਣਾ ਚਾਹੁੰਦੀ ਹੈ। ਕਿਰਪਾ ਕਰੋ ਜਾਣਾ ਕਰੀਏ,
ਟੇਕ ਟਿੱਕੀ ਘਰ ਜਾਓ,
ਟੇਕ ਨਾਮ ਦੀ ਓਟ ਟਿੱਕੀ ਟਕਾ ਕੇ ਵਿਚਾਰ ਕਰਨੀ, ਘਰ ਅੰਤ ਹੈ ਕਰਨ, ਇਹਦੇ ਦੁਆਰਾ ਜਾਣਾ ਚਾਹੁੰਦੇ ਹਾਂ ਸੱਚਖੰਡ ਨੂੰ।
ਗੁਰੂ ਜਿਨ੍ਹਾਂ ਕਾ ਅੰਦਲਾ,
ਮਾਲਕ ਨੇ ਭਾਈ ਦਾ ਗੁਰੂ ਇੰਨਾ ਹੋਵੇ,
ਚੇਲੇ ਨਾਹੀਂ
ਥਾਓ, ਉਹਨਾਂ ਦੇ ਚੇਲੇ ਨੂੰ ਜਗ੍ਹਾ ਕਿੱਥੇ ਮਿਲਣੀ, ਆਪ ਖਾਤੇ ਚ ਡਿੱਗੇਗਾ, ਨਾਲ ਹੀ ਚੇਲੇ ਨੂੰ ਵੀ ਡੋਬ ਦੇਵੇਗਾ। ਇਸੇ ਪ੍ਰਕਾਰ ਗੁਰੂ
ਜਿਨ੍ਹਾਂ ਕਾ ਅੰਦਲਾ,
ਭਾਈ ਜਿਨ੍ਹਾਂ ਦਾ ਗੁਰੂ ਇੰਨਾ ਹੈ, ਜਿਨ੍ਹਾਂ ਦੇ ਕੋਲ ਸੁਰਤੀ ਤੇ ਸਿਮਰਤੀ ਰੂਪ ਇਹ ਨੇਤਰੀ ਨਹੀਂ ਹਨ,
ਚੇਲੇ ਨਾਹੀਂ ਥਾਓ,
ਉਹਨਾਂ ਦੇ ਚੇਲਿਆਂ ਨੂੰ ਕਿੱਥੇ ਥਾਂ ਮਿਲਣਾ, ਉਹ ਵੀ ਨਰਕ ਵਿੱਚ ਹੀ ਪੈਣਗੇ, ਜਿਵੇਂ ਨਰਕ ਧਾਰ ਗਏ ਪਏ ਹੈ।
ਦਿਨ ਸਤਿਗੁਰ ਨਾਉ ਨਾ ਪਾਈਐ,
ਸਤਿਗੁਰੂ ਤੋਂ ਬਿਨਾਂ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਧੰਨ ਸਤਿਗੁਰ ਤਾਂ ਭਾਵੇਂ ਰਾਧਾ ਸਵਾਮੀ ਤੇ ਲਾਲ ਕੁਰਤੀ ਵਾਲੇ ਝੂਠੇ ਸੌਦੇ ਵਾਲੇ ਲਿਖਦੇ ਫਿਰਦੇ ਹੈ, ਪਰ ਪੂਰਨ ਸਤਿਗੁਰੂ ਤੋਂ ਬਿਨਾਂ ਨਾਮ ਦੀ ਪ੍ਰਾਪਤੀ ਨਹੀਂ। ਅੱਜ ਅਲਾ ਖੜਕੀਆਂ ਦੋ ਤਿੰਨ ਤੇ ਲਾਲ ਕੁਰਤੀ ਝੂਠੇ ਸੌਦੇ ਵਾਲੇ ਨੇ ਦੁਕਾਨ ਹੀ ਬੰਦ ਕਰ ਦਿੱਤੀ ਸਰਸੇ ਵੱਲੋਂ, ਕਹਿੰਦੇ 6 ਮਹੀਨੇ ਵਾਸਤੇ ਕਰੋਪੀ ਦੇ ਦੇਣ। ਰਹਿਣ ਵਾਲੇ ਗੁਰੂ ਚੇਤਨ ਸਰੂਪ ਤੋਂ ਬਿਨਾਂ ਵਾਹਿਗੁਰੂ ਨਾਮ ਦੀ ਪ੍ਰਾਪਤੀ ਨਹੀਂ।
ਨਾਵੇ
ਨਾਮ ਜਪੇ ਤੋਂ ਬਗੈਰ ਕਿਆ ਕੀ ਹੈ ਸਵਾਉ ਪ੍ਰਯੋਜਨ, ਕੁਝ ਵੀ ਨਹੀਂ। ਕਿਆ ਸਵਾਉ ਕੀ ਹੈ ਸਵਾਉ ਸਵਾਦ, ਕੋਈ ਵੀ ਸਵਾਦ ਪ੍ਰਾਪਤ ਨਹੀਂ ਹੁੰਦਾ, ਕੋਈ ਪ੍ਰਯੋਜਨ ਪੂਰਾ ਨਹੀਂ ਹੁੰਦਾ ਨਾਮ ਤੋਂ ਬਗੈਰ। ਆਇਆ ਜੰਮ ਕੇ ਗਿਆ ਮਰ ਕੇ, ਅੰਤ ਨੂੰ ਪਛਤਾਉਣਾ ਹੀ ਪੈਂਦਾ ਹੈ। ਕਿਸ
ਤਰ੍ਹਾਂ ਘਰ ਕਾਓ,
ਜਿਵੇਂ ਸੁਣਿਆ ਘਰ ਚ ਕਾਂ ਆ ਜਾਵੇ, ਉੱਥੇ ਕਿਹੜਾ ਕੋਈ ਮੁੰਡੇ ਖੇਡਦੇ ਜੀ ਤੇ ਟੁਕੜਾ ਲੈ ਕੇ ਉਹਨੇ ਖਾ ਲੈਣਾ ਹੈ, ਐਸੀ ਹਾਲਤ ਹੁੰਦੀ ਹੈ। ਫੇਰ ਪੜ ਇਹ ਆਏ
ਆਏ ਗਿਆ ਪਛਤਾਵਨਾ,
ਜਿਹੜਾ ਭਾਈ ਅਗਿਆਨੀ ਹੈ ਨਾ, ਅੰਨ ਬੇਮੁਖ ਗੁਰੂ ਤੋਂ, ਉਹ ਆਇਆ ਜੰਮ ਕੇ ਤੇ ਮਰ ਕੇ ਚਲਿਆ ਗਿਆ।
ਜਿਉਂ ਸੁਣਿਆ ਘਰ ਕਾਓ,
ਪਛਤਾਉਣਾ ਆਉਂਦਾ ਜਿਵੇਂ ਸੁਣੀਏ ਘਰ ਵਿੱਚ। ਇਸੇ ਤਰ੍ਹਾਂ ਜਿਹੜਾ ਬੇਮੁਖ ਹੈ ਜਾਂ ਮਨਮੁਖ ਹੈ, ਉਹ ਸੰਸਾਰ ਰੂਪੀ ਇਸ ਘਰ ਵਿੱਚ ਆਇਆ ਹੋਇਆ ਹੈ, ਤੇ ਸੁਣੀਏ ਘਰ ਦੀ ਤਰ੍ਹਾਂ ਜਿਵੇਂ ਕਾਂ ਜਾਂਦਾ ਹੈ, ਇਸੇ ਤਰ੍ਹਾਂ ਸੋ ਸੰਸਾਰ ਰੂਪੀ ਸੁਣਿਆ ਘਰ ਹੈ ਇਹਦੇ ਵਿੱਚ, ਜਾਂ ਅਥਵਾ ਇਹ ਸੰਸਾਰ ਰੂਪੀ ਸੁਣੀਏ ਘਰ ਦੇ ਵਿੱਚ ਜੀਵ ਆਇਆ ਹੋਇਆ ਹੈ ਬੇਮੁਖ ਦੀ ਤਰ੍ਹਾਂ। ਇਹ ਜੀਵ ਰੂਪੀ ਜਿਹੜਾ ਪ੍ਰਾਹੁਣਾ ਸੰਸਾਰ ਰੂਪੀ ਸੁਣੀਏ ਘਰ ਵਿੱਚੋਂ ਆ ਕੇ, ਕਿਹੜਾ ਕੋਈ ਮਨ ਰੂਪੀ ਸ਼ੁੱਧ ਮਨ ਰੂਪੀ ਬੱਚੇ ਦੇ ਪਾਸੋਂ ਇਸ ਨੇ ਵਿਰਾਗ ਤੇ ਵਿਵੇਕ ਰੂਪੀ ਕੋਈ ਟੁਕੜਾ ਥੋੜੋ ਲੈ ਲੈਣਾ ਹੈ, ਜਿਹੜਾ ਨਾਸਤਿਕਾਂ ਦੀ ਸੰਗਤ ਵਿੱਚ ਜਾਂਦਾ ਹੈ ਉਹ ਸੁਣੀਏ ਕਾਂ ਦੀ ਤਰ੍ਹਾਂ ਰੋ ਕੇ ਜਾਂਦਾ ਹੈ।
ਦੁੱਖ ਦੇ ਹੋਰੀ
ਨਾਮ ਜਪੇ ਤੋਂ ਬਗੈਰ ਪਾਈ ਜਿਹੜੀ ਦੇ ਹੋਰੀ ਦੁਖੀ ਹੁੰਦੀ ਹੈ ਅੰਤ ਨੂੰ।
ਕਲਰ ਕੀ ਭੀਤ,
ਇਸ ਤਰ੍ਹਾਂ ਹੁੰਦੀ ਜਿਵੇਂ ਕਲਰ ਦੀ ਭੀਤ ਕੰਧ ਹੁੰਦੀ ਹੈ, ਉਹ ਕਿਰਦੀ ਰਹਿੰਦੀ ਡਿੱਗਦੀ ਰਹਿੰਦੀ ਹੈ। ਇਸੇ ਤਰ੍ਹਾਂ ਨਾਮ ਤੋਂ ਬਗੈਰ ਪੰਜਾਂ ਤੱਤਾਂ ਰੂਪੀ ਮਿੱਟੀ ਦੀ ਬਣੀ ਹੋਈ ਦੇ ਹੋਈ ਜਿਹੜੀ ਹੈ ਦੇਹ, ਇਹ ਦੁਖੀ ਹੁੰਦੀ ਹੈ। ਤੇ ਜਿਵੇਂ ਕਲਰ ਕੀ ਭੀਤ, ਕਾਮ ਕਰੋ ਲੋਹ ਮੋਹ ਅਹੰਕਾਰ ਆਦਿਕ, ਇਹ ਕਲਰ ਲੱਗਾ ਹੋਇਆ ਹੈ ਇਹਦੇ ਵਿੱਚ ਪੈ ਕਰਕੇ ਕਮਜ਼ੋਰ ਹੋਣ ਰੂਪ ਕੁੜਦੀ ਜਾ ਰਹੀ ਕਰਦੀ ਜਾ ਰਹੀ
ਹੈ।
ਕਦੋਂ ਤੱਕ ਭਾਈ ਮਹਲ ਸਰੂਪ ਨੂੰ ਨਹੀਂ ਪਾਇਆ ਜਾ ਸਕਦਾ, ਕਦੋਂ ਤੱਕ ਜੀ?
ਜਬ ਲੱਗ ਸਾਚ ਨਾ ਚੀਤ,
ਜਬ ਜਦੋਂ ਲੱਗ ਲੱਗਣਾ, ਜਦੋਂ ਤੱਕ ਜਬ ਜਦੋਂ ਲੱਗ ਤੱਕ, ਜਦੋਂ ਤੱਕ ਸੱਚੇ ਦੇ ਵਿੱਚ ਚਿੱਤ ਨਹੀਂ ਦਿੱਤਾ ਆਪਣਾ, ਜਦੋਂ ਤੱਕ ਸੱਚੇ ਵਿੱਚ ਮਨ ਨਹੀਂ ਆਪਣਾ ਜੋੜਿਆ, ਤਦੋਂ ਤੱਕ ਮਹਲ ਸਰੂਪ ਦੀ ਪ੍ਰਾਪਤੀ ਨਹੀਂ ਹੋਵੇਗੀ।
ਸ਼ਬਦ ਰਪੈ ਘਰ ਪਾਈਐ,
ਜਿਹੜਾ ਸ਼ਬਦ ਵਿੱਚ ਰੰਗੇ ਰਪੈ ਰੰਗਿਆ ਗਿਆ ਉਹ ਘਰ ਸਰੂਪ ਨੂੰ ਪਾ ਲੈਂਦਾ ਹੈ, ਘਰ ਹਿਰਦੇ ਦੇ ਵਿੱਚ ਪਾ ਲੈਂਦਾ। ਕਿਸ ਨੂੰ ਪਾਉਂਦਾ ਹੈ?
ਨਿਰਬਾਣੀ ਪਦ ਨੀਤ,
ਬੰਧਨਾ ਤੋਂ ਰਹਿ ਤੇਰਾ ਪਦ ਨਾ ਨੀਤ ਨਵੀਨ ਰੂਪ, ਉਹ ਹੈ ਪਰਮੇਸ਼ਰ, ਉਸ ਨੂੰ ਘਰ ਹਿਰਦੇ ਵਿੱਚੋਂ ਸੰਗਤ ਵਿੱਚੋਂ ਪਾ ਲੈਂਦਾ ਹੈ।
ਗੁਰ ਪੁੱਛੋ ਆਪਣੇ,
ਹਾਂ ਮੈਂ ਭਾਈ ਤਾਂ ਆਪਣੇ ਗੁਰੂ ਤੋਂ ਪੁੱਛਦੇ ਹਾਂ।
ਗੁਰ ਪੁੱਛ ਕਾਰ ਕਮਾਓ,
ਗੁਰੂ ਤੋਂ ਪੁੱਛ ਕੇ ਭਗਤੀ ਦੀ ਕਾਰ ਕਮਾਉਣਾ ਕਰੀਏ।
ਸ਼ਬਦ ਸਲਾਹੀ ਮਨ ਵਸੈ,
ਜਿਨ੍ਹਾਂ ਨੇ ਸ਼ਬਦ ਬ੍ਰਹਮ ਨੂੰ ਸਲਾਹੀ ਸਲਾਹੁਣਾ ਕੀਤਾ, ਬੰਦਗੀ ਕੀਤੀ ਹੈ, ਉਹਨਾਂ ਦੇ ਮਨ ਵਿੱਚ ਵਸਦਾ ਹੈ।
ਮੈਂ ਦੁੱਖ ਜਲ ਜਾ,
ਉਹਨਾਂ ਦਾ ਹਉਮੈ ਦਾ ਦੁੱਖ ਜਲ ਜਾਂਦਾ, ਸੜ ਜਾਂਦਾ ਹੈ ਬ੍ਰਹਮ ਅਭਿਆਸ ਰੂਪੀ ਅੱਗ ਨਾਲ।
ਸਹਿਜੇ ਹੋਏ ਮਿਲਾਵੜਾ,
ਸਹਿਜੇ ਸੁਭਾਵਕ ਹੀ ਨਿਰਜਤ ਨੇ ਉਹਨਾਂ ਦਾ ਮਿਲਾਵੜਾ ਮਿਲਾਪ ਹੁੰਦਾ ਹੈ ਵਾਹਿਗੁਰੂ ਨਾਲ।
ਸਾਚੇ ਸਾਚ ਮਿਲਾਓ,
ਸਾਚੇ ਸਾਚ ਮਿਲਾਓ, ਸਾਚੇ ਸੱਚੇ ਦਾ ਨਾਮ ਜਪਣੇ ਕਰਕੇ ਸੱਚੇ ਬ੍ਰਹਮ ਦੇ ਨਾਲ ਮਿਲਾਪ ਮਿਲਾਪ ਹੋ ਜਾਂਦਾ ਉਹਨਾਂ ਦਾ।
ਨਿਰਮਲੇ
ਸ਼ਬਦ ਉਪਦੇਸ਼ ਵਿਚ ਰੰਗੇ ਗਏ ਉਜਲੇ ਹਨ।
ਅੱਜ ਕਾਮ ਕ੍ਰੋਧ ਅਹੰਕਾਰ
ਉਹਨਾਂ ਨੇ ਛੱਡ ਦਿੱਤਾ, ਕਾਮ ਦਾ ਫੁਰਨਾ, ਕ੍ਰੋਧ ਦਾ ਫੁਰਨਾ, ਅਹੰਕਾਰ ਦਾ। ਕਾਮ ਨੂੰ ਵਸਤੂ ਵਿਚਾਰ ਦੁਆਰਾ, ਕ੍ਰੋਧ ਨੂੰ ਸ਼ਾਂਤੀ ਨਾਲ, ਅਹੰਕਾਰ ਨੂੰ ਨਿਮਰਤਾ ਨਾਲ।
ਕਾਮ
ਕਾਮਨਾ ਫੁਰ ਲੱਗ ਗਈ ਪਰਮੇਸ਼ਰ ਦੀ ਭਗਤੀ ਦੀ, ਕ੍ਰੋਧ ਆਉਣ ਲੱਗ ਪਿਆ ਆਲਸ ਤੇ, ਸ਼ੁੱਧ ਅਹੰਕਾਰ ਪੈਦਾ ਹੋ ਗਏ ਕਿ ਅਸੀਂ ਗੁਰੂ ਕੇ ਪੁੱਤਰ ਬਣ ਗਏ।
ਨਾਮ ਸਲਾਹਨ ਸਦ ਸਦਾ,
ਉਹ ਨਾਮ ਨੂੰ ਸਲਾਹੁੰਦੇ ਹਨ ਸਦ ਹਮੇਸ਼ਾ ਹੀ, ਸਦਾ ਸੈਂਕੜੇ ਵੇਰਾ ਹਰ ਰੋਜ਼।
ਹਰ ਰੱਖ ਹੈ ਔਰ ਧਾਰ,
ਉਹ ਹਰੀ ਨੂੰ ਔਰ ਹਿਰਦੇ ਦੇ ਧਾਰਨ ਕਰਕੇ ਰੱਖ ਰੱਖਦੇ ਹਨ।
ਸੋ ਕਿਉਂ ਮਨ ਵਿਸਾਰੀਐ,
ਸੋ ਉਸ ਨੂੰ ਕਿਸ ਵਾਸਤੇ ਭਾਏ ਮਨ ਵਿੱਚੋਂ ਭੁਲਾਈਏ।
ਸਭ ਜੀਆਂ ਕਾ ਆਧਾਰ,
ਜੋ ਸਾਰੇ ਜੀਵਾਂ ਦਾ ਜਨਤਾ ਦਾ ਆਧਾਰ ਆਸਰਾ ਰੂਪ ਹੈ, ਆਪ ਮੇਰਾ ਧਾਰ ਹੈ।
ਸ਼ਬਦ ਮਰੈ ਸੋ ਮਰ ਰਹੈ,
ਸ਼ਬਦ ਮਰੈ ਸੋ ਮਰ ਰਹੈ, ਜਿਹੜਾ ਸ਼ਬਦ ਸੰਸਾਰ ਵੱਲੋਂ ਮਰ ਗਿਆ ਹੈ ਸੋ ਮਰ ਰਹੈ, ਉਹ ਭਾਈ ਜੰਮਣ ਮਰਨ ਵੱਲੋਂ ਮਰ ਜਾਂਦਾ, ਰਹਿਤ ਹੋ ਜਾਂਦਾ ਹੈ।
ਮਰੈ ਨਾ ਦੂਜੀ ਵਾਰ,
ਫਿਰ ਦੂਜੀ ਵਾਰ ਨੀ ਉਹਨੂੰ ਮਰਨਾ ਪੈਂਦਾ, ਜੰਮਣ ਮਰਨ ਵਿੱਚ ਨੀ ਆਉਣਾ ਪੈਂਦਾ। ਫਿਰ ਪੜੇ ਸ਼ਬਦ,
ਸ਼ਬਦ ਮਰੈ ਸੋ ਮਰ ਰਹੈ,
ਜਿਹੜਾ ਸ਼ਬਦ ਅਭਿਆਸ ਕਰਕੇ ਸ਼ਬਦ ਸੰਸਾਰ ਵੱਲੋਂ ਮਰ ਗਿਆ ਸੋ ਮਰ ਰਹੈ, ਸੋ ਉਹ ਮਰਨ ਵੱਲੋਂ ਰਹਿ ਗਿਆ, ਉਹਨੂੰ ਨੀ ਮੁੜ ਕੇ ਮਰਨਾ ਪੈਂਦਾ।
ਫਿਰ ਮਰੈ ਨਾ ਦੂਜੀ ਵਾਰ,
ਫਿਰ ਉਹਨੂੰ ਜੰਮਣਾ ਵੀ ਨੀ ਪੈਂਦਾ, ਜੰਮੇ ਨਾ ਫੇਰ ਵੀ ਨੀ ਮਰਨਾ ਗਾ, ਇਸ ਵਾਸਤੇ ਮਰਨ ਵੱਲੋਂ ਰਹਿ ਗਿਆ ਜੰਮਣ ਮਰਨ ਵੱਲੋਂ। ਸ਼ਬਦ ਉਪਦੇਸ਼ ਦੁਆਰਾ ਹੀ ਨਿਸ਼ਚੇ ਕਰਕੇ ਪਾਈਦਾ ਹੈ ਪਾਏ,
ਹਰ ਨਾਮੇ ਲੱਗੇ ਪਿਆਰ,
ਜਿਨ੍ਹਾਂ ਦਾ ਹਰੀ ਦੇ ਨਾਮ ਵਿੱਚ ਪਿਆਰ ਲੱਗ ਗਿਆ।
ਜਿਨ ਸ਼ਬਦ ਜਗ ਭੁੱਲਾ ਫਿਰੈ,
ਸ਼ਬਦ ਉਪਦੇਸ਼ ਤੋਂ ਬਿਨਾਂ ਸਾਰਾ ਸੰਸਾਰ ਭੁੱਲ ਵਿੱਚ ਹੀ ਫਿਰਦਾ ਹੈ।
ਮਰ ਜਨਮ ਵਾਰੋ ਵਾਰ,
ਮਰ ਜਨਮ ਹੈ, ਮੌਤ ਦਾ ਮਰ ਹੈ, ਮਰ ਜਾਂਦਾ ਹੈ, ਵਾਸ਼ਨਾ ਦਾ ਪਤਾ ਜਾਂਦਾ ਹੈ, ਵਾਰ ਵਾਰ ਪੂਨਾ ਪੂਨਾ ਮੁੜ ਮੁੜ ਕੇ।
ਸਭ ਸਾਲਾ ਹੈ ਆਪ ਕਾ,
ਸਾਰੇ ਆਪਣੇ ਆਪ ਨੂੰ ਸਲਾਉਂਦੇ ਹਾਂ, ਮੈਂ ਚੰਗਾ ਹਾਂ, ਜੋ ਘੁਮਿਆਰੀ ਆਪਦੇ ਭਾਂਡੇ ਨੂੰ ਸਲਾਉਂਦੀ ਹੈ।
ਵਡੇਰੀ ਹੋਏ,
ਵੱਡੋ ਵਡੇਰੀ ਹੋਏ, ਵੱਡੇ ਤੋਂ ਵੱਡੇ ਕਹਾਉਂਦੇ ਆਪਣੇ ਆਪ ਨੂੰ,
ਆਪਣਾ ਚੀਨੀਆ,
ਗੁਰੂ ਧਾਰਨ ਕੀਤੇ ਤੋਂ ਬਗੈਰ ਆਪਣੇ ਸਰੂਪ ਨੂੰ ਨਹੀਂ ਚੀਨੀਆ ਜਾਣੀ ਦਾ, ਭੱਪੇ ਸੰਕੜਾਉਣ ਕਰਕੇ ਆਪਣੇ ਸਰੂਪ ਨੂੰ।
ਕਹੇ ਸੁਣੇ ਕਿਆ ਹੋਏ,
ਜੇ ਕਹਿ ਵੀ ਲਿਆ ਤੇ ਹੋਰਨਾਂ ਤੋਂ ਸੁਣ ਵੀ ਲਿਆ ਕੀ ਹੋ ਜਾਵੇਗਾ। ਆਪਣੇ ਆਪ ਨੂੰ ਕਹਿ ਲਿਆ ਮੈਂ ਬੜਾ ਵੱਡਾ ਸੰਤ ਹਾਂ, ਚੇਲਿਆਂ ਨੇ ਕਹਿਤਾ ਜੀ ਸਾਡਾ ਸੰਤ ਦਾ ਬੜਾ ਚੜ੍ਹਦੀ ਕਲਾ ਵਾਲਾ ਹੈ, ਲੱਤਾਂ ਇਹਦੀਆਂ ਰਾਤ ਨੂੰ ਵੱਖਰੀਆਂ ਹੋ ਜਾਂਦੀਆਂ, ਬਾਹਾਂ ਵੱਖਰੀਆਂ ਹੋ ਜਾਂਦੀਆਂ, ਧੜ ਵੱਖਰਾ ਕਰਕੇ ਦਿਨੇ ਜੁੜ ਜਾਂਦਾ। ਜੇ ਕਹਿ ਵੀ ਲਿਆ ਤੇ ਕਹਾ ਵੀ ਲਿਆ ਤੇ ਸੁਣ ਵੀ ਲਿਆ ਕੀ ਹੋ ਗਿਆ, ਇਹਦੇ ਨਾਲ ਕੁਝ ਨੀ ਹੋਵੇਗਾ ਪ੍ਰਾਪਤ।
ਨਾਨਕ ਸ਼ਬਦ ਪਛਾਣੀਐ,
ਨਾਨਕ ਨੇ ਪਾਏ ਸ਼ਬਦ ਬ੍ਰਹਮ ਨੂੰ ਪਛਾਣਨਾ ਕਰੀਏ।
ਹਉਮੈ ਕਰੈ ਨਾ ਕੋਈ,
ਜਿਨ੍ਹਾਂ ਨੇ ਬ੍ਰਹਮ ਨੂੰ ਪਛਾਣਿਆ ਫਿਰ ਕਹਿੰਦੇ ਹਉਮੈ ਕਰੈ ਨਾ ਕੋਈ, ਉਹ ਨੀ ਕੋਈ ਫਿਰ ਹਉਮੈ ਕਰਦਾ, ਉਹ ਗੁਰੂ ਦਾ ਬਣ ਕੇ ਰਹਿੰਦਾ, ਉਸਦੇ ਆਧਾਰ ਆਸਰੇ ਰਹਿੰਦਾ ਹੈ। ਪਰਸੋਂ ਮੂੰਹੋਂ ਨਿਕਲ ਗਿਆ ਥੋੜਾ ਜਿਹਾ, ਪੁੱਛਿਆ ਕੀ ਗੱਲ ਹੈ, ਮੈਂ ਚੜ੍ਹਦੀ ਕਲਾ ਪਾਣੀ ਕੀ ਹੈ, ਕਹਿੰਦੇ ਭਾਣਾ ਹੀ ਛੱਡ ਦਿਓ, ਪਾਣਾ ਨੀ ਛੱਡਣਾ ਚਾਹੀਦਾ ਸਿੱਖ ਨੂੰ ਕਦੇ ਵੀ। ਹਾਂਜੀ,
ਸ੍ਰੀ ਰਾਗ ਮਹੱਲਾ ਪਹਿਲਾ, ਦਿਨ ਪਿਰ ਧਨ ਸੀਗਾਰੀਐ,
ਦਿਨ ਪਿਰ ਧਨ ਸੀਗਾਰੀਐ। ਸੋ ਜਿਵੇਂ ਕੋਈ ਇਸਤਰੀ ਹੋਵੇ ਜਵਾਨ, ਤੇ ਮਾਪਿਆਂ ਨੇ ਤਿਰ ਪਤੀ ਨਾ ਭਾਲ ਕੇ ਦਿੱਤਾ ਹੋਵੇ ਧਨ ਇਸਤਰੀ ਨੂੰ, ਉਹ ਸਿਗਾਰ ਲਾਉਂਦੀ ਫਿਰੇ, ਪਾਊਡਰ ਸੁਰਖੀ ਲਾ ਲਵੇ, ਮੀਡੀਆਂ ਗੁੰਦ ਲਵੇ,
ਜੋਬਨ ਬਾਦ ਖਵਾਰ,
ਉਹਦਾ ਜਿਹੜਾ ਜੋਬਨ ਹੈ ਜਵਾਨੀ ਸਾਰਾ ਬਾਦ ਵਿਅਰਥੀ ਹੈ, ਖੁਆਰ ਖਰਾਬ ਹੀ ਹੁੰਦੀ ਹੈ ਅੰਤ ਨੂੰ, ਵਿਸ਼ੇ ਵਿਕਾਰਾਂ ਵਾਲੀ ਉਹਦੀ ਦ੍ਰਿਸ਼ਟੀ ਬਣ ਜਾਂਦੀ ਹੈ ਬਹੁਤੀ ਫੈਸ਼ਨਬਾਜ਼ੀ ਕਰਕੇ, ਸੋ ਬਹੁਤੀ ਖਰਾਬ ਹੁੰਦੀ ਹੈ।
ਨਾ ਮਾਣੇ ਸੁਖ ਸੇਜੜੀ,
ਉਹ ਨਹੀਂ ਮਾਣ ਸਕਦੀ ਸੇਜਾ ਦੇ ਸੁਖ ਆਨੰਦ ਨੂੰ ਪਤੀ ਦੇ ਨਾਲ, ਜਦੋਂ ਹੈ ਹੀ ਨੀ ਮਾਣਨਾ ਕਿਹਦੇ ਨਾਲ।
ਦਿਨ ਪਿਰ ਬਾਦ ਸਿਗਾਰ,
ਫਿਰ ਪਤੀ ਦੀ ਪ੍ਰਾਪਤੀ ਤੋਂ ਬਗੈਰ ਬਾਦ ਵਿਅਰਥੀ ਹੈ, ਸਿਗਾਰ ਲਾਇਆ ਹੋਇਆ ਅਨੇਕ ਪ੍ਰਕਾਰ ਦਾ, 16 ਪ੍ਰਕਾਰ ਦਾ, ਤਰੇ ਕਾਲੇ ਦੋ ਜਿਲੇ ਪਤਲੇ, 5 ਪ੍ਰਕਾਰ, 4 ਕਠਣ ਦੇ ਚੀਕ ਨੇ, 16 ਜਾਂ ਸ਼ਿੰਗਾਰ, ਇਹ ਲਾਏ ਹੋਏ ਕਿਸੇ ਵੀ ਅਰਥ ਨਹੀਂ।
ਦੁੱਖ ਘਣਾ ਦੁਹਾਗਣੀ,
ਉਹ ਦੁਹਾਗਣ ਛੁੱਟਣ ਨੂੰ ਬਹੁਤਾ ਘਣਾ ਦੁੱਖ ਹੈ।
ਨਾ ਘਰ ਸੇਜ ਪਤਾਰ,
ਨਾ ਉਹਨੂੰ ਘਰ ਹੀ ਪ੍ਰਾਪਤ ਹੁੰਦਾ ਤੇ ਨਾ ਸੇਜਾ ਤੇ ਨਾ ਪਤਾਰ, ਪਤੀ ਮਿਲਣਾ ਕੀ ਸੀ ਉਸਨੂੰ, ਜਦੋਂ ਮਾਪਿਆਂ ਨੇ ਤਾਂ ਮੰਗੀ ਵਿਆ ਹੀ ਨਹੀਂ, ਆਪਣੇ ਆਪ ਹੀ ਸ਼ਿੰਗਾਰ ਲਾ ਕੇ ਸੁਹਾਗਵੰਤੀਆਂ ਵਰਗਾ ਰੂਪ ਬਣਾਈ ਬੈਠੀ ਹੈ, ਹੁੰਦੀ ਖਰਾਬ ਹੀ ਹੈ ਅੰਤ ਨੂੰ ਵਿਸ਼ਿਆਂ ਵਿੱਚ, ਇਸੇ ਪ੍ਰਕਾਰ ਫਿਰ ਆਰੰਭ ਤੋਂ।
ਧਨ ਸੀਗਾਰੀਐ,
ਭਾਏ ਦੇਣ ਬਗੈਰ, ਪਰ ਪਿਰ ਜੋ ਅਕਾਲ ਪੁਰਖ ਪਤੀ ਹੈ, ਸੋ ਉਸ ਦੀ ਪ੍ਰਾਪਤੀ ਤੋਂ ਬਗੈਰ ਇਹ ਜਗਿਆਸੂ ਰੂਪ ਇਸਤਰੀ ਸਿਗਾਰੀਏ ਸਿਗਾਰ ਲਾਉਂਦੀ ਫਿਰਦੀ ਹੈ, ਜੋ ਤੂੰ ਤ੍ਰਾਟਕਾਂ ਨੂੰ ਸਾਧਨ ਰੂਪ ਜਲ ਧਾਰੇ ਕਰਨ ਰੂਪ ਧੋਣੀਆਂ ਧੋਣੀਆਂ ਤੌਣ ਰੂਪ
ਜੋਬਨ ਬਾਦ ਖੁਆ,
ਜਿਹੜਾ ਤੇਰਾ ਜੋਬਨ ਸ਼ੌਂਕ ਅਵਸਥਾ ਰੂਪ, ਤੇ ਸ਼ੌਂਕ ਅਵਸਥਾ ਰੂਪ ਜਿਹੜੀ ਤੇਰੀ ਜਵਾਨੀ ਹੈ ਬਾਹਰ ਵਿਦਿਆਰਥੀ ਹੈ, ਖੁਆਰ ਖਰਾਬ ਹੀ ਹੋਵੇਗੀ ਅੰਤ ਨੂੰ। ਹੋਰ ਨਾ ਤੂੰ ਪੂਜਾ ਕਰਾ ਲਈ, ਮੱਥੇ ਟਿਕਾ ਲਈ, ਪਰਮੇਸ਼ਰ ਦੀ ਪ੍ਰਾਪਤੀ ਦਾ ਚਾਅ ਹੀ ਨਾ ਉਤਪੰਨ ਹੋਇਆ
ਕਦੇ।
ਸੁਖ ਜਿਹੜੀ ਤੇਰੀ ਅੰਤਾ ਕਰਨ ਸੇਜਾ ਹੈ, ਬਣੀ ਹੋਈ ਮਨ ਬੁੱਧ ਚਿੱਤ ਹੰਕਾਰ ਦੇ ਪਾਵੇ ਬਣੇ ਆ, ਬਾਹੀਆਂ ਬਿਰਤੀਆਂ ਬਾਹੀਆਂ ਤੇ ਸੇਰਵੇ ਬਣੇ ਹੋਏ ਹਨ, ਪ੍ਰੇਮ ਦੇ ਵਾਣ ਨਾਲ ਜਿਹੜੀ ਬੁਣਨੀ ਸੀ, ਸੋ ਇਹ ਜਿਹੜੀ ਸੇਜਾ ਬਣਾਉਣੀ ਸੀ ਅੰਦਰ, ਸੋ ਇਸੇ ਤਰ੍ਹਾਂ ਹੀ ਵਿਸ਼ੇ ਆਪਾਂ ਜਿਹੜੇ ਵਿਸ਼ੇ ਹਨ, ਸ਼ਬਦ ਸਪਰਸ਼ ਰੂਪ ਰਸਗੰਧ, ਇਹਨਾਂ ਦਾ ਤਿਆਗ ਰੂਪ ਜਿਹੜੇ ਫੁੱਲ ਉੱਪਰ ਪਾਉਣੇ ਸੀ, ਸੋ ਚਾਰੇ ਮਹਾਂਵੇ ਵਾਕ ਰੂਪ ਦੇ ਸੇਜ ਬੰਦ ਪਾਉਣੇ ਸਨ, ਸੱਤ ਸੰਤੋਖ ਦੇ ਤੋਤੇ ਲਟਕਾਉਣੇ ਸਨ, ਬਿਰਤੀ ਨੂੰ ਇਕਾਗਰ ਕਰ ਰੂਪ, ਸੋ ਇਹ ਦੌਣ ਪਾਉਣੀ ਸੀਗੀ, ਇਸ ਤਰ੍ਹਾਂ ਜਿਹੜਾ ਮੰਜਾ ਤਿਆਰ ਕਰਕੇ ਰੱਖਣਾ ਸੀ, ਸੋ ਤੁਲਤਾ ਦੀ ਤਲਾਈ ਤੇ ਸੰਤਾਂ ਦੀ ਵਿਛਾਈ ਬਣਾਉਣੀ ਸੀ, ਭਗਤ ਦਾ ਸਰਪੋਸ਼ ਉੱਪਰ ਵਿਛਾਉਣਾ ਸੀ, ਹੰਕਾਰ ਦਾ ਤਿਆਗ ਰੂਪ ਸਰਹਾਣਾ ਰੱਖਣਾ ਸੀ। ਐਸੀ ਜਿਹੜੀ ਸੇਜਾ ਅੰਦਰ ਬਣੀ ਹੋਈ ਹੈ, ਨਾਮ ਆਣੇ ਸੁਖ ਸੇਜੜੀ, ਐਸੀ ਅੰਤਕਰ ਰੂਪੀ ਸੇਜਾ ਦੇ ਉੱਪਰ ਪਰਮੇਸ਼ਰ ਪਤੀ ਦੀ ਪ੍ਰਾਪਤੀ ਦੇ ਅਤੇਤਾ ਦੇ ਆਨੰਦ ਆਨੰਦ ਨੂੰ ਨਹੀਂ ਮਾਣ ਸਕਦੀ। ਤੇਰ ਪਤੀ ਦੀ ਪ੍ਰਾਪਤੀ ਤੋਂ ਬਗੈਰ ਜਿਹੜਾ ਤੇਰਾ ਸਿਗਾਰ ਲਾਇਆ 16 ਪ੍ਰਕਾਰ ਦਾ, ਇਹ ਵਿਆਦ ਬਾਦ ਵਿਦਿਆਰਥੀ ਹੈ, ਕਿਸੇ ਵੀ ਕੰਮ ਨਹੀਂ ਹੈ।
ਦੁੱਖ ਘਣਾ ਦੋਹ ਆਗਣੀ,
ਇਹ ਛੁੱਟੜ ਹੋਈਏ ਹੋਈਏ ਜੀਵ ਰੂਪ ਇਸੇ ਘਣਾ ਦੁੱਖ ਬਹੁਤਾ ਮਿਲੇਗਾ ਤੈਨੂੰ,
ਨਾ ਕਰ ਸੇਜ ਪਤਾਰ,
ਨਾ ਮੁੜ ਕੇ ਤੈਨੂੰ ਇਹ ਮਨੁੱਖਾ ਜਨਮ ਰੂਪੀ ਘਰ ਹੀ ਮਿਲਣਾ ਹੈ, ਨਾ ਤਾਂ ਕਰ ਰੂਪੀ ਤੇਰੇ ਸੇਜਾ ਪਵਿੱਤਰ ਹੋਣੀ ਹੈ, ਨਾ ਪਤਾਰ ਪਤੀ ਪੂਰਤੀ ਕਰਨ ਵਾਲਾ ਮਿਲਣਾ ਹੈ।
ਮਨ ਰੇ ਰਾਮ ਜਪਹੋ ਸੁਖ ਹੋਏ,
ਰੇ ਮੇਰੇ ਮਨ ਹੇ ਪਿਆਰੇ ਜੀਵ, ਹੇ ਗੁਰਸਿੱਖ ਰਾਮ ਜਪਹੋ, ਰਮੇ ਹੋਏ ਪਰਮੇਸ਼ਰ ਮੰਤਰੀ ਦਾ ਜਾਪ ਕਰੋ ਫਿਰ ਸੁਖ ਹੋਏ, ਆਤਮਾਨੰਦ ਸੁਖ ਪ੍ਰਾਪਤ ਹੋਵੇਗਾ, ਸੁਖ ਸਰੂਪ ਦੀ ਪ੍ਰਾਪਤੀ ਵਾਲੇ ਹੋ ਜਾਵੋਗੇ।
ਬਿਨ ਗੁਰ ਪ੍ਰੇਮ ਨਾ
ਪਾਈਏ,
ਬਿਨ ਗੁਰ ਪ੍ਰੇਮ ਨਾ ਪਾਈਏ,
ਭਾਈ ਗੁਰੂ ਧਾਰਨ ਕੀਤੇ ਤੋਂ ਬਿਨਾਂ ਪ੍ਰੇਮ ਵੀ ਨਹੀਂ ਪ੍ਰਾਪਤ ਹੁੰਦਾ ਗਾ, ਪ੍ਰੇਮ ਵੀ ਤਾਂ ਹੀ ਪ੍ਰਾਪਤ ਹੁੰਦਾ ਜੇ ਗੁਰੂ ਦੀ ਕਿਰਪਾ ਹੋਵੇ, ਤੇ ਗੁਰੂ ਦੀ ਕਿਰਪਾ ਤਾਂ ਹੀ ਹੋਵੇਗੀ ਜੇ ਗੁਰੂ ਧਾਰਨ ਕਰਾਂਗੇ। ਬਾਬਾ ਦੀਪ ਸਿੰਘ ਜੀ ਨੇ ਗੁਰੂ ਧਾਰਨ ਕੀਤਾ ਸੀ ਤਾਂ ਹੀ ਪ੍ਰੇਮ ਪ੍ਰਾਪਤ ਹੋਇਆ ਸੀ, 500 ਸਿੰਘਾਂ ਨੂੰ ਨਾਲ ਲੈ ਕੇ ਤੁਰੇ ਸਨ ਬਾਬਾ ਜੀ, ਜਿਸ ਵੇਲੇ ਦਮਦਮਾ ਸਾਹਿਬ ਤੋਂ ਤੁਰੇ ਹੈ, ਹਰੀ ਕੇ ਪੱਤਣ ਤੇ ਆਉਂਦਿਆਂ 5000 ਸਿੰਘਾਂ ਦੀ ਗਿਣਤੀ ਹੋ ਗਈ ਸੀ, ਇੱਥੇ ਅੰਮ੍ਰਿਤਸਰ ਤੱਕ ਪਹੁੰਚਦਾ ਕੇਵਲ 88 ਸਿੰਘ ਸ਼ਹੀਦ ਹੋਏ ਸੀ, ਬਾਕੀ ਸਾਰੇ ਬਚ ਗਏ ਸਨ, ਇੰਨੀ ਭਾਜੜ ਪਾਈ ਸੀ ਅਬਦਾਲੀ ਦੀ ਫੌਜ ਨੂੰ। ਸੋ ਜਿਹੜਾ ਮੰਜੀ ਸਾਹਿਬ ਦੇ ਨਾਲ ਬਾਹਰਲੇ ਪਾਸੇ ਛੋਟਾ ਜਿਹਾ ਸੰਗਮਰਮਰ ਦਾ ਥੜਾ ਬਣਿਆ ਹੋਇਆ ਹੈ, ਉਹ ਉਸ ਵੇਲੇ ਜਿਹੜੇ 88 ਸਿੰਘ ਬਾਬਾ ਜੀ ਦੇ ਨਾਲ ਸ਼ਹੀਦ ਹੋਏ ਸੀ, ਸੋ ਉਹਨਾਂ ਦੀ ਯਾਦਗਾਰ ਵਿੱਚ ਥੜਾ ਬਣਿਆ ਹੋਇਆ ਹੈ। ਬਾਬਾ ਜੀ ਦਾ ਸੀਸ ਜਦੋਂ ਪ੍ਰਕਰਮਿਆਂ ਵਾਲੇ ਥਾਂ ਤੇ ਪਹੁੰਚੇ ਹੈ, ਪਹਿਲਾਂ ਜਿਸ ਵੇਲੇ ਸੀਸ ਕੱਟਿਆ ਗਿਆ ਸੀ, ਮੀਤ ਜਥੇਦਾਰ ਸੀ ਭਾਈ ਨੱਥਾ ਸਿੰਘ ਜੀ, ਉਹਨਾਂ ਨੇ ਬੇਨਤੀ ਕੀਤੀ ਕਿ ਬਾਬਾ ਜੀ ਆਪ ਜੀ ਦਾ ਪਰਨ ਸੀ ਕਿ ਅਸੀਂ ਦਰਬਾਰ ਸਾਹਿਬ ਜਾਵਾਂਗੇ, ਤਾਂ ਉਸ ਵੇਲੇ ਬਾਬਾ ਨੱਥਾ ਸਿੰਘ ਜੀ ਦੇ ਇਹ ਬਚਨ ਸੁਣ ਕੇ, ਸੋ ਬਾਬਾ ਦੀਪ ਸਿੰਘ ਜੀ ਨੇ ਆਪਣਾ ਸੀਸ ਤਲੀ ਤੇ ਰੱਖ ਕੇ ਅੱਗੇ ਜੰਗ ਸ਼ੁਰੂ ਕੀਤਾ ਸੀ, ਤੇ ਜਿਸ ਵੇਲੇ ਇੱਥੇ ਪਹੁੰਚੇ ਬਾਬਾ ਨੱਥਾ ਸਿੰਘ ਜੀ ਨਾਲ ਸਨ, ਉਸ ਵੇਲੇ ਉਹਨਾਂ ਨੇ ਕਿਹਾ ਕਿ ਬਾਬਾ ਜੀ ਤੁਹਾਡਾ ਬਚਨ ਪੂਰਾ ਹੋ ਗਿਆ, ਆਪਾਂ ਸਰੋਵਰ ਤੇ ਆ ਗਏ ਹਾਂ, ਤੇ ਜਿਹੜਾ ਪ੍ਰਕਰਮਾ ਚ ਥਾਂ ਬਣਿਆ ਇੱਥੇ ਬਾਬਾ ਜੀ ਆਪਣਾ ਸੀਸ ਰੱਖ ਕੇ, ਤੇ ਸਤਿਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਤੇ ਨਮਸਕਾਰ ਕਰਕੇ ਜਕਾਰਾ ਛੱਡ ਕੇ ਸਰੀਰ ਸ਼ਾਂਤ ਕੀਤਾ ਸੀ, ਇੱਥੋਂ ਮੁੜ ਕੇ ਸਰੀਰ ਸਾਰਾ ਸਮੇਤ ਸੀਸ ਦੇ ਲਿਜਾ ਕੇ, ਜਿਹੜਾ ਬਾਅਦ ਚਾਚੀ ਮਿੰਟ ਗੁਰਦੁਆਰਾ ਬਣਿਆ ਸੀਸਗੰਜ ਦੇ ਬਾਬਾ ਜੀ ਦਾ, ਉੱਥੇ ਲਿਜਾ ਕੇ ਸੰਸਕਾਰ ਕੀਤਾ ਸੀ। ਬਾਕੀ ਜਿਹੜੇ 88 ਸਿੰਘ ਇੱਥੇ ਚੱਬੇ ਤੋਂ ਗਾਹ ਆਣ ਕੇ ਸ਼ਹੀਦ ਹੋਏ ਸਨ, ਉਹਨਾਂ ਦੀ ਪੜਤਾਲ ਕਰਕੇ ਉਹਨਾਂ ਦਾ ਜਿਹੜਾ ਸੋ ਸੰਸਕਾਰ ਕੀਤਾ ਗਿਆ ਹੈ, ਉਹ ਜਿਹੜਾ ਮੰਜੀ ਸਾਹਿਬ ਦੇ ਨਾਲ ਬਾਹਰਲੇ ਪਾਸੇ ਛੋਟਾ ਜਿਹਾ ਥੋੜਾ ਬਣਿਆ ਜਿੱਥੇ ਨਿੰਗ ਸਿੰਘ ਰਗੜਾ ਲਾਉਂਦੇ ਰਹਿੰਦੇ ਸਾਰੀ ਦਿਹਾੜੀ, ਉੱਥੇ ਸੰਸਕਾਰ ਕੀਤਾ ਸੀ। ਉਹ 88 ਸਿੰਘਾਂ ਦੀ ਯਾਦਗਾਰ ਵਿੱਚ ਇਹ ਥੜਾ ਬਣਿਆ ਖਾਲਸਾ ਜੀ, ਇਸ ਤਰ੍ਹਾਂ ਸਮਝ ਲੈਣਾ। ਸੋ ਮਹਾਰਾਜ ਕਹਿੰਦੇ ਹਨ,
ਜਿਨ ਗੁਰ ਪ੍ਰੇਮ ਨਾ ਪਾਈ,
ਭਾਈ ਗੁਰੂ ਧਾਰਨ ਕੀਤੇ ਦੇ ਬਿਨਾਂ ਪ੍ਰੇਮ ਦੀ ਪ੍ਰਾਪਤੀ ਨਹੀਂ ਹੁੰਦੀ। ਬਾਬਾ ਮਨੀ ਸਿੰਘ ਜੀ ਨੇ ਗੁਰੂ ਧਾਰਨ ਕੀਤਾ ਹੈ, ਤਾਂ ਹੀ ਮੈਂ ਤੋਂ ਪਰੇ ਹੋ ਕਰਕੇ ਪ੍ਰੇਮ ਨਿਭਾਇਆ ਗੁਰੂ ਘਰ ਦੇ ਨਾਲ, ਬੰਦ ਮਨ ਕਟਵਾ ਲਿਆ, ਪ੍ਰੇਮ ਨਿਭਾਇਆ ਭਾਈ ਤਾਰੂ ਸਿੰਘ ਜੀ ਨੇ, ਬਿਨਾਂ ਗੁਰੂ ਦੀ ਕਿਰਪਾ ਤੋਂ ਪ੍ਰੇਮ ਦੀ ਪ੍ਰਾਪਤੀ ਨਹੀਂ। ਕੇਵਲ 88 ਸਿੰਘ ਸ਼ਹੀਦ ਹੋਏ ਸੀ ਸਾਰੇ 5000 ਚੋਂ। ਹੁਣ ਕਹਿੰਦੇ ਆ ਕਿ ਗੌਰਮੈਂਟ ਬੜੀ ਬਲਵਾਨ ਹੈ,
ਸ਼ਬਦ ਮਿਲੇ ਰੰਗ ਹੋਏ,
ਜਿਹੜੇ ਸ਼ਬਦ ਬ੍ਰਹਮ ਵਿੱਚ ਮਿਲੇ ਗਏ ਰੰਗ ਹੋਏ, ਉਹਨਾਂ ਨੂੰ ਆਨੰਦ ਪ੍ਰਾਪਤ ਹੋਏ ਹੁੰਦਾ ਸੀ ਹੋਵੇਗਾ। ਨਿਸ਼ਚਾ ਨੀ ਆਪਾਂ ਨੂੰ ਤਾਂ ਹੀ ਡਾਵਾਂ ਡੋਲ ਰਹਿੰਦਾ ਨਾ ਮਨ, ਨਿਸ਼ਚਾ ਵਿੱਚ ਫਿਰ ਕੋਈ ਗੱਲ ਨੀ ਗਈ।
ਰਹਾਉ ਗੁਰ ਸੇਵਾ ਸੁਖ ਪਾਈਐ।
ਉਹ ਸਾਰੇ 88 ਹੋਏ ਸੀਗੇ ਸ਼ਹੀਦ, ਆਪਾਂ ਕਿੰਨੇ ਇੱਥੇ? ਚਲੋ 88 ਰੱਖ ਲਓ, ਮਰ ਜਾਂਗੇ, ਬਾਕੀ ਤਾਂ ਬਚਣਗੇ ਨਾ।
ਗੁਰ ਸੇਵਾ ਸੁਖ ਪਾਈਐ,
ਗੁਰਾਂ ਦੀ ਸੇਵਾ ਕਰਕੇ ਸੁਖ ਪਾਈਦਾ। ਸਾਰੇ ਕਹਿੰਦੇ ਸੁਖ ਪ੍ਰਾਪਤ